ਸਤਨਾ ਤਨ ਵਾਖੇ ਗੁਰੂ ਸਾਖੀਬ ਜੀਓ ਦੋਇ ਕਰ ਜੋੜ ਮਾਂਗੋ ਇੱਕ ਦਾਨਾ ਸਾਹਿਬ ਤੁਠੈ ਪਾਵਾਂ ਸਾਸ ਸਾਸ ਨਾਨਕ ਆਰਾਦੇ ਆਠ ਪਹਿਰ ਗੁਣ ਗਾਵਾ ਡੰਡੋਤ ਬੰਦਨ ਅਨਿਕ ਵਾਰ ਸਰਬ ਕਲਾ ਸਮਰਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਸਤਨਾ ਧੰਨ ਵਾਹੇ ਗੁਰੂ ਸਾਹਿਬ ਜੀਓ ਕਬੀਰ ਸਤੀ ਪੁਕਾਰੈ ਚਹ ਚੜੀ ਸੁਨ ਹੋ ਬੀਰ ਮਸਾਨ ਲੋਗ ਸਬਾਇਆ ਚਲ ਗਇਓ ਹਮ ਤੁਮ ਕਾਮ ਨਿਦਾਨ ਕਬੀਰ ਸਤੀ ਪੁਕਾਰੈ ਚਹ ਚੜੀ ਸੁਨ ਹੋ ਬੀਰ ਮਸਾਨ ਲੋਗ ਸਬਾਇਆ ਚਲ ਗਇਓ ਹਮ ਤੁਮ ਕਾਮ ਨਿਦਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਦੇ ਸਤਿਗੁਰੂ ਮਹਾਰਾਜ ਜੀ ਦੇ ਸਜੇ ਹੋਏ ਰੂਹਾਨੀ ਦਰਬਾਰ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਕੱਲ ਦੁਪਹਿਰ ਦੇ ਦੀਵਾਨ ਵਿੱਚ ਜਿਵੇਂ ਇਸ ਸਤਿਗੁਰਾਂ ਦੇ ਅਸਥਾਨ ਤੇ ਹਰ ਐਤਵਾਰ ਜਪ ਜੀ ਸਾਹਿਬ ਜੀ ਦੀ ਅਖਰੀ ਅਰਥ ਔਰ ਸਮੇਂ ਅਨੁਸਾਰ ਵਿਆਖਿਆ ਹੋ ਰਹੀ ਹੈ, ਉਸ ਲੜੀ ਦੇ ਅਧੀਨ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਜਪ ਜੀ ਸਾਹਿਬ ਜੀ ਦੀ ਪੰਜਵੀਂ ਪੌੜੀ ਦੀ ਜਿਤਨੀ ਕੁ ਦਾਤੇ ਸੋਝੀ ਦਿੱਤੀ ਆਪਾਂ ਰਲ ਮਿਲ ਕੇ ਵਿਚਾਰ ਕੀਤੀ ਸੀ। ਕੱਲ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਗੁਰਿਆਈ ਦਿਵਸ ਵੀ ਸੀ ਤੇ ਉਸ ਪੌੜੀ ਦੀ ਵਿਚਾਰ ਕਰਨ ਕਰਕੇ ਦਾਸ ਨੇ ਬੇਨਤੀ ਕੀਤੀ ਸੀ ਅੱਜ ਆਪਾਂ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਸਿਫਤ ਰਾਹੀਂ ਚਰਨ ਪਰਸਨ ਦਾ ਯਤਨ ਕਰਾਂਗੇ। आप जी ने 85वां श्लोक भगत कबीर साहब महाराज जी का सरवण किया है। इस दे अखरी अर्थां वल जरूर ध्यान दिया जे। ते आप जी जिंदगी च एक तजर्बा करके देखो, आप विच बहुत बाणी पढ़न वाले ने, जदो आपां अर्थां नू ऐ टिक के विचारांगे ना, उदो गुरबाणी पढ़न दा रस स्वाद ही कुछ होर हो जांदा है। अर्थ होवे, विचार होवे, ते विचार भी सार्थक होवे, नकारात्मक सोच नाल नहीं। ते जे असी उस विचार तो बाद अगली बेनती करिए, सतगुरु सानू आचार बख्श दियो। आचार दा अर्थ है आचरण। आचरण ही सब तो उच्चा है। इस अमृत बचन नू विचारन तो पहला आप जितने हजूर दे चरणा विच हाजिर होए हो, जिमें साडे बजुर्ग मंगर साहब जी ने दस भी दिता, आप जी का बहुत धन्यवाद। इन्ना काम कार करके भी गुरु चरणा विच हाजिर होना, गुरमुखो इस नू सतगुरां दी बख्शीश ही समझिए। आप असीस बख्शो जी, क्योंकि विच संगत हर प्रवस है जीओ। आप जितने बैठे हो जां घरां विच बैठे सुन रहे हो, आप गुरमुखो असीस बख्शो, आपां रल मिल के गुरु प्रेम च भेज सकीए। अदब सहित उचारण करो जी, सतनाम श्री वाहे गुरु जी। फिर उचारण करो जी, सतनाम श्री वाहे गुरु जी। अज भगत साहब जी का वचन है, कबीर सती पुकारै चेह चढ़ी सुन हो बीर मसान। कबीर साहब दा सी लफ्जी अर्थ रोज कर रहे हैं, अखरी अर्थ भगत कबीर साहब जी फरमा रहे ने। सती, सती दा अर्थ है कि जेड़ी इस्त्री अपनी पति दे मौत तो बाद उदी चिखा विच जींदे जी सड़ जांदी सी, सती। पर आप गुरबाणी पाठ करन वालियां नू पता होना है, गुरबाणी विच सती दे लफ्जी अर्थ जेड़े ने प्रकरण अनुसार वख वख आए आ। इत्थे सती दा अर्थ है जो पति, अगे सी डिटेल च जावांगे कदों शुरू होई, गुरमत विच ए अज उदाहरण लई गई है, पर है ए कुप्रथा ही सी, ए माड़ी भैड़ी प्रथा सी जी, सतगुरां दे वक्त सी। ते महाराज जी ने बाणी विच इस संबंधी अपने विचार भी दसे। एक सती दा अर्थ इत्थे एवे जिहड़ी इस्त्री पति दी मौत बाद उहदी चिखा विच जींदी सड़ जाए। दूजा सती दा अर्थ गुरु ग्रंथ साहिब दी बाणी च संतोखी भी आया, असंख सती असंख दातार। असंखा दातां देण वाले ने, दान करन वाले ने, ते असंख संतोख रखन वाले ने। एक गुरु ग्रंथ साहिब दी बाणी च सती दा अर्थ दानी भी आया, सतियां मन संतोख उपजै देने कै विचार आसा की वार। उत्थे सतियां दा अर्थ है दानियां दा। एक सती शब्द भी आया, सती पहरी सत भला भैया पढ़िया पास। मेरे कहन तो मुराद ये बहु अर्थ रखता है ये शब्द जी। ये गुरबाणी की खूबसूरती है कि शब्द इको ही हुंदा है, उचारण इको हुंदा है, पर प्रकरण अनुसार उहदा अर्थ बदल जाता है। इत्थे फिर बेनती है जी, सती पुकार है, पहला अखरी अर्थ करने हैं कि सती होने वाली इस्त्री बीबी पुकारे दा अर्थ उच्ची उच्ची पुकार रही है, उच्ची उच्ची कूक रही है, उच्ची उच्ची लोकां नू संबोधन कर रही है। किथे जी, चेहे चढ़ी, चेहे दा लफ्जी अर्थ चिखा, चिता जिनू आपां कहिंदे, ਉਹ ਚਿਖਾ ਦੇ ਉੱਤੇ ਚੜੀ ਦਾ ਅਰਥ ਆਪਾਂ ਸਮਝ ਗਏ ਜੀ, ਚਿਖਾ ਵਿੱਚ ਬੈਠਣ ਲੱਗਿਆਂ ਚਿਖਾ ਤੇ ਚੜੀ ਹੋਈ। ਸਤੀ ਪੁਕਾਰੈ ਚਿਹ ਚੜੀ, ਸਤੀ ਹੋਣ ਵਾਲੀ ਬੱਚੀ ਇਸਤਰੀ ਬੀਬੀ ਉਹ ਚਿਖਾ ਤੇ ਚੜ ਕੇ ਪੁਕਾਰ ਕੇ ਕਹਿ ਰਹੀ ਹੈ, ਸੁਣ ਹੋ ਸੰਬੋਧਨ ਹੈ, ਹੇ ਸੁਣੋ ਵੀਰ ਮਸਾਨ। ਮੈਂ ਇੱਥੇ ਅਰਜ਼ ਕਰਾਂਗਾ, ਇਹਦੇ ਅਰਥ ਵਿਦਵਾਨਾਂ ਨੇ ਬਹੁਤ ਵੱਖ ਵੱਖ ਕੀਤੇ ਨੇ। ਚਲੋ ਇੱਥੋਂ ਤੱਕ ਮੈਂ ਹੈਰਾਨ ਹੈ, ਜਦੋਂ ਏਕ ਮਰਨ ਤੇ ਦੋਏ ਮੋਏ, ਦੋਏ ਮਰਨ ਤੇ ਚਾਰ ਅੱਗੇ ਆਉਣਾ, ਜਿਹੜੇ ਤੁਰੰਤਰ ਵਿਦਵਾਨ ਸਨ ਵਿਆਕਰਨ ਦੇ ਵੀ ਨਾ ਜੀ, ਉਹਨਾਂ ਨੂੰ ਇਹ ਗੱਲ ਲਿਖਣੀ ਪੈ ਗਈ ਜੀ, ਇਹਨਾਂ ਅਰਥਾਂ ਸੰਬੰਧੀ ਅਸੀਂ ਸਭ ਕੁਝ ਨਹੀਂ ਜਾਣਦੇ। ਬੜੀ ਇਮਾਨਦਾਰੀ ਸ਼ਬਦ ਵਰਤੇ। ਹੁਣ ਇੱਥੇ ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਦੇ ਅਰਥ ਸਭ ਤੋਂ ਵੱਖਰੇ ਨੇ। ਉਹ ਇਹ ਕਹਿ ਰਹੇ ਨੇ ਵੀ ਜਿਵੇਂ ਚਿਖਾ ਤੇ ਚੜੀ ਹੋਈ ਇਸਤਰੀ ਉਹ ਸੰਬੋਧਨ ਕਰ ਰਹੀ ਹੈ ਮਸਾਨ ਨੂੰ, ਤੇ ਉਹ ਇਹ ਭਾਵਨਾ ਨਾਲ ਸੜ ਰਹੀ ਹੈ ਕਿ ਸੜਨ ਤੋਂ ਬਾਅਦ ਪਰਲੋਕ ਵਿੱਚ ਮੈਂ ਆਪਣੇ ਪਤੀ ਨੂੰ ਜਾ ਮਿਲਣਾ ਹੈ। ਉਹ ਇਹ ਪੁਕਾਰ ਕੇ ਕਹਿ ਰਹੀ ਹੈ, ਤੇ ਨਾਲ ਇਹ ਵੀ ਸ਼ਬਦ ਕਹਿ ਰਹੀ ਹੈ ਕਿ ਸਾਰੇ ਲੋਕ ਚਲੇ ਗਏ ਹਾਂ ਤੇ ਮੇਰਾ ਤੇ ਤੇਰਾ ਸੰਬੰਧ ਹੀ ਇੱਥੇ ਰਹਿ ਗਿਆ। ਉਹ ਵੀਰ ਜਿਹੜਾ ਸ਼ਬਦ ਹੈ ਉਹ ਦੁਨੀਆਂ ਨੂੰ ਨਹੀਂ, ਉਹ ਮਸਾਨ ਨੂੰ ਵੀਰ ਕਹਿ ਰਹੀ ਹੈ। ਉਹ ਇੱਕ ਵਚਨ ਚ ਅਰਥ ਕਰਦੇ, ਪਰ ਮੈਂ ਬੜੇ ਸਰਲ ਅਰਥ ਜਿਹੜੇ ਸਾਰਿਆਂ ਤੋਂ ਜਿੰਨੇ ਕੁ ਟੀਕੇ ਮਿਲੇ ਜੀ, ਇਸ ਵਿੱਚ ਅਰਥ ਨੇ ਜਿੰਨੇ ਕਰ ਰਿਹਾ, ਪਰ ਮੈਂ ਅਰਥਾਂ ਦਾ ਗੁਰਮੁਖੋ ਫਿਰ ਵੀ ਦਾਵਾ ਨਹੀਂ ਕਰ ਰਿਹਾ। ਅਰਥ ਦਾ ਦਾਵਾ ਕਰਨਾ ਵੀ ਨਹੀਂ ਚਾਹੀਦਾ। ਮੈਂ ਕਿਹਦੇ ਅੰਦਰ ਕੀਤੀ, ਅੱਖਰੀ ਅਰਥ ਗ੍ਰੈਮਰ ਬੰਨ ਦੇਵੇਗੀ, ਪਰ ਬਾਣੀ 'ਚ ਨਹੀਂ ਸਾਰੇ ਬਾਜ ਦੇਵੇ, ਪਰ ਭਾਵ ਅਰਥ ਨਹੀਂ ਬਾਝੇ ਜਾ ਸਕਦੇ। ਭਾਵ ਅਰਥ ਆਪਣੀ ਸੁਰਤ ਅਨੁਸਾਰ ਕੀਤੇ ਗਏ। ਸਤੀ ਪੁਕਾਰੈ ਚਹਿ ਚੜੀ, ਔਰਤ ਚਿਖਾ ਉੱਤੇ ਚੜੀ ਹੋਈ ਸਤੀ ਪੁਕਾਰ ਕੇ ਕਹਿ ਰਹੀ ਹੈ, ਸੁਣ ਹੋ ਵੀਰ ਮਸਾਨ। ਇਹਦੇ ਅਰਥ ਕਰਾਂਗੇ, ਸੁਣੋ ਮੇਰੇ ਵੀਰੋ, ਬਹੁਵਚਨ 'ਚ ਮੈਂ ਕਰਿਆ ਵੀਰ। ਮਸਾਨ, ਮਸਾਨ ਦਾ ਅਰਥ ਹੈ ਸ਼ਮਸ਼ਾਨ ਭੂਮੀ। ਸ਼ਮਸ਼ਾਨ ਭੂਮੀ ਵਿੱਚ ਆਏ ਹੋਏ ਮੇਰੇ ਵੀਰੋ, ਮੈਂ ਤੁਹਾਨੂੰ ਪੁਕਾਰ ਕੇ ਗੱਲ ਕਹਿ ਰਹੀ ਹਾਂ, ਉੱਚੀ ਬੋਲ ਕੇ, ਕਿ ਲੋਕ ਸਬਾਇਆ ਚੱਲ ਗਇਓ। ਹੇ ਮੇਰੇ ਵੀਰੋ, ਯਾਦ ਰੱਖੋ, ਲੋਕ ਦਾ ਅਰਥ ਹੈ ਦੁਨੀਆ ਸੰਸਾਰ, ਸਬਾਇਆ ਦਾ ਅਰਥ ਹੈ ਸਾਰੇ ਚੱਲ ਗਇਓ। ਇੱਥੇ ਪਿਛੋਕੜ ਝਾਤੀ ਮਾਰ ਕੇ ਦੇਖੋ, ਸਾਰੇ ਲੋਕ ਜਿਹੜਾ ਪਹਿਲਾਂ ਹੋਏ ਉਹ ਚਲੇ ਗਏ ਆ। ਹਮ ਤੁਮ ਕਾਮ ਨਿਦਾਨ, ਨਿਦਾਨ ਦਾ ਅਰਥ ਹੈ ਅੰਤਲਾ ਸਮਾਂ, ਹਮ ਦਾ ਅਰਥ ਹੈ ਮੇਰਾ, ਤੁਮ ਦਾ ਅਰਥ ਹੈ ਤੁਹਾਡਾ। ਹੇ ਮੇਰੇ ਵੀਰੋ, ਸ਼ਮਸ਼ਾਨ ਭੂਮੀ ਵਿੱਚ ਮੇਰੀ ਸਤੀ ਹੋਣ ਦੀ ਸਾਰੀ ਪ੍ਰਕਿਰਿਆ ਨੂੰ ਦੇਖਣ ਆਏ ਮੇਰੇ ਭਰਾਵੋ, ਮੈਂ ਤਾਂ ਚਿਖਾ ਤੇ ਚੜ ਚੱਲੀ ਹਾਂ, ਪਰ ਤੁਹਾਨੂੰ ਪੁਕਾਰ ਪੁਕਾਰ ਕੇ ਕਹਿ ਰਹੀ ਹਾਂ ਕਿ ਇੱਥੇ ਬਹੁਤ ਲੋਕ ਆਏ, ਸਭਾਇਆ ਸਾਰੇ ਚਲੇ ਗਏ, ਅੱਜ ਮੇਰਾ ਵਾਹ ਸ਼ਮਸ਼ਾਨ ਭਾਟ ਘਾਟ ਨਾਲ ਪਿਆ, ਤੁਸੀਂ ਆਪਣੇ ਘਰਾਂ ਨੂੰ ਚਲੇ ਜਾਣਾ, ਪਰ ਯਾਦ ਰੱਖਿਓ ਇੱਕ ਦਿਨ ਸ਼ਮਸ਼ਾਨ ਘਾਟ ਵੀ ਤੁਹਾਨੂੰ ਵੀ ਆਉਣਾ ਪੈਣਾ ਹੈ। ਫਿਰ ਇਹਦੇ ਅਰਥ ਮੈਂ ਦੁਹਰਾ ਦਿੰਦਾ ਜੀ, ਕਿਉਂਕਿ ਆਪਾਂ ਇਹਦੀ ਵਿਚਾਰ ਕਰਾਂਗੇ। ਸਤੀ ਪੁਕਾਰੈ ਚਹਿ ਚੜੀ, ਚਿਖਾ ਤੇ ਚੜੀ ਹੋਈ ਸਤੀ ਹੋਣ ਵਾਲੀ ਇਸਤਰੀ ਪੁਕਾਰ ਕੇ ਕਹਿ ਰਹੀ ਬੀਬੀ, ਸੁਣ ਹੋ ਵੀਰ ਮਸਾਨ, ਸ਼ਮਸ਼ਾਨ ਭੂਮੀ ਵਿੱਚ ਆਏ ਹੋਏ ਮੇਰੇ ਵੀਰੋ, ਮੇਰੇ ਭਰਾਵੋ, ਜਿੰਨੇ ਲੋਕ ਬੈਠੇ ਹੋ ਮੇਰੀ ਗੱਲ ਸੁਣੋ, ਲੋਕ ਸਬਾਇਆ ਚੱਲ ਗਇਓ, ਸਾਰੇ ਲੋਕ ਚਲੇ ਗਏ, ਇੱਥੋਂ ਚਲੇ ਗਏ, ਮੌਤ ਦੀ ਮੂੰਹ 'ਚ ਪੈ ਗਏ। ਹਮ ਤੁਮ ਮੇਰਾ ਤੇ ਤੁਹਾਡਾ, ਕਾਮ ਦਾ ਅਰਥ ਹੈ ਕੰਮ, ਇੱਥੇ ਨਾ ਕਾਮ ਦਾ ਅਰਥ ਕਾਮਣਾ, ਨਾ ਇੱਥੇ ਕਾਮ ਦਾ ਅਰਥ ਭਾਸ਼ਣ, ਇੱਥੇ ਕਾਮ ਦਾ ਅਰਥ ਕੰਮ। ਹਮ ਤੁਮ ਕਾਮ ਨਿਦਾਨ, ਅਖੀਰ ਨੂੰ ਮੇਰਾ ਤੇ ਤੁਹਾਡਾ ਜਿਹੜਾ ਕੰਮ ਪੈਣਾ ਨਾ, ਜਿਸ ਚਿਖਾ ਤੇ ਮੈਂ ਬੈਠੀ ਹਾਂ, ਕੱਲ੍ਹ ਨੂੰ ਤੁਹਾਡਾ ਵੀ ਅਖੀਰਲਾ ਕੰਮ ਇੱਥੇ ਹੀ ਪੈਣਾ। ਸਿੱਧਾ ਭਾਵ ਤੁਹਾਨੂੰ ਮੌਤ ਇਸ ਥਾਂ ਤੇ ਤੁਹਾਨੂੰ ਵੀ ਆਉਣਾ ਪੈਣਾ ਹੈ। ਆਹ ਥੋੜ੍ਹੀ ਜਿਹੀ ਮੈਂ ਬੇਨਤੀ ਆਪ ਨੂੰ ਹੋਰ ਕਰਾਂਗਾ। ਇਹਦੇ ਵਿੱਚ ਮੈਰਜ ਕੀਤੀ ਜਿਹੜੀ ਸਤੀ ਪ੍ਰਥਾ ਹੈ, ਪਿਛਲੇ ਦਿਨਾਂ ਵੀ ਆਇਆ ਸੀ, ਕਬੀਰ ਐਸੀ ਹੋਏ ਭਰੀ ਮਨ ਕੋ ਭਾਵਤ ਕੀਨ, ਮਰਨੇ ਤੇ ਕਿਆ ਡਰਪਨਾ ਜਬ ਹਾਥ ਸਿਧੌਰਾ ਲੀਨ। ਇਹ ਕਬੀਰ ਸਾਹਿਬ ਦਾ ਵਾਰ ਵਾਰ ਜ਼ਿਕਰ ਕਰਦੇ ਆ। ਅਸਲ 'ਚ ਕੀ ਹੈ, ਰਿਗ ਵੇਦ ਵਿੱਚ ਇਸ ਪ੍ਰਥਾ ਦਾ ਕੋਈ ਜ਼ਿਕਰ ਨਹੀਂ, ਇਹ ਜ਼ਿਆਦਾ ਪੁਰਾਤਨ ਨਹੀਂ। ਇਹਦਾ ਜ਼ਿਕਰ ਮਿਲਦਾ ਜਦੋਂ ਸਿਕੰਦਰ ਹਮਲਾ ਕਰਦਾ। ਗੁਰੂ ਗ੍ਰੰਥ ਸਾਹਿਬ ਵਿਸ਼ਵ ਕੋਸ਼ ਵਾਲਾ ਲਿਖਦਾ ਕਿ ਉਸ ਵਕਤ ਇਹ ਪ੍ਰਥਾ ਸੀ, ਸਤੀ ਦੀ। ਇਸ ਦੇ ਨਾਲ ਕੋਈ ਸ਼ਬਦ ਹੋਰ ਸਨ, ਇਹ ਖਾਸ ਕਰਕੇ ਰਾਜਪੂਤਾਂ ਤੇ ਛਤਰੀਆਂ ਵਿੱਚ ਸੀ ਕਿ ਪਤੀ ਦੀ ਮੌਤ ਹੋ ਜਾਣੀ ਤੇ ਔਰਤ ਜਿਹੜੀ ਹੈ ਉਹਨੂੰ ਪਤੀ ਦੀ ਚਿਖਾ ਵਿੱਚ ਜਿੰਦੇ ਜੀ ਸੜਨਾ ਪੈਂਦਾ ਸੀ। ਤੇ ਇਹ ਲੋਕਾਂ ਦਾ ਇਹ ਵਿਸ਼ਵਾਸ ਸੀ, ਲੋਕ ਵਿਸ਼ਵਾਸ ਸੀ ਕਿ ਸੜਨ ਤੋਂ ਬਾਅਦ ਪਰਲੋਕ ਵਿੱਚ ਆਪਣੇ ਪਤੀ ਨੂੰ ਜਾ ਮਿਲੇਗੀ। ਇਸ ਪ੍ਰਥਾ ਵਿੱਚ ਫਿਰ ਉਸ ਦਿਨ ਮੈਂ ਬੇਨਤੀ ਕੀਤੀ, ਸੰਧੋਰਾ ਪਕੜਾਇਆ ਜਾਂਦਾ ਸੀ ਤੇ ਭਗਤ ਸਾਹਿਬ ਦੇ ਦੋ ਸ਼ਬਦ ਜਿਹੜੇ ਨੇ ਉਹ ਅੰਦਰ ਦੇ ਯੁੱਧ ਨਾਲ ਵੀ ਤੇ ਬਾਹਰ ਦੇ ਨਾਲ ਵੀ ਸੰਬੰਧਿਤ। ਭਗਤ ਜੀ ਨੇ ਇਹ ਦੋ ਥਾਂ ਤੇ ਉਦਾਹਰਣ ਲਈ ਇਹ ਪਾਠ ਤੁਹਾਨੂੰ ਸਭ ਨੂੰ ਚੇਤੇ ਵਿੱਚ, ਜਿੱਦਣ ਸ਼ਹੀਦਾਂ ਦਾ ਕੋਈ ਦਿਨ ਮਨਾਉਂਦੇ ਹਾਂ ਅਕਸਰ ਕੀਰਤਨੀ ਗੁਰਸਿੱਖ ਇਹ ਸ਼ਬਦ ਪੜ੍ਹਦੇ ਨੇ, ਅਸੀਂ ਪੜ੍ਹਦੇ ਹਾਂ। ਮਨ ਰੇ ਛਾਡੋ ਭਰਮ, ਪ੍ਰਗਟ ਹੋਏ ਨਾਚੋ, ਇਹ ਮਾਇਆ ਕੇ ਡਾਂਡੇ, ਸੂਰ ਕੇ ਸਨਮੁਖ ਰਣ ਤੇ ਡਰਪੈ, ਸਤੀ ਕੈ ਸਾਂਚੈ ਭਾਂਡੇ, ਡਗਮਗ ਛਾੜ ਰੇ ਮਨ ਬੌਰਾ, ਅਬ ਤੋ ਜਰੈ ਮਰੈ ਸਿੱਧ ਪਾਈਐ ਲੀਨੋ ਹਾਥ ਸਿਧੌਰਾ। ਇਹ ਸਾਰੇ ਪਾਠ ਆਪ ਨਾਲ ਤੁਕਾਂ ਬੋਲਦੇ ਪਏ ਹੋ, ਇਸ ਹਰ ਵੇਲੇ ਪੜਿਆ ਜਾਂਦਾ, ਪਰ ਇਸ ਦਾ ਭਾਵ ਮੇਰੀ ਫਿਰ ਅਰਜ ਹੈ ਇਹ ਪ੍ਰਥਾ ਗੁਰਮਤ ਨਹੀਂ ਸਵੀਕਾਰਦੀ, ਕਿਉਂਕਿ ਜਦੋਂ ਕਈ ਵਾਰੀ ਇਹ ਸ਼ਬਦ ਸਤੀ ਆ ਜਾਏ, ਹੁਣ ਜਿਹੜੇ ਬੰਦੇ ਨੇ ਬਿਰਤੀ ਮੈਲੀ ਰੱਖ ਕੇ ਅਰਥ ਕਰਨੇ ਨੇ ਉਹ ਤਾਂ ਇਹ ਇੰਨੀ ਤੋਕ ਹੀ ਲੈ ਕੇ ਕਹਿ ਸਕਦਾ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਇਆ ਕਿ ਸਤੀ ਜਿਹੜੀ ਹੋਣ ਲੱਗੀ ਉਹ ਚਿਖਾ ਤੇ ਕਲੋ ਕੇ ਲੋਕਾਂ ਨੂੰ ਉਪਦੇਸ਼ ਦਿੰਦੀ। ਪਰ ਇਹਦਾ ਇੱਕ ਪੱਖ ਲੈਣਾ ਹੈ, ਇਹ ਨਹੀਂ ਕਿ ਇਸ ਪ੍ਰਥਾ ਨੂੰ ਸਵੀਕਾਰ ਕੀਤਾ ਗਿਆ। ਹੁਣ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਉੱਥੇ ਉਧਾਰ ਲਈ ਨਾ, ਮਨ ਰੇ ਛਾਡੋ ਭਰਮ, ਪ੍ਰਗਟ ਹੋਏ ਨਾਚੋ, ਇਹ ਮਾਇਆ ਕੇ ਡਾਂਡੇ, ਡਾਂਡੇ ਦਾ ਅਰਥ ਡੰਡ, ਕਹਿੰਦੇ ਨੇ ਮੇਰੇ ਮਨਾ ਹੁਣ ਜੇ ਰੱਬ ਦੀ ਭਗਤੀ ਕਰਨੀ ਹੈ ਤੇ ਲੋਕ ਲਾਜ ਛੱਡ, ਕੋਈ ਪਰਵਾਹ ਨਹੀਂ ਕਰਨੀ ਚਾਹੀਦੀ, ਪ੍ਰਗਟ ਹੋ ਕੇ ਨੱਚੋ, ਦੁਨੀਆਂ ਸਾਹਮਣੇ ਪ੍ਰਤੱਖ ਹੋ ਜਾਓ, ਕੋਈ ਪਰਵਾਹ ਨਹੀਂ ਨਿੰਦਿਆ ਦੀ, ਉਸਤਤ ਦੀ, ਮਾਨ ਦੀ, ਅਪਮਾਨ ਦੀ, ਅੰਦਰ ਦੀ ਭਟਕਣਾ ਛੱਡ ਦੇ। ਮਨ ਰੇ ਛਾਡੋ ਭਰਮ, ਪ੍ਰਗਟ ਹੋਏ ਨਾਚੋ, ਇਹ ਆ ਮਾਇਆ ਕੇ ਡਾਂਡੇ, ਸੂਰ ਕੇ ਸਨਮੁਖ ਰਣ ਤੇ ਡਰਪੈ। ਹੁਣ ਦੇਖੋ ਇਹ ਉਦਾਹਰਨ ਭਾਵੇਂ ਅਸੀਂ ਇਹਨੂੰ ਸ਼ਹੀਦਾਂ ਨਾਲ ਜੋੜਨੇ ਆ, ਪਰ ਸੱਚੀ ਤੁਹਾਨੂੰ ਦੱਸਾਂ ਅੰਤਰੀਵ ਅਰਥ ਇਹ ਨੇ ਭਗਤੀ ਦੇ ਮਾਰਗ ਤੇ ਚੱਲਣ ਦੇ। ਹੁਣ ਆਪਾਂ ਇਹ ਕੋਈ ਬੰਦਾ ਕਹਿੰਦਾ ਮੈਂ ਭਗਤੀ ਕਰਨੀ, ਸਿਮਰਨ ਕਰਨਾ, ਨਾਮ ਜਪਣਾ, ਮੈਂ ਕਰਤਾਰ ਵਾਲੇ ਪਾਸੇ ਤੁਰਨਾ, ਤੇ ਦੂਜੇ ਪਾਸੇ ਲੋਕ ਲਾਜ ਵੀ ਡਰਾਉਂਦੀ, ਦੁਨੀਆਂ ਕੀ ਕਹੇਗੀ, ਸਮਾਜ ਕੀ ਕਹੇਗਾ, ਕਿਉਂਕਿ ਬੜੇ ਲੋਕ ਐਸੇ ਨੇ ਜਿਹੜੇ ਇਸ ਚੀਜ਼ ਦਾ ਵਿਰੋਧ ਕਰਦੇ ਆ। ਤੇ ਸੱਚ ਇਹ ਵੇ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਤਕਰੀਬਨ ਜਿਹੜੀ ਬਾਣੀ ਜ਼ਿਆਦਾ ਬਾਣੀਕਾਰਾਂ ਦੀ, ਉਹਨਾਂ ਨਾਲ ਇਹ ਕੁਝ ਵਾਪਰਿਆ ਤੇ ਉਹਨਾਂ ਨੇ ਆਪਣੀ ਰਚਨਾ 'ਚ ਲਿਖ ਵੀ ਦਿੱਤਾ, ਇਹ ਸ਼ਬਦ ਵੀ ਉਚਾਰਨ ਕੀਤੇ ਵੀ ਭਗਤੀ ਦੇ ਮਾਰਗ 'ਤੇ ਚੱਲਦਿਆਂ ਲੋਕਾਂ ਦੀਆਂ ਗੱਲਾਂ ਕਿੰਨੀਆਂ ਕੁਝ ਸੁਣਨੀਆਂ ਪੈਂਦੀਆਂ। ਉਹ ਸਮਾਜ ਮੈਂ ਬੇਨਤੀ ਕਰਾਂ ਕਿਸੇ ਨੂੰ ਬਖਸ਼ਦਾ ਨਹੀਂ, ਬੋਲੋ ਤਾਂ ਵੀ ਨਹੀਂ ਬਖਸ਼ਦਾ, ਚੁੱਪ ਕਰ ਜਾਓ ਤਾਂ ਵੀ ਨਹੀਂ ਬਖਸ਼ਦਾ, ਇਹ ਸੱਚ ਹੈ। ਜੇ ਬੋਲਣਾ ਸ਼ੁਰੂ ਕਰ ਦਿਓ ਕਿ ਉਹ ਬਸ ਅਗਿਆਨੀ ਸੀ, ਇਹ ਤਾਂ ਨਹੀਂ ਸੀ ਕੰਮ ਬੋਲਣਾ, ਭਾਵੇਂ ਗਾਲਾਂ ਖਾਈ ਜਾਏ ਤੂੰ ਜਰੀ ਜਾ, ਇਸ ਤਰ੍ਹਾਂ ਹੈ ਨਾ। ਅਤੇ ਜੇ ਚੁੱਪ ਕਰੇ, ਕਹਿੰਦੇ ਜੇ ਸੱਚਾ ਹੁੰਦਾ ਬੋਲ ਕੇ ਦਿਖਾਉਂਦਾ। ਅਤੇ ਬਾਬਾ ਜੀ ਨੇ ਇੱਕ ਬਚਨ ਕਿਹਾ, ਮਸਟ ਕਰੋ ਮੂਰਖ ਜੱਗ ਕਹੀਆ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਜਦੋਂ ਮਸਟ ਮੈਂ ਚੁੱਪ ਕਰ ਜਾਂਦਾ ਤੇ ਲੋਕੀ ਜਿਹੜੇ ਨੇ ਮੇਰੇ ਅਰਥ ਹੋਰ ਕਰਦੇ ਆ। ਮਸਟ ਕਰੂੰ ਮੂਰਖ ਜਾ ਕਹੀਆ, ਅਧਕ ਬਕੂੰ ਤੇਰੀ ਲਈ ਵਰਹੀਆ। ਜੇ ਮੈਂ ਹਰ ਬੰਦੇ ਨੂੰ ਜਵਾਬ ਦੇਈ ਜਾਂ, ਹਰ ਬੰਦੇ ਨੂੰ ਜਵਾਬ ਦੇਈ ਜਾਂ, ਕਹਿਣ ਲੱਗੇ ਇਹ ਜਵਾਬ ਦੇ ਕੇ ਅੰਦਰ ਦੀ ਸੁਰਤ ਖਿੰਡ ਜਾਏਗੀ, ਉਹਨਾਂ ਦੀਆਂ ਗੱਲਾਂ ਮੇਰੇ ਅੰਦਰ ਵਸੀਆਂ ਜਾਣਗੀਆਂ। ਮੇਰੀ ਫਿਰ ਅਰਜ਼ ਹੈ ਕਿ ਇਹ ਸਮੱਸਿਆ ਸਮਾਜ ਦੀ ਪਹਿਲਾਂ ਵੀ ਸੀ ਜੀ, ਅੱਜ ਵੀ ਹੈ, ਇਹ ਕਿਸੇ ਨੂੰ ਬਖਸ਼ਦਾ ਨਹੀਂ ਜੀ। ਚਲੋ ਇੱਕ ਉਦਾਹਰਨ ਮੈਂ ਆਪ ਜੀ ਨੂੰ ਹੋਰ ਦੇਣਾ। ਕਬੀਰ ਸਾਹਿਬ ਇਹਦੇ ਬੜੇ ਬੜਾ ਖੁੱਲ੍ਹ ਕੇ ਬੋਲਦੇ ਆ, ਉਹ ਫਿਰ ਸ਼ਬਦਾਂ ਦੀ ਮਰਿਆਦਾ ਵੀ ਆਪਣੇ ਢੰਗ ਦੀ ਵਰਤਣ ਲੱਗ ਪੈਂਦੇ। ਜਿਵੇਂ ਇੱਕ ਸ਼ਬਦ ਤੁਸੀਂ ਸਾਰੇ ਜਾਣਦੇ ਹੋ, ਅਤੇ ਮੇਰਾ ਖਿਆਲ ਉਹ ਸ਼ਬਦ ਸਾਨੂੰ ਜ਼ਿੰਦਗੀ ਦੇ ਹਰ ਪੜਾਅ 'ਤੇ, ਜਿੱਥੇ ਮੂਰਖਾਂ ਦਾ ਟੋਲਾ ਮਿਲੇ ਉੱਥੇ ਵੀ, ਮੈਂ ਲਵ ਚਲੋ ਮਾੜੇ ਵਰਤ ਲਿਆ, ਅਤੇ ਜਿੱਥੇ ਚੰਗੇ ਬੰਦੇ ਮਿਲਣ ਉੱਥੇ ਵੀ ਕਿਵੇਂ ਵਿਚਰਨਾ, ਉਹ ਸ਼ਬਦ ਕੱਲ੍ਹ ਹੀ ਦੱਸ ਦਿੰਦਾ। ਸੰਤ ਮਿਲੇ ਕਿਚ ਸੁਣੀਆਂ ਕਹੀ ਹੈ, ਕਹਿੰਦੇ ਬੰਦਗੀ ਵਾਲਾ ਚੰਗਾ ਕੋਈ ਗੁਣੀ ਮਿਲੇ ਤੇ ਉੱਥੇ ਇਹ ਨਹੀਂ ਕਿਹਾ ਪਹਿਲਾਂ ਤੂੰ ਬੋਲਣਾ ਸ਼ੁਰੂ ਕਰ, ਪਹਿਲਾਂ ਉਹਨੂੰ ਸੁਣ, ਸੁਣਨ ਤੋਂ ਬਾਅਦ ਕਹੀ। ਸੰਤ ਮਿਲੇ ਕਿ ਸੁਣੀਆਂ ਕਹੀ ਹੈ, ਮਿਲੇ ਅਸੰਤ ਮਸਟ ਕਰੀ ਹੈ, ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ। ਹਾਲਾਂਕਿ ਇਹ ਅਰਥ ਵਾਹਿਗੁਰੂ ਜੀ ਲਈ ਨੇ, ਬੰਦਿਆਂ ਲਈ ਨਹੀਂ। ਕਿ ਪਰਮਾਤਮਾ ਦੁੱਖ ਸੁੱਖ ਕੱਪੜਾ ਦਿੰਦਾ ਹੈ, ਤੇ ਮਹਾਰਾਜ ਕਹਿੰਦੇ ਜੇ ਦੁੱਖ ਦਿੰਦਾ ਹੈ ਉਹਦਾ ਭਾਣਾ ਵਰਤਣ ਲੱਗ ਪੈਂਦਾ, ਸਾਡੀ ਗੱਲ ਚੱਲਣੀ ਕੋਈ ਨਹੀਂ, ਤੇ ਜਿੱਥੇ ਨਾ ਚੱਲਦੀ ਹੋਵੇ ਚੁੱਪ ਕਰਕੇ ਸਹਿ ਲੈਣਾ ਚਾਹੀਦਾ। ਵਾਹਿਗੁਰੂ ਜੀ ਲਈ ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ, ਇਹ ਸ਼ਬਦ ਫਿਰ ਪੜੋ ਜੀ। ਸੰਤ ਮਿਲਿਆ ਕਿ ਚ ਸੁਣੀਆਂ ਕਹੀ ਹੈ, ਕੋਈ ਪਿਆਰਾ ਪ੍ਰਭੂ ਦਾ ਮਿਲੇ ਉਹਨੂੰ ਸੁਣੀਏ, ਤੇ ਜੇ ਸਮਝ ਨਾ ਪਏ ਉਹਨੂੰ ਕਹੀਏ ਵੀ ਮਿਲਿਆ ਅਸੰਤ ਮਸਟ ਕਰ ਰਹੀ ਹੈ। ਹੁਣ ਅਗਲਾ ਬਚਨ ਕੀ ਕਹੀਏ, ਤੇ ਭਗਤ ਸਾਹਿਬ ਖੋਲੀ ਜਾਂਦੇ ਆ, ਬਾਬਾ ਬੋਲਣਾ ਕਿਆ ਕਹੀਏ, ਕੀ ਕਹੀਏ, ਕੀ ਬੋਲੀਏ, ਜੈਸੇ ਰਾਮ ਨਾਮ ਰੱਬ ਰਹੀ ਹੈ। ਉਹ ਬੋਲ ਬੋਲੋ ਜਿਹਦੇ ਬੋਲਣ ਦੇ ਨਾਲ ਸਾਡੇ ਅੰਦਰ ਦੀ ਸੁਰਤ ਵਾਹਿਗੁਰੂ ਜੀ ਦੇ ਨਾਮ ਵਿੱਚ ਜੁੜ ਜਾਏ, ਪ੍ਰਭੂ ਦੇ ਨਾਮ ਵਿੱਚ ਵਾਹਿਗੁਰੂ ਦਾ ਸਿਮਰਨ ਚੱਲਣ ਲੱਗ ਪਏ। ਬਾਬਾ ਬੋਲਣਾ ਕਿਆ ਕਹੀ ਹੈ, ਜੈਸੇ ਰਾਮ ਨਾਮ ਰੱਬ ਰਹੀ ਹੈ, ਸੰਤਨ ਸਿਓ ਬੋਲੇ ਉਪਕਾਰੀ, ਮੂਰਖ ਸਿਓ ਬੋਲੇ। ਵੇਖੋ ਹੁਣ ਆਪਾਂ ਸ਼ਬਦ ਵੇਖ ਕਿਹੜਾ ਵਰਤਿਆ ਭਗਤ ਜੀ ਨੇ, ਕਹਿੰਦੇ ਨੇ ਚੰਗੇ ਗੁਣੀ ਨਾਲ ਬੋਲੋਗੇ ਤੇ ਪਰਉਪਕਾਰ ਹੋਵੇਗਾ, ਮੂਰਖਾਂ ਨਾਲ ਬੋਲੋਗੇ ਤੇ ਸਮਝੋ ਝਾਕੀ ਮਾਰਨੀ, ਪੱਲੇ ਕੁਛ ਨਹੀਂ ਪੈਣਾ, ਮੂਰਖ ਸਿਓ ਬੋਲੇ ਚਖਮਾਰੀ। ਅਗਲਾ ਜੀ ਅਸੀਂ ਜਵਾਬ ਦੇਵਾਂਗੇ। ਕਹਿਣ ਲੱਗੇ ਬੋਲਤ ਬੋਲਤ ਬੜੇ ਬਿਕਾਰਾ, ਗੱਲਾਂ ਨਾਲ ਬੋਲਦਿਆਂ ਬੋਲਦਿਆਂ ਅੰਦਰ ਵਿਗਾੜ ਪੈਦਾ ਹੋ ਜਾਂਦਾ ਹੈ, ਤੇ ਜੇ ਬਿਲਕੁਲ ਹੀ ਗੁੰਮ ਸੁੰਮ ਹੋ ਜਾਓ ਕਿਨ ਅੱਗੇ ਕਹਿੰਦੇ ਬਿਨ ਬੋਲੇ ਕਿਆ ਕਰੇ ਵਿਚਾਰਾ, ਬੋਲਣ ਤੋਂ ਬਿਨਾਂ ਸਮਝ ਥੋੜਾ ਪੈਣੀ, ਬਿਨ ਬੋਲੇ ਕਿਆ ਕਰੇ ਵਿਚਾਰਾ। ਪਰ ਸੱਚੀ ਦੱਸਾਂ ਭਰੇ ਹੋਏ ਭਾਂਡੇ, ਅਸੀਂ ਤੇ ਚਲੋ ਕਥਾ ਹੀ ਕਰਨੇ ਹਾਂ ਕੱਲੀ, ਜੇ ਸੱਚੀ ਮੁੱਚੀ ਭਰੇ ਹੋਏ ਭਾਂਡੇ ਨੇ, ਅਧਿਕਾਰੀ ਵੇਖ ਕੇ ਗੱਲ ਕਰਦੇ ਆ, ਅਨ ਅਧਿਕਾਰੀ ਨਾਲ ਗੱਲ ਨਹੀਂ ਕਰਦੇ। ਕਬੀਰ ਸਾਹਿਬ ਮਹਾਂਪੁਰਖ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ, ਕੁੱਤੇ ਨੂੰ ਸਿਮਰਤੀ ਸੁਣਾ ਦੇਣੀ ਤੇ ਸੱਪ ਦੇ ਮੂੰਹ 'ਚ ਦੁੱਧ ਪਾ ਦੇਣਾ, ਉਹ ਇਸ ਤਰ੍ਹਾਂ ਹੀ ਹੈ ਜਿਵੇਂ ਸਾਕਤ ਨੂੰ ਰੱਬ ਦੀ ਗੱਲ ਸੁਣਾ ਦੇਣੀ, ਅਨ ਅਧਿਕਾਰੀ ਹੈ ਨਾ। ਕਹਾ ਸਵਾਨ ਕੋ ਸਿਮਰਤ ਸੁਣਾਏ, ਕਹਿ ਸਾਕਤ ਪਿਆ ਹਰ ਹਰ ਗੁਣ ਗਾਏ। ਦੇਖੋ ਸ਼ਬਦ ਨੇ ਕਿ ਇਹ ਲਫ਼ਜ਼ ਬੜੇ ਬੰਦੇ ਨੂੰ ਅੰਦਰ ਨੂੰ ਝੰਜੋੜ ਦਿੰਦੇ ਆ, ਅਨ ਅਧਿਕਾਰੀ ਬੰਦਾ। ਹੁਣ ਆ ਭਾਈ ਸਾਹਿਬ ਕੀਰਤਨ ਕਰਕੇ ਗਏ, ਤਬਲਾ ਚੁੱਪ ਬੈਠਾ ਹੈ, ਪਿੱਛੇ ਪਿਆ ਮੇਰੇ ਨਾ, ਇਸ ਤਬਲੇ 'ਚ ਦੁਨੀਆਂ ਭਰ ਦੇ ਸਾਜ ਨੇ, ਇਹ ਤਾਲ ਨੇ, ਪਰ ਬੋਲੂਗਾ ਤਾਂ ਜੇ ਕਿਸੇ ਨੂੰ ਵਜਾਉਣ ਦੀ ਅਕਲ ਹੈ। ਇਹ ਨਾ ਤਾਲ ਦੁਨੀਆਂ ਭਰ ਦਾ ਤਾਲ ਇਹਦੇ 'ਚ ਹੈ, ਪਰ ਨਿਕਲੇਗਾ ਤਾਂ ਜੇ ਕਿਸੇ ਨੂੰ ਉਂਗਲ ਲਾਲ ਵਜਾਉਣ ਦੀ ਜਾਂਚ ਹੈ। ਇਹ ਸੱਤ ਸੁਰਾਂ ਦੇ ਵਿੱਚ ਦੁਨੀਆਂ ਭਰ ਦਾ ਸੰਗੀਤ ਪਿਆ ਹੈ, ਸੱਤਾਂ ਸੁਰਾਂ 'ਚ, ਪਰ ਮੇਰੇ ਵਾਸਤੇ ਤਾਂ ਕਾਲੀ ਪੇਟੀ ਹੈ ਨਾ, ਤੰਤੀ ਸਾਜ ਮੇਰੇ ਵਾਸਤੇ ਲੱਕੜ ਨਾਲ ਬੱਝੀਆਂ ਤਾਰਾਂ ਨੇ। ਪਰ ਯਾਦ ਰੱਖਿਓ, ਵਾਜੇ ਵਿੱਚ, ਸਤਾਰ ਵਿੱਚ, ਰਬਾਬ ਵਿੱਚ, ਤਾਊਸ਼ ਵਿੱਚ, ਸਰੰਦੇ ਵਿੱਚ, ਦੁਨੀਆਂ ਭਰ ਦੇ ਰਾਗ ਉਹਦੇ 'ਚ ਪਏ ਨੇ, ਪਰ ਉਹ ਬੋਲੇਗਾ ਤਾਂ ਜਿਹਨੂੰ ਕੱਢਣ ਦੀ ਜਾਂਚ ਆਉਂਦੀ ਹੋਵੇਗੀ। ਪਰਮਾਤਮਾ ਦਾ ਪਿਆਰਾ ਮਹਾਰਾਜ ਕਹਿੰਦੇ ਨੇ, ਜਦੋਂ ਕਿਸੇ ਉਹਨੂੰ ਮਿਲਦਾ ਕੋਈ, ਉਹਦੇ ਨਾਲ ਗੱਲ ਕਰਦਾ, ਬਿਨ ਬੋਲੇ ਕਿਆ ਕਰੇ ਵਿਚਾਰਾ। ਮਹਾਰਾਜ ਕਹਿੰਦੇ, ਕਹੋ ਕਬੀਰ ਛੂਛਾ, ਘੱਟ ਬੋਲੇ ਘੱਟ, ਘੜਾ ਘੱਟ ਨਹੀਂ। ਜਿਹੜਾ ਛੂਛਾ ਹੈ ਉਹ ਸੱਚੀ ਮੁੱਚੀ ਖਾਲੀ ਘੜਾ ਬਹੁਤ ਬੋਲਦਾ, ਭਰਿਆ ਹੋਏ ਸੋ ਕਬੂ ਨਾ ਡੋਲੇ। ਪਰ ਇੱਕ ਹੋਰ ਅਰਜ਼ ਮੈਂ ਕਰਦਾ, ਥੋੜ੍ਹਾ ਜਿਹਾ ਵਿੱਚੋਂ ਨਿਕਲਿਆ ਹਾਂ, ਇਸ ਕਰਕੇ ਵੀ ਉਹ ਸ਼ਬਦ ਦੀ ਕਥਾ ਕਰ ਲਈ ਵੀ ਜਿਹੜਾ ਆਪਾਂ ਸ਼ਹੀਦਾਂ ਵੇਲੇ ਪੜ੍ਹਦੇ ਹਾਂ, ਢੁੱਕਦਾ ਵੀ ਚਲੋ ਮਰਨਾ ਮੰਨ ਹੀ ਲਿਆ। ਇੱਕ ਤਰੀਕਾ ਹੋਰ ਹੈ, ਉਹ ਹੈ ਕਿ ਬੰਦਾ ਇੱਕ ਇਨਸਾਨ ਚੱਲਿਆ ਸੀ ਜੀ ਕਿਤੇ ਬਾਹਰ, ਵਾਂਡੇ, ਵਾਂਡੇ ਸ਼ਬਦ ਸਮਝਦੇ ਹਾਂ ਜੀ, ਹਾਂ ਮੈਂ ਜਾਣ ਕੇ ਬੋਲਣਾ ਜੀ ਪੁਰਾਣੇ ਸ਼ਬਦ, ਵਾਂਡੇ ਚੱਲਿਆ ਸੀ। ਅਤੇ ਉਹ ਬੰਦਾ ਬੜਾ ਅੰਦਰੋਂ ਕੋਮਲ ਜਿਹੇ ਹਿਰਦੇ ਵਾਲਾ ਸੀ ਜੀ, ਉਹ ਥੋੜ੍ਹਾ ਜਿਹਾ ਤੁਰਿਆ ਅਤੇ ਵਾਪਸ ਆ ਗਿਆ। ਕਿਸੇ ਪੁੱਛਿਆ ਵੀ ਤੂੰ ਤਾਂ ਵਾਂਡੇ ਜਾਣਾ ਸੀ ਕਿੰਨੇ ਦਿਨ ਲਾ ਕੇ, ਕਹਿੰਦਾ ਮੈਂ ਚੱਲਿਆ ਸਾਂ, ਰਾਹ 'ਚ ਨਾ ਕਿੱਕਰ ਦੇ ਕੰਡੇ ਡਿੱਗੇ ਨੇ ਅਤੇ ਮੈਂ ਸਾਰੇ ਸਾਫ਼ ਕਰਨੇ ਚਾਹੁੰਦਾ। ਸਾਡੇ 'ਚ ਵੀ ਇਸ ਤਰ੍ਹਾਂ ਹੈਗਾ ਵੀ ਮੈਂ ਹੁਣ ਆਇਆ ਨਵਾਂ ਨਵਾਂ, ਮੈਂ ਸਭ ਕੁਝ ਬਦਲ ਦੇਣਾ। ਉਹ ਜਿਵੇਂ ਚੰਮ ਦਾ ਕੰਮ ਕਰਨ ਵਾਲਿਆਂ ਦੇ ਘਰ ਬੀਬੀ ਵਿਆਹੀ ਆਈ, ਹਾਂਜੀ, ਅਤੇ ਉਹਨੇ ਆਉਂਦਿਆਂ ਸਾਰ ਕਿਹਾ, ਬੇਬੇ ਬੜੀ ਬੋ ਆਉਂਦੀ ਹੈ, ਸਵੇਰ ਤੋਂ ਲੈ ਕੇ ਝਾੜੂ ਪਾਣੀ ਸਭ ਕੁਝ ਸਾਫ਼ ਕਰਨ ਲੱਗ ਪਈ, ਤੁਸੀਂ ਤੁਹਾਨੂੰ ਤਾਂ ਸਾਫ਼ ਨਹੀਂ ਕਰਨਾ ਆਉਂਦਾ, ਦੇਖਿਓ ਮੈਂ ਸਾਰੀ ਬੋ ਮਾਰ ਦੇਣੀ ਹੈ। ਉਹ ਪੰਜਵੇਂ ਸੱਤਵੇਂ ਦਿਨ ਉਹ ਯੂਜ ਟੂ ਹੋ ਗਈ ਨੱਕ, ਕਹਿੰਦੀ ਬੇਬੇ ਵੇਖੇ ਮਰ ਗਈ ਸਾਰੀ, ਉਹ ਕਹਿੰਦੀ ਪੁੱਤਰ ਤੇਰਾ ਨੱਕ ਮਰ ਗਿਆ, ਬਦਬੋ ਨਹੀਂ ਮਰੀ। ਬਸ ਸਾਡਾ ਕੌਮ ਦਾ ਹਾਲ ਇਹੀ ਹੈ, ਬਖਸ਼ ਦਿਆ ਜੀ ਮੈਨੂੰ। ਉਹਨੇ ਕਿਹਾ ਜੀ ਮੈਂ ਸਾਰੇ ਕੰਡੇ ਸਾਫ਼ ਕਰ ਦੇਣੇ ਨੇ, ਇਹ ਰੁਕਾਵਟ ਨੇ। ਉਹਨੇ ਝਾੜੂ ਲਿਆ ਜੀ, ਕੰਡੇ ਸਾਫ਼ ਕਰਨ ਲੱਗ ਪਿਆ, ਹਰ ਖੇਤਰ 'ਚ ਕਹਾਣੀ ਕੰਮ ਆਏਗੀ। ਉਹ ਜਦੋਂ ਤਕਰੀਬਨ 15, 20, 50, 100, 200 ਕਦਮ ਤੁਰਿਆ ਕੰਡੇ ਸਾਫ਼ ਕਰੀ ਜਾਏ ਅਤੇ ਜੋ ਵਾਪਸ ਆਵੇ ਫਿਰ ਹੋਰ ਡਿੱਗੇ ਹੋਣ। ਉਹ ਵਿਚਾਰਾ ਇੰਨੇ ਕੋਈ ਫੁੱਟ ਵਿੱਚ ਕਦੀ ਅੱਗੇ ਕਦੀ ਪਿੱਛੇ, ਉਹ ਫਿਰ ਆਇਆ ਉਹਨੇ ਦਰਵੇਸ਼ ਨੇ ਪੁੱਛ ਲਿਆ ਵੀ ਤੂੰ ਗਿਆ ਨਹੀਂ ਕੰਡੇ ਹੋ ਗਿਆ ਸਾਫ਼? ਕਹਿੰਦਾ ਬਾਬਾ ਜੀ ਚਾਰ ਸਾਫ਼ ਕਰਨਾ, ਪੰਜ ਹੋਰ ਡਿੱਗੇ ਹੁੰਦੇ ਆ। ਕਹਿੰਦਾ ਇੱਕ ਕੰਮ ਕਰ, ਝਾੜੂ ਰੱਖ, ਸਫ਼ਰ ਆਪਣਾ ਕਰ ਅਤੇ ਜੁੱਤੀ ਪਾ ਚਮੜੇ ਵਾਲੀ, ਇਹਨਾਂ ਸਾਰਿਆਂ ਦੇ ਮੂੰਹ ਮੋੜ ਕੇ ਰੱਖ ਕੇ ਅੱਗੇ ਆਪਣੀ ਮੰਜ਼ਿਲ ਵੱਲ, ਇਹਨਾਂ ਕੋਈ ਨਹੀਂ ਮੁੱਕਣਾ। ਜੁੱਗਾਂ ਪਹਿਲਾਂ ਵੀ ਨਿੰਦਕ ਸਨ, ਜਦੋਂ ਸਵੇਰੇ ਭਾਈ ਸਾਹਿਬ ਆਸਾ ਕੀ ਵਾਰ 'ਚ ਅਖੀਰ ਦਾ ਬਚਨ ਪੜ੍ਹਦੇ ਨੇ, ਹਰ ਯੁੱਗ ਯੁੱਗ ਭਗਤ ਪਾਇਆ ਪੈਜ ਰੱਖਦਾ ਆਇਆ, ਰਾਮ ਰਾਜੇ ਖਰਨਾਕਸ਼ ਦੁਸ਼ਟਰ ਮਾਰਿਆ ਪ੍ਰਹਿਲਾਦ ਤਰਾਇਆ। ਉਦੋਂ ਇਹ ਗੱਲ ਜੇਨ 'ਚ ਰੱਖ ਕੇ ਤੁਰਿਓ, ਜਿਹੜੇ ਯੁੱਗ ਯੁੱਗ ਭਗਤ ਪਾਇਆ ਅਤੇ ਯੁੱਗ ਯੁੱਗ ਦੁਸ਼ਟ ਵੀ ਪੈਦਾ ਹੁੰਦਾ। ਉਹਨੇ ਕਿਹਾ ਆਪਣੇ ਪੈਰਾਂ ਦੇ ਚਮੜੇ ਦੀ ਜੁੱਤੀ ਇਹੋ ਜਿਹੀ ਪਾ ਕਿ ਇਹਨਾਂ ਦੀ ਪਰਵਾਹ ਨਾ ਕਰ। ਹੁਣ ਇਹ ਜਿਹੜਾ ਸ਼ਬਦ ਮੈਂ ਫਿਰ ਅਰਜ਼ ਕਰਨ ਲੱਗਾ, ਜਿਹੜਾ ਇਹ ਸ਼ਬਦ ਸਤੀ ਨਾਲ ਸੰਬੰਧਿਤ ਹੈ, ਮਰ ਰੇ ਛਾਡੋ ਭਰਮ ਪ੍ਰਗਟ ਹੋਏ ਨਾਚੋ, ਇਹ ਮਾਇਆ ਕੇ ਡਾਂਡੇ ਸੂਰ ਕੇ ਸਨਮੁਖ ਰਣ ਤੇ ਦਰਪੈ, ਸਤੀ ਕੈ ਸਾਂਚੈ ਭਾਂਡੇ, ਡਗਮਗ ਛਾੜ ਰੇ ਮਨ ਬੋਰਾ, ਅਬ ਤੋ ਜਰੈ ਮਰੈ ਸਿਧ ਪਾਈਐ ਲੀਨੋ ਹਾਥ ਸਿੰਧੋਰਾ। ਉਹਦਾ ਭਾਵ ਸਿਰਫ ਇੰਨਾ ਕੋਈ ਜਿੰਨੀ ਕੋਈ ਸਮਝ ਪਈ, ਜਿਹੜਾ ਸੂਰਮਾ ਹੈ ਆਪਣੇ ਆਪ ਨੂੰ ਕਹਿੰਦਾ ਮੈਂ ਰਣ ਖੇਤਰ ਵਿੱਚ ਜੂਝਣਾ ਤਿਆਰੀ ਕਰਦਾ, ਉਹ ਸੂਰਮਾ ਲੜਾਈ ਵੇਲੇ ਡਰ ਕੇ ਘਰ ਨੂੰ ਵੜ ਆਵੇ, ਉਹ ਸੂਰਮਾ ਕਾਹਦਾ ਜਿਹੜਾ ਮੈਦਾਨੇ ਜੰਗ ਨੂੰ ਦੇਖ ਕੇ ਡਰ ਪਿਆ, ਅਤੇ ਉਹ ਸਤੀ ਕਾਹਦੀ ਜਿਹਦੇ ਸੰਧੌਰਾ ਪਕੜਨ ਦਾ ਵੇਲਾ ਹੋਵੇ, ਪਤੀ ਦੀ ਚਿਖਾਂ ਨਾਲ ਸੜਨ ਦਾ ਵੇਲਾ ਹੋਵੇ, ਉਹ ਕਹਿ ਜੀ ਮੈਨੂੰ ਘਰ ਦੇ ਭਾਂਡੇ ਇਕੱਠੇ ਕਰਕੇ ਰੱਖ ਲੈਣ ਦਿਓ। ਕਹਿਣ ਲੱਗੇ ਜਦੋਂ ਸਤੀ ਹੋ ਹੀ ਜਾਣਾ ਤੂੰ ਗੋਲੀ ਮਾਰ ਭਾਂਡਿਆਂ ਨੂੰ, ਪਿੱਛੇ ਸਾਂਭੇ ਨਾ ਕੋਈ ਸਾਂਭੇ, ਤੂੰ ਵਗਾ ਚਿਖਾ ਵੱਲ ਚੱਲ। ਹੁਣ ਮੇਰੀ ਸਿਰੀ ਬੇਨਤੀ ਇਹ ਵੇ ਵੀ ਅਸਲ 'ਚ ਉਹ ਸ਼ਬਦ ਹੈ ਕਿ ਆਪਣੇ ਆਪ ਨੂੰ ਦ੍ਰਿੜ ਕਰਕੇ ਚੱਲ ਪੈਣਾ। ਇਸੇ ਤਰ੍ਹਾਂ ਇੱਕ ਸ਼ਬਦ ਜਿਹੜਾ ਹੋਰ ਪੜ੍ਹਨੇ ਆ, ਕਬੀਰ ਐਸੀ ਹੋਏ ਭਰੀ ਮਨ ਕੋ ਭਾਵਤ ਕੀਨ, ਮਰਨੇ ਤੇ ਕਿਆ ਡਰਪਣਾ ਜਬ ਹਾਥ ਸਿੰਧੋਰਾ ਲਈ ਨੇ। ਮੈਂ ਤਾਂ ਰਿਪੀਟ ਕਰ ਰਿਹਾ ਵਾਂ, ਇਹਦਾ ਮਤਲਬ ਇਹ ਨਾ ਕੋਈ ਸਮਝੇ ਸਤੀ ਪ੍ਰਥਾ ਨੂੰ ਬੜਾਵਾ ਦਿੱਤਾ ਗਿਆ ਜਾਂ ਉਸ ਪ੍ਰਥਾ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸਵੀਕਾਰ ਕੀਤਾ ਗਿਆ, ਇਹ ਤਾਂ ਮੈਂ ਅਰਥ ਕਰ ਰਿਹਾ। ਉਸ ਪ੍ਰਥਾ ਨੂੰ ਸਵੀਕਾਰ ਨਹੀਂ ਕੀਤਾ, ਪਰ ਉਸ ਕੂ ਪ੍ਰਥਾ ਮੈਂ ਸ਼ਬਦ ਵਰਤਿਆ, ਉਸ ਪ੍ਰਥਾ ਵਿੱਚੋਂ ਵੀ ਇੱਕ ਗੁਣ ਲੈ ਲਿਆ ਕਿ ਜਿਵੇਂ ਸਤੀ ਪਰਵਾਹ ਨਹੀਂ ਕਰਦੀ, ਹੱਥ ਵੀ ਸੰਧੂਰਿਆ ਹੋਇਆ, ਨਾਰੀਅਲ ਹੈ ਥਾਲੀ 'ਚ ਪਾਇਆ, ਚੌਲ ਪਏ ਨੇ, ਉਹ ਤੁਰੀ ਜਾਂਦੀ ਹੈ, ਉਹ ਪਰਵਾਹ ਨਹੀਂ ਕਰਦੀ, ਅੱਗ ਦੀ ਪਰਵਾਹ ਨਹੀਂ ਕਰਦੀ। ਇਸੇ ਤਰ੍ਹਾਂ ਜਿਹਦੇ ਅੰਦਰ ਵਾਹਿਗੁਰੂ ਜੀ ਦੇ ਪ੍ਰੇਮ ਦੀ ਬਖਸ਼ਿਸ਼ ਹੋ ਜਾਏ, ਉਹ ਸਤੀ ਦੀ ਤਰ੍ਹਾਂ ਪਰਵਾਹ ਨਹੀਂ ਕਰਦਾ, ਫਿਰ ਉਹ ਰੱਬ ਜੀ ਵਾਲੇ ਪਾਸੇ ਤੁਰਦਾ। ਗੱਲ ਤਾਂ ਅੰਦਰ ਦੀ ਦ੍ਰਿੜਤਾ ਆਖਦੀ। ਇੱਕ ਸ਼ਬਦ ਹੋਰ ਹੈ ਜੀ, ਇਹ ਸ਼ਾਇਦ ਉਦਣ ਅਰਜ਼ ਕੀਤੀ ਸੀ, ਇਹ ਕਹੋ ਡੱਡੀਆ ਵਾਧੇ ਧਨ ਖਰੀ, ਸ਼ਾਇਦ ਕੀਤੇ ਸਨ ਅਥਰ ਦੇ, ਕਹੋ ਡੱਡੀਆ ਵਾਧੇ ਧਨ ਖਰੀ ਪਾਹੁ ਘਰ ਆਏ ਮਕਲਾਊ ਆਏ। ਇਹ ਵੀ ਭਗਤ ਕਬੀਰ ਸਾਹਿਬ ਦਾ ਸ਼ਬਦ ਹੈ, ਅਤੇ ਮੈਂ ਪਿਛਲੇ ਦਿਨ ਵੀ ਕਿਹਾ ਕਬੀਰ ਸਾਹਿਬ ਦੀ ਬਾਣੀ ਸਾਰੀ ਬਾਣੀ ਇੱਕੋ ਹੈ, ਪਰ ਜੇ ਸੱਚ ਹੈ ਕਿ ਜਿਸ ਥਾਂ 'ਤੇ ਉਹ ਰਹਿੰਦੇ ਨੇ, ਜਿਸ ਜਾਤ ਵਿੱਚੋਂ ਪੈਦਾ ਹੋਏ ਨੇ, ਜਿਨ੍ਹਾਂ ਲੋਕਾਂ ਦੇ ਚਾਰ ਚੁਫੇਰੇ ਉਹ ਰਹਿੰਦੇ ਆ। ਮੈਂ ਮਗਰ ਗਿਆ ਭਾਈ ਸਾਹਿਬ ਜਿੱਥੇ ਭਗਤ ਕਬੀਰ ਸਾਹਿਬ ਜੀ ਨੇ ਅੰਤਲਾ ਸਮਾਂ ਝੋਲਾ ਤਿਆਗ ਗਿਆ, ਉਹਨਾਂ ਦੀ ਗੁਫਾ ਵੀ ਹੈ ਅੰਤਲੇ ਸਮੇਂ ਜਿੱਥੇ ਉਹ ਬੈਠੇ। ਉਹ ਸਾਰੀ ਜ਼ਿੰਦਗੀ ਬਨਾਰਸ ਵਿੱਚ ਬੈਠੇ ਰਹੇ, ਜਿਹੜਾ ਗੜ੍ਹ ਸੀ ਬਨਾਰਸ 'ਚ ਬੈਠੇ ਹੋਏ, ਉਹ ਹਰ ਗੱਲ ਜਾਂ ਸ਼ਰਾਧਾਂ ਦਾ ਜਵਾਬ ਉਹ ਦਿੰਦੇ ਰਹੇ, ਜਨੇਊ ਦਾ ਜਵਾਬ ਉਹ ਦਿੰਦੇ ਰਹੇ, ਉੱਚੀ ਜਾਤ ਦਾ ਜਵਾਬ ਉਹ ਦਿੰਦੇ ਰਹੇ, ਵੇਦਾਂ ਇਹ ਵਾਹਿਗੁਰੂ ਤੇ ਵੇਦਾਂ ਦਾ ਸਿਮਰਤੀਆਂ ਦਾ ਉਪਨਿਸ਼ਦਾਂ ਦਾ ਜਵਾਬ ਉਹ ਦਿੰਦੇ ਰਹੇ। ਜਦੋਂ ਅੰਤਲਾ ਸਮਾਂ ਆਇਆ, ਕਿੱਥੇ ਬਨਾਰਸ ਅਤੇ ਗੋਰਖਪੁਰ ਦੇ ਨੇੜੇ ਕਿੱਥੇ ਮਗਹਰ, ਉਹ ਸਭ ਕੁਝ ਛੱਡ ਕੇ ਮਗਹਰ ਦੀ ਧਰਤੀ 'ਤੇ ਚਲੇ ਗਏ, ਅਤੇ ਲੋਕਾਂ ਨੇ ਕਹਿ ਦਿੱਤਾ ਸਾਰੀ ਜ਼ਿੰਦਗੀ ਪੁੱਠੇ ਕੰਮ ਕੀਤੇ, ਮਰਨ ਵੇਲੇ ਤਾਂ ਮੁਕਤ ਹੋ ਜਾਂਦਾ। ਇਹੀ ਕਿਹਾ ਨਾ ਵੀ ਮਰਨ ਵੇਲੇ ਤਾਂ ਤੁਰ ਗਿਆ, ਜਿਉਂ ਜਲ ਛੋੜ ਬਾਹਰ ਪਿਓ ਪੀਨਾ, ਪੂਰਬ ਜਨਮ ਹੋ ਤਪ ਕਾ ਹੀਨਾ, ਬਹੁਤ ਬਰਸ ਤਪ ਕੀਆ ਕਾ ਸੀ, ਮਰਨ ਭਇਆ ਮਗਹਰ ਕੀ ਬਾਸੀ। ਪਰ ਉਸ ਮਹਾਂਪੁਰਖ ਨੇ ਉੱਥੇ ਵੀ ਚੇਤੇ ਰੱਖਿਓ, ਲੋਕ ਫਿਰ ਨਹੀਂ ਸਮਝੇ, ਉੱਥੇ ਵੀ ਦੋ ਥਾਂ ਨੇ, ਇੱਕ ਮੁਸਲਮਾਨਾਂ ਬਣਾਇਆ, ਇੱਕ ਕਬੀਰਪੰਥੀਆਂ ਬਣਾਇਆ। ਮੈਂ ਬੇਨਤੀ ਕਰਾਂ ਕਮਾਲੀ ਕਮਾਲੇ ਦੀ, ਉਹਨਾਂ ਦੇ ਬੱਚਿਆਂ ਦੀਆਂ ਵੀ ਇੱਥੇ ਕਬਰਾਂ ਨੇ, ਇੱਕ ਪਾਸੇ ਮੁਸਲਮਾਨ ਬੈਠਾ, ਇੱਕ ਪਾਸੇ ਇਹ ਮੇਰਾ ਖਿਆਲ ਹੈ ਕਬੀਰਪੰਥੀ ਬੈਠਾ, ਅਤੇ ਬੂਹੇ 'ਤੇ ਲਿਖਿਆ ਕਬੀਰ ਇੱਕ ਕ੍ਰਾਂਤੀ ਕਾ ਨਾਮ ਹੈ, ਬੂਹੇ 'ਤੇ ਲਿਖਿਆ ਸੀ ਹਿੰਦੀ 'ਚ। ਪਰ ਉਹਨਾਂ ਨੇ ਉੱਥੇ ਗੱਲ ਦ੍ਰਿੜ ਕਰਾ ਦਿੱਤੀ, ਲੋਕੋ ਧਰਤੀ ਬਦਲ ਨਾਲ ਬੰਦਾ ਮੁਕਤ ਨਹੀਂ ਹੁੰਦਾ ਜਿਹਨੇ ਕਰਤਾਰ ਦੀ ਭਗਤੀ ਨਹੀਂ ਕੀਤੀ। ਤਾਂ ਉਹਨਾਂ ਦੀ ਇੱਕ ਤੁੱਕ ਖਾਸ ਕਰਕੇ मनु कठोर मरै बनारस। जिहड़ा बंदा सारी जिंदगी गंगा दे किनारे बैठ के पाप करदा रहा, झूठ बोलदा रहा, लोकां नाल दगे करदा रहा, वह गंगा दे किनारे मर जाए तो याद रखियो अज भी पता नहीं किन्ने संस्कार रोग गंगा दे किनारे हुंदे ने। तुसीं देखिया होणा शायद अजकल तां सारा कुछ आ जांदा, एक गढ़ गंगा यूपी वाले पासे उत्थे भी हुंदे आ जी संस्कार रात तक। तो उत्थे भगत जी ने इस गल नूं स्पष्ट कर दिता, लोको जे सारी जिंदगी पाप कीते ने ते बनारस मरिया मुक्त नहीं होना, ते जे अंदर भावना वाला शुद्ध ते भगती च ओत पोत है ते मगहर दी धरती ते मर जाओ, इत्थे कदी कोई नरक च नहीं जाएगा। भगत साहब दा वचन है मनो कठोर मरै बनारस नरक ना बांचिया जाई। वाहेगुरु, मनो कठोर मरै बनारस नरक ना बांचिया जाई, वह नरक तो नहीं बच सकता। हर का संत मरा हड़म्बै सगली सैन तराई, परमात्मा की भगती करने वाला मगर की धरती से मरे वह अपने साथियों का भी पार उतारा कर जाता है। मैं सिर्फ इन्नी क बेनती की इस सती दे अर्थ कोई इस ढंग ना ना लै। इस असल च रसम जिहड़ी है जो तो सिकंदर आया भारत ते हमला किया, ब्यास तक हो गया है जी, अपना जो पंजाब तक ब्यास है उतो तो ब्यास दरिया तक हो गया है, उदू फिर वह पिछा मुड़दा है। उस वेले क्या जाता है विद्वान किन्ने प्रथा सी, उस तो बाद इस प्रथा लिए तीन शब्द उभरते सन, सह मरण सह गमन ते एक शब्द वरते सन अनुमरण। यह तीन शब्द सन सती लिए। सह मरण का अर्थ हो गया नाल मरना, सह गमन का अर्थ हो गया नाल जाना, अनुमरण का अर्थ सी कि पति की मौत सुन तो बाद औरत ने मर जाना। हुण एक गल याद रखियो, सती विच ये शब्द फिर अगे बदल के एक होर आया राजपूतां विच जोहर, शायद आपने सुनिया होना जोहर। सती ओ सी जिहड़ी पति की मौत तो बाद वो नाल छड़दी सी, पर जोहर वह प्रथा सी कि एक खास करके जिहड़े राजे जांदे सन मैदाने जंग च, चंगे सेनापति जांदे सन, उन्हां दे फौजी जांदे सन, जदों औरतां नूं इह पता लग जांदा सी कि वह मैदाने जंग विच जूझ रहे ने, उन्हां ने जिउंदे आउणा नहीं, वह अवश्य मौत होवेगी, वह फिर पति दे मरन तो पहला चिखा तैयार करके अपने आप नूं जींदे जी उत्थे सार दिंदियां सन, उहनूं जोहर कहिंदे सन। इह क्यों सी जी, इहदे बारे भी इक उहनां दी शब्द वरतां भी लोकां दा कोई लोक विश्वास कह लो धर्म दा नहीं, वह इस करके सी जोहर के पति उन्हें मर जाना, उन्हें वीर गति नूं प्राप्त करना, उन्हें स्वर्ग भी जाना, ते लोक विश्वास कहिंदा सी जिहड़ी औरत जोहर हो जाएगी, पति अजे लड़ रहा है पता भी मर जाना है, वह जिउंदे जी अपने आप नूं जदों साड़ देगी वह स्वर्ग विच जा सीधी स्वर्ग भी जाएगी, जिहड़ा स्वर्ग का टिकाणा है पति दे शहीद होने तो पहला वह पति का स्वागत करने वास्ते दरवाजे अगे खलोती होगी। लोग विश्वास मैं कह रहा, पर इत्थे सतगुरां ने जिहड़ा शब्द लिया है जी इस श्लोक का भाव यह है कि चिखा विच बैठी कोई बीबी लोगों नूं कह रही है तुसी मैनू वेखण आए हो, मैं चिखा ते चढ़ रही हाँ, तुसी वेख के चले जाओगे। भाई वीर सिंह उन्होंने बड़े भाव पूरते दे अर्थ किए, वह कहिंदी वह कह रही है कि तुसी तमाशा बन के देखण आए हो मैनू, मैं सड़ रही हाँ, तुसी घरां च जा के सौना है, मेरा संबंध मसाना नाल बन गया, मैं शमशान भूमि च रहना, तुसी चले जाना है, पर मैं तुहानू ये बोल के कहनी हाँ मसान विच शमशान भूमि विच आए मेरे वीरो, मैनू अज देख के घरां च सौं जाओगे, जिस थां ते अज मैनू आखरी काम पिया है कल नू तुहानू वी इत्थे आउणा पैणा है। इत्थे फिर सुनो जी कबीर, सती पुकारै चिह चढ़ी, चिखा ते चढ़ी कोई औरत सती पुकार के कह रही है सुन हो वीर मसान, हे शमशान भूमि विच आए मेरे वीरो मेरे रिश्तेदारों गल ध्यान नाल सुनो, लोग सबाया चल गयो, इत्थे जेड़े आए सारे चले गए, सबाया दर ते सब चले गए, हम तुम काम निदान एक दिन मैनू तुहानू सच एवे काम इत्थे ही पैणा है, आपां इत्थे ही आउणा है। आओ हुण थोड़ा जिहा बाणी वल्लों आपां देखिए जी ਸਤਿਗੁਰਾਂ ਦੀ ਬਾਣੀ ਚੋਂ, ਕਿਉਂਕਿ ਜਦੋਂ ਇਹ ਗੱਲਾਂ ਇਹੋ ਜਿਹੇ ਸ਼ਬਦ ਆਉਂਦੇ ਨੇ ਮਨ ਚ, ਕਈ ਵਾਰੀ ਇਹ ਸ਼ਬਦ ਆ ਜਾਂਦਾ ਵੀ ਇਹ ਡਰਾਵਣੇ, ਤੇ ਮੈਂ ਤਾਂ ਕਈ ਵਾਰੀ ਬੇਨਤੀ ਕਰਾਂ ਰਾਤ ਨੂੰ ਜੇ ਤੁਸੀਂ ਸੌਣ ਲੱਗਦੇ ਆ, ਜਦੋਂ ਆਪ ਜੀ ਸਤਿਗੁਰਾਂ ਦੀ ਸੇਵਾ ਕਰਨੀ ਆ ਸਾਰੇ ਚ ਘਰ ਵਿੱਚ ਕਰੀਏ, ਅਸੀਂ ਜਿਸ ਬਾਣੀ ਦਾ ਪਾਠ ਕਰਨੇ ਆ ਉਹ ਬਾਣੀ ਦਾ ਆਰੰਭਕ ਸ਼ਬਦ ਵੀ ਤੇ ਅੰਤਲਾ ਸ਼ਬਦ ਵੀ ਸਾਨੂੰ ਘਟਦੀ ਉਮਰ ਤੇ ਮੌਤ ਚੇਤੇ ਕਰਾਉਂਦਾ ਹੈ, ਪਹਿਲਾ ਸ਼ਬਦ ਵੀ ਤੇ ਆਖਰੀ ਸ਼ਬਦ ਵੀ। ਉਹ ਸ਼ਬਦ ਇਹਦਾ, ਇਹ ਸਿਰਫ ਸਲੋਕ ਦਾ ਮਤਲਬ ਇਹ ਹੈ ਕਿ ਬੰਦੇ ਨੂੰ ਮੌਤ ਚੇਤੇ ਰੱਖੇ, ਪਰ ਮੌਤ ਚੇਤੇ ਰੱਖਣਾ ਨਿਰਾਸ਼ਤਾ ਵਾਲੇ ਪਾਸੇ ਨਹੀਂ। ਜਿਉਂ ਜਿਉਂ ਹੁਣ ਉਮਰ ਢਲਦੀ ਪਈ, ਮੈਂ ਉਦਣ ਵੀ ਕਿਹਾ ਜੀ 60 ਟੱਪਣ ਤੋਂ ਬਾਅਦ ਸੱਚੀ ਮੁੱਚੀ ਬੱਚਾ ਰੱਬ ਮਿਹਰ ਕਰੇ ਬੰਦੇ ਦੀ ਚੇਤਨਾ ਹਲੂਣਾ ਦਿੰਦੀ ਵੀ ਇਹ ਦਿਨ ਥੋੜ੍ਹੇ ਰਹਿ ਗਏ। ਉਂਝ ਤਾਂ ਪਤਾ ਨਹੀਂ, ਨਹਿ ਬਾਰਕ ਨਹਿ ਜੋਬਨ ਨਹਿ ਬਿਰਦੀ ਕਛ ਬੰਦ, ਉਹ ਬੇਰਾ ਨਾ ਬੁੱਝੀਐ ਜਬ ਆਏ ਪਰੈ ਜਮ ਫੰਦ। ਇੱਥੇ ਤਾਂ ਜੈਸੇ ਕਿਰਸਾਨ ਬੋਵੈ ਕਰਸਾਣੀ, ਕਾਚੀ ਪਾਕੀ ਬਾੜ ਪੁਰਾਣੀ, ਜੋ ਜਨਮੈ ਸੋ ਜਾਨੋ ਮੂਹਾ, ਕੋਈ ਪਤਾ ਨਹੀਂ। ਪਰ ਹੁਣ ਢਲਦੀ ਹੋ ਉਮਰ ਦੇਖ ਕੇ ਕੰਧੀ ਉੱਤੇ ਰੁਖੜਾ ਆਉਣ, ਉਦੋਂ ਬੰਦਾ ਫਿਰ ਸੋਚਣ ਲੱਗ ਪੈਂਦਾ ਜੋ ਕੁਝ ਅੱਜ ਤੱਕ ਕੀਤਾ ਕਿੰਨੇ ਕੁ ਸਾਲ ਹੋਰ ਕਰ ਲਾਂਗਾ, ਉਂਝ ਤਾਂ ਕੋਈ ਭਰੋਸਾ ਨਹੀਂ। ਮੈਂ ਫਿਰ ਬੇਨਤੀ ਕਰਾਂ, ਇਹ ਵੀ ਮੈਂ ਇਹ ਆਪਣੇ ਢੰਗ ਨਾਲ ਕਹਿ ਰਿਹਾ, 10 ਸਾਲ 15 ਸਾਲ 20 ਸਾਲ ਪਿਆਰਿਓ, ਇੱਥੇ ਤਾਂ ਕਹਾਂ ਵਿਸਾਸਾ ਇਸ ਭਾਂਡੇ ਕਾ, ਇਤਨਾ ਕੁ ਲੱਗ ਹੈ ਠਣਕਾ, ਕੀ ਪਤਾ ਕਦੋਂ ਤੁਰ ਜਾਣਾ। ਪਰ ਇੱਥੇ ਮੌਤ ਨਿਰਾਸ਼ਤਾ ਲਈ ਨਹੀਂ, ਫਿਰ ਅਰਜ਼ ਸੁਣਿਓ, ਮੌਤ ਨਿਰਾਸ਼ਤਾ ਲਈ ਨਹੀਂ ਕਿ ਮੌਤ ਚੇਤੇ ਕਰਾਈ ਗਈ ਬੰਦਾ ਨਿਰਾਸ਼ ਹੋ ਜਾਏ। ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਤਾਂ ਇੰਨੀ ਕਿਰਪਾ ਕੀਤੀ, ਉਸ ਮੌਤ ਦੀ ਨਿਰਾਸ਼ਤਾ ਨੂੰ ਰਾਤ ਸੌਣ ਲੱਗਿਆਂ ਚਾਹ ਵਿੱਚ ਬਦਲ ਦਿੱਤਾ। ਜਦੋਂ ਹੁਣ ਪਾਠ ਕਰਨੇ ਆ, ਤੁਹਾਨੂੰ ਸਭ ਨੂੰ ਸ਼ਬਦ ਚੇਤੇ ਵੇ, ਮੌਤ ਨਿਰਾਸ਼ਤਾ ਨਹੀਂ ਬਣਾਈ, ਮੌਤ ਦੀ ਤੇ ਵਿਆਹ ਦੀ ਰਸਮ ਉਹਨੂੰ ਬਰਾਬਰ ਜਿਹਾ ਰੱਖ ਕੇ, ਕਿਉਂਕਿ ਸਾਡੇ ਪੰਜਾਬ 'ਚ ਰਸਮ ਮੇਲ ਖਾਂਦੀ ਹੈ, ਮੌਤ ਦੀ ਪਹਿਲਾਂ ਖਾਂਦੀ ਸੀ ਬਿਲਕੁਲ, ਕਿਉਂਕਿ ਮੌਤ ਵਾਲਾ ਦਿਨ ਰੱਬ ਨੇ ਨਿਸ਼ਚਿਤ ਕੀਤਾ ਤੇ ਧੀ ਦੇ ਵਿਆਹ ਦਾ ਦਿਨ ਆਪਾਂ ਨਿਸ਼ਚਿਤ ਕਰਨੇ, ਸਾਲ ਦਿਨ ਮਹੀਨਾ। ਵਿਆਹ ਤੋਂ ਪਹਿਲਾਂ ਮਾਈਏ ਪਾਇਆ ਜਾਂਦਾ ਸੀ, ਗੁਰੂ ਸਾਹਿਬ ਨੇ ਕਿਹਾ ਤੇਰੀ ਮੌਤ ਦਾ ਦਿਨ ਨਿਸ਼ਚਿਤ ਹੈ, ਵਿਆਹ ਦਾ ਦਿਨ ਤੁਸੀਂ ਨਿਸ਼ਚਿਤ ਕੀਤਾ। ਅਤੇ ਗੱਲ ਹੋਰ, ਰਿਸ਼ਤੇਦਾਰ ਸਾਰੇ ਹੁੰਦੇ ਨੇ ਵਿਆਹ 'ਚ, ਅਤੇ ਜਦੋਂ ਬੰਦੇ ਦੀ ਮੌਤ ਹੁੰਦੀ ਉਦੋਂ ਵੀ ਤਾਂ ਸਾਰੇ ਆਉਂਦੇ ਆ ਨਾ। ਅੱਜ ਨਹੀਂ ਇਹ ਰੀਤ, ਪਹਿਲਾਂ ਭੈਣਾਂ ਦੀ ਡੋਲੀ ਭਰਾ ਚੁੱਕਦੇ ਸਨ, ਕਹਾਰ ਬਾਅਦ 'ਚ ਲੱਗਦੇ ਸਨ ਜੀ, ਪਹਿਲਾਂ ਭਰਾ ਚੁੱਕਦੇ ਸਨ। ਅੱਜ ਵੀ ਸਾਡੇ ਪਿੰਡਾਂ ਵੀ, ਤੁਸੀਂ ਯਾਦ ਰੱਖਿਓ ਸਾਡਾ ਕਲਚਰ ਹੈ, ਇਹਨੂੰ ਗੁਰਮਤ ਨਾਲ ਜੋੜਿਓ, ਜਦੋਂ ਕਿਸੇ ਦੀ ਡੈਥ ਹੁੰਦੀ ਹੈ ਪਹਿਲਾਂ ਉਹਦੇ ਸੱਕੇ ਭਰਾ ਉਹਨੂੰ ਮੋਢਾ ਲਾਉਂਦੇ ਆ, ਉਦੋਂ ਬਾਅਦ ਫਿਰ ਬਰਾਦਰੀ ਦੇ ਲੋਕ ਆਉਂਦੇ ਆ। ਡੋਲੀ ਪਿੰਡ ਤੋਂ ਬਾਹਰ, ਜਦੋਂ ਡੋਲੀ ਤੋਰਦੇ ਸਨ ਨਾ ਜੀ, ਪਿੰਡ ਤੋਂ ਬਾਹਰ ਡੋਲੀ ਰੱਖ ਦਿੰਦੇ ਸਨ ਚੁਰਸਤੇ ਜਾ ਕੇ, ਅਤੇ ਸਾਰਾ ਪਿੰਡ, ਇੱਥੋਂ ਤੱਕ ਕਿ ਜਿਹਨੂੰ ਨਹੀਂ ਸੀ ਸੱਦਿਆ ਹੁੰਦਾ ਉਹ ਵੀ ਆਉਂਦਾ ਸੀ। ਇਹ ਮੈਂ ਪੇਂਡੂ ਗੱਲ ਕਰ ਰਿਹਾ, ਮੰਨ ਲਓ ਜਿਹਨੂੰ ਤੁਸੀਂ ਇਨਵਾਈਟ ਨਹੀਂ ਕੀਤਾ, ਪਿੰਡ ਦੇ ਬਜ਼ੁਰਗ ਨੂੰ ਸੱਦਿਆ ਨਹੀਂ, ਰੋਟੀ ਨਹੀਂ, ਪਾਣੀ ਨਹੀਂ, ਕੁਝ ਨਹੀਂ, ਪਰ ਸ਼ਾਮ ਵੇਲੇ ਉਹ ਕਹਿੰਦਾ ਸੀ ਕਿ ਫਲਾਣੇ ਸਿੰਘ ਦੀ ਧੀ ਦੀ ਡੋਲੀ ਤੁਰਨ ਲੱਗੀ ਹੈ, ਮੈਂ ਪਿਆਰ ਦੇਣ ਚੱਲਾਂ। ਉਹ ਬਿਨਾਂ ਬੁਲਾਏ ਆਉਂਦੇ ਸਨ। ਯਾਦ ਰੱਖਿਓ, ਜਿਨ੍ਹਾਂ ਦੀਆਂ ਅਰਥੀਆਂ ਉੱਠਦੀਆਂ ਨੇ ਉਹਨਾਂ ਨੂੰ ਸੱਦਿਆ ਨਹੀਂ ਜਾਂਦਾ, ਬਿਨੇ ਬੁਲਾਏ ਲੋਕ ਅਰਥੀ ਵੀ ਸ਼ਾਮਿਲ ਹੋ ਜਾਂਦੇ ਆ। ਫਰਕ ਹੈ ਨਾ ਜੀ, ਵੇਖੋ ਕਿਵੇਂ ਆਪਸ 'ਚ ਰੀਤ ਮਿਲ ਰਹੀ ਹੈ। ਉਸ ਤੋਂ ਬਾਅਦ ਡੋਲੀ ਤੁਰਦੀ ਸੀ, ਬਸ ਇੱਥੇ ਫਰਕ, ਬਾਬਾ ਜੀ ਨੇ ਫਰਮਾਇਆ ਡੋਲੀ ਚੜੀਏ, ਧੀਏ ਤੂੰ ਆਪਣੇ ਸਾਈਂ ਦੀ ਸੇਜ ਮਾਣੀ, ਅਤੇ ਚਿਖਾ 'ਤੇ ਚੜਿਆ ਹੋਇਆ ਬੰਦਿਆ, ਤੇਰੀ ਸਰੀਰ ਚਿਖਾ ਵਿੱਚ ਗਿਆ ਹੋਵੇ ਪਰ ਤੇਰਾ ਆਤਮਾ ਰੱਬ ਦੀ ਸੇਜ ਦਾ ਆਨੰਦ ਮਾਣੇ। ਉਸੇ ਨੂੰ ਵੀ ਕਿਹਾ ਜਿਵੇਂ ਧੀ ਨੂੰ ਅਸੀਸਾਂ ਦਿੰਦੇ ਹਾਂ, ਇਸੇ ਤਰ੍ਹਾਂ ਮਰਨ ਤੋਂ ਪਹਿਲਾਂ ਸੰਗਤ ਵਿੱਚ ਅਸੀਸਾਂ ਲਈ। ਇਸੇ ਕਰਕੇ ਸਤਿਗੁਰੂ ਦਾ ਬਚਨ ਹੈ ਮੌਤ ਡਰ, ਪਰ ਕਮਾਲ ਦੀ ਗੱਲ ਗੁਰਮਤ ਨੇ ਉਹਨੂੰ ਵਿਆਹ ਦੀ ਉਦਾਹਰਨ 'ਚ ਬਦਲ ਦਿੱਤਾ, ਉਸ ਅੰਦਰ ਦੇ ਭੈ ਨੂੰ ਮਿਟਾਉਣ ਲਈ। ਸੰਬਤ ਸਾਹਾ ਲਿਖਿਆ, ਇਹ ਦੇਖੋ ਵਿਆਹ ਇਹ ਸਾਰਾ, ਇਹ 'ਚ ਮੌਤ ਕਿੱਥੇ? ਸੰਬਤ ਸਾਹਾ ਲਿਖਿਆ, ਮਿਲਕਰ ਪਾਵੋ ਤੇਲ, ਦਿਓ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸੁਮੇਲ। ਮੇਰੇ ਅਸੀਸਾਂ ਦਿਓ, ਮੇਰੇ ਸਿਰ 'ਚ ਤੇਲ ਪਾਓ, ਮੇਰੀ ਮੇਰੇ ਮਾਲਕ ਨਾਲ ਬਣ ਆਵੇ। ਜਿਉਂ ਹੋਵੇ ਸਾਹਿਬ ਸਿਉਂ ਮੇਲ, ਘਰ ਘਰ ਇਹੋ ਪਹੁੰਚਾ। ਹਰ ਘਰ ਵਿੱਚ ਮੌਤ ਦੀ ਚਿੱਠੀ, ਮੇਰੇ ਘਰ ਵਿੱਚ ਆਈ, ਜਿੰਨੇ ਅਸੀਂ ਬੈਠੇ ਹਾਂ ਜੀ, ਬਾਕੀ ਇਕੱਲੇ ਸਿੱਖ ਨਹੀਂ, ਜਿੰਨੇ ਵੀ ਧਰਤੀ ਤੇ ਹਿਊਮਨ ਬੀਗ ਜਿੰਨੇ ਵੀ ਇਨਸਾਨ ਨੇ ਹਰ ਦੇ ਘਰ ਦੇ ਵਿੱਚ ਮੌਤ ਦੀ ਚਿੱਠੀ ਆਈ ਹੋਈ ਹੈ, ਜਾਣਾ ਸਭ ਨੂੰ ਪੈਣਾ ਹੈ। ਸੰਬਤ ਸਾਹਾ ਲਿਖਿਆ, ਮਿਲਕਰ ਪਾਵੋ ਤੇਲ, ਦਿਓ ਸੱਜਣ ਅਸੀਂ ਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ, ਘਰ ਘਰ ਇਹੋ ਪਹੁੰਚਾ ਸੱਦੜੇ ਨਿੱਤ ਪਵਨ। ਆਹ ਗੱਲ ਸਮਝਾਉਂਦੀ ਵੀ ਉਹ ਸੱਦਣ ਹਾਰਾ ਸਿਮਰੀਐ, ਆਪਾਂ ਵੀ ਜਾਣਾ ਹੈ। ਸੱਦਣ ਹਾਰਾ ਸਿਮਰੀਆ ਨਾਨਕ ਸੇ ਦੇਹੇ ਆਵਨ, ਉਹ ਦਿਨ ਮਾ ਵੇਖੋ ਕਿੱਡੀ ਬਖਸ਼ਿਸ਼ ਕੀਤੀ, ਨਾਨਕ ਸੇ ਦੇਹ ਆਵਨ, ਉਹ ਦਿਨ ਮੇਰੇ ਤੇ ਵੀ ਆ ਰਿਹਾ ਹੈ, ਮੈਂ ਵੀ ਜਾਣਾ ਹੈ। ਥੋੜੇ ਜਿਹੇ ਬਚਨ ਆਪਾਂ ਲੈ ਲਈਏ ਸਿਰਫ ਇਹਦਾ, ਸਲੋਕ ਦਾ ਮਤਲਬ ਕਿ ਇਸ ਥਾਂ ਤੇ ਤੁਸੀਂ ਵੀ ਆਉਣਾ ਹੈ। ਉਹ ਆਉਂਦੀ ਮੈਂ ਆਈ ਹਾਂ, ਤੁਸੀਂ ਘਰ ਚੱਲੇ ਹੋ, ਕਿੰਨੇ ਕੁ ਦਿਨ ਘਰ ਬੈਠੋਗੇ। ਬਾਬਾ ਫਰੀਦ ਸਾਹਿਬ ਦਾ ਇੱਕ ਸਲੋਕ ਹੈ ਜੀ, ਅਕਸਰ ਸਾਡੇ ਪਿੰਡਾਂ 'ਚ ਜੀ ਪੁਰਾਣੇ ਲੋਕ ਸ਼ਮਸ਼ਾਨ ਘਾਟ ਜਾ ਕੇ ਸੜਕ ਮੁੱਕ ਜਾਂਦੀ ਸੀ। ਮੈਂ ਕਈ ਪਿੰਡ ਦੇਖੇ, ਪਿੰਡੋ ਛੱਡਦਾ ਸੀ ਰਾਹ, ਪਲਾਟੀ ਜਾਂਦੀ ਹੁੰਦੀ ਸੀ। ਪਲਾਟੀ ਸਮਝ ਲੈਣਾ, ਪਲਾਟੀ ਯਾਦ ਰੱਖਿਓ, ਛੋਟੀ ਕੱਚੇ ਰਸਤੇ ਨੂੰ ਕਹਿੰਦੇ ਹੁੰਦੇ ਸਨ। ਉਹ ਛੋਟਾ ਕੱਚਾ ਰਸਤਾ ਸ਼ਮਸ਼ਾਨ ਘਾਟ ਜਾ ਕੇ ਮੁੱਕ ਜਾਂਦਾ ਹੁੰਦਾ ਸੀ। ਲੋਕੀ ਪਸੰਦ ਨਹੀਂ ਸਨ ਕਰਦੇ ਹੁੰਦੇ ਰੋਜ਼ ਉੱਥੇ ਜਾਣਾ, ਦੂਰ ਪਿੰਡੋਂ ਹੁੰਦਾ ਸੀ। ਅਤੇ ਉਸ ਦਿਨ ਮੈਂ ਕਿਹਾ, ਲੋਕ ਕਹਿੰਦੇ ਸਨ ਉਜਾੜ ਵੀ ਸ਼ਮਸ਼ਾਨ ਘਾਟ, ਅਤੇ ਮੈਂ ਉਸ ਦਿਨ ਇੱਕ ਬੇਨਤੀ ਕੀਤੀ ਸੀ, ਉਜਾੜ ਤਾਂ ਪਿੰਡ ਹੈ ਜਿੱਥੋਂ ਲੋਕਾਂ ਨੇ ਉੱਜੜ ਕੇ ਜਾਣਾ ਹੈ, ਸ਼ਮਸ਼ਾਨ ਘਾਟ 'ਤੇ ਬਸਤੀ ਹੈ ਜਿੱਥੇ ਗਏ ਹੋਏ ਵਾਪਸ ਕਦੀ ਨਹੀਂ ਆਏ। ਉਹੀ ਸੱਚ ਹੈ, ਮਨ ਨੂੰ ਸਮਝਾਉਣ ਲਈ ਹੈ। ਅਤੇ ਇਹ ਗੱਲ ਹੋਰ ਯਾਦ ਰੱਖਿਓ, ਮੌਤ ਦੀ ਕਥਾ ਕਰਨੀ ਬੜੀ ਸੌਖੀ ਹੈ, ਭਾਣਾ ਮੰਨਣ ਦਾ ਉਪਦੇਸ਼ ਦੇਣਾ ਬੜਾ ਸੌਖਾ ਹੈ, ਪਰ ਜਿੱਦਣ ਆਪਣੇ ਘਰੋਂ ਅਰਥੀ ਉੱਠਦੀ ਉਸ ਦਿਨ ਪਹਿਲੇ ਦਿਨ ਮਹਿਸੂਸ ਹੁੰਦਾ ਮੌਤ ਕੀ ਹੈ। ਦੂਜੇ ਘਰ 'ਚ ਤਾਂ ਬੰਦਾ ਉਪਦੇਸ਼ ਬੜੀ ਛੇਤੀ ਦੇ ਦਿੰਦਾ, ਆਪਣੇ ਘਰੋਂ ਜਦੋਂ ਉੱਠਦੀ ਹੈ ਉਹ ਖਲਾਅ ਪੈਦਾ ਹੋਇਆ, ਇਹਨੂੰ ਨੈਗੇਟਿਵ ਨਾ ਲਿਆ ਜੇ, ਉਹ ਘਰ, ਉਹ ਕਮਰੇ ਆ, ਉਹ ਚੀਜ਼ਾਂ, ਜਿਹੜਾ ਜੀਵ ਤੁਹਾਡੇ ਨਾਲ ਹੱਸ ਕੇ ਗੱਲ ਕਰਦਾ ਹੋਵੇ, ਅਗਲੇ ਖਿੰਨ ਉਹ ਦੁਨੀਆਂ ਤੋਂ ਚਲਾ ਜਾਏ, ਉਸ ਦੀਆਂ ਥਾਵਾਂ ਨੂੰ ਦੇਖ ਕੇ ਫਿਰ ਮਹਿਸੂਸ ਹੁੰਦਾ ਹੈ ਵੀ ਮੌਤ ਕੀ ਹੈ। ਪਰ ਇਹ ਗੱਲ ਹੋਰ, ਉਦੋਂ ਬੰਦਾ ਫਿਰ ਅੰਦਰੋਂ ਦ੍ਰਿੜ ਹੁੰਦਾ, ਇਹਦਾ ਮੁਕਾਬਲਾ ਕਿਵੇਂ ਕੀਤਾ ਜਾਏ। ਵੈਸੇ ਚਾਹੀਦਾ ਤਿਆਰੀ ਅੰਦਰ ਨੂੰ ਕਰ ਲੈਣੀ, ਕਿੰਨੇ ਕੁ ਦਿਨ ਦੀ ਖੇਡ ਹੈ ਜੀ। ਜਿੰਨਾ ਆਪ ਜੀ ਸੰਗਤ ਵਿੱਚ ਬੈਠਦੇ ਹੋ, ਮੈਂ ਇਹ ਨਹੀਂ ਕਹਿੰਦਾ ਇਕੱਲਾ ਮੈਂ ਕਥਾ ਕਰਨਾ, ਕਿਤੇ ਵੀ ਗਏ ਗੁਰੂ ਸੰਗਤ ਵਿੱਚ ਬੈਠ ਕੇ ਜਪਿਆ ਹੋਇਆ ਗੁਰੂ ਗੁਰੂ, ਇਹ ਮੌਤ ਤੋਂ ਬਾਅਦ ਵੀ ਸਾਡੇ ਸਾਥ ਚੱਲੇਗਾ, ਇਹਨੂੰ ਕੋਈ ਨਹੀਂ ਖੋ ਸਕਦਾ ਜੀ, ਇਹਦੇ ਨੇੜੇ ਜਮਦੂਤ ਵੀ ਨਹੀਂ ਜਾਂਦਾ। ਬਾਬਾ ਫਰੀਦ ਸਾਹਿਬ ਜੀ ਦਾ ਉਹ ਸਲੋਕ ਹੈ ਜਿਸ ਵਿੱਚ ਉਹ ਸਮਝਾਉਂਦੇ ਨੇ ਕਿ ਕਬਰ ਆਵਾਜ਼ਾਂ ਮਾਰਦੀ ਹੈ। ਫਿਰ ਮੈਂ ਬੇਨਤੀ ਕੀਤੀ, ਕਬਰਾਂ ਤੋਂ, ਸ਼ਮਸ਼ਾਨ ਭੂਮੀ ਤੋਂ ਲੋਕ ਦੂਰ ਰੱਖਦੇ ਨੇ, ਉਹ ਕਹਿੰਦੇ ਤੁਰਿਆ ਜਾ ਰਿਹਾ ਅਤੇ ਮੇਰੇ ਪਿੱਛੋਂ ਆਵਾਜ਼ ਪਈ ਤੇਜ਼ੀ ਸਾਂ, ਉਸ ਆਵਾਜ਼ ਨੇ ਕਿਹਾ ਕਿ ਤੂੰ ਜਲਦੀ ਨਾਲ ਤੇਜ਼ੀ ਨਾਲ ਜਾ ਰਿਹਾ, ਮੇਰੇ ਕੋਲ ਨਹੀਂ ਆਏਗਾ। ਉਹਨੇ ਪੁੱਛਿਆ ਤੂੰ ਕੌਣ, ਕਹਿਣ ਲੱਗੀ ਮੈਂ ਕਬਰ। ਉਹ ਕਹਿੰਦਾ ਮੈਂ ਆਪਣੇ ਘਰ ਜਾ ਰਿਹਾ। ਕਹਿੰਦੇ ਆ ਜਿਹਨੂੰ ਘਰ ਕਹਿ ਰਿਹਾ ਉਹ ਤੇਰਾ ਘਰ ਨਹੀਂ, ਉਹ ਤੇਰਾ ਘਰ ਨਹੀਂ, ਤੇਰਾ ਘਰ ਅਸਲ 'ਚ ਮੈਂ ਹਾਂ। ਬੇਘਰਿਆ ਬੰਦਿਆ, ਜਿੱਦਣ ਤੈਨੂੰ ਘਰਦਿਆਂ ਨੇ ਕੱਢ ਦਿੱਤਾ ਮੇਰੇ ਤੋਂ ਡਰ ਕੇ ਜਾਣਾ, ਇੱਕ ਦਿਨ ਤੈਨੂੰ ਮੇਰੇ ਕੋਲ ਆਉਣਾ ਪੈਣਾ ਹੈ। ਹਮ ਤੁਮ ਕਾਮ ਨਿਦਾਨ, ਉਹ ਸਲੋਕ ਹੈ ਗੌਰ ਨਿਮਾਣੀ ਸੱਡ ਕਰੇ, ਕਿਹੋ ਜੀ ਸ਼ਮਸ਼ਾਨ ਭੂਮੀ ਹੈ। ਚਲੋ ਇੱਥੇ ਤਾਂ ਮੇਰਾ ਖਿਆਲ ਤੁਹਾਡੇ ਜੁੱਦੀ ਤਾਂ ਸੰਸਕਾਰ ਹੁੰਦਾ ਨਾ, ਡੱਬੇ 'ਚ ਪਾ ਕੇ, ਮਸ਼ੀਨ ਤਾਂ ਇੱਕੋ ਹੀ ਹੈ ਨਾ। ਕਦੀ ਕਿਸੇ ਕਿਹਾ ਵੀ ਜਿੱਥੇ ਮੈਨੂੰ ਪੇਕੇ ਇੱਥੇ ਦੂਜਾ ਨਾ ਫੁੱਕਿਓ, ਮੇਰੀ ਮਸ਼ੀਨ, ਕੋਈ ਨਹੀਂ ਜੇ ਕਹਿੰਦਾ। ਸਾਡੇ ਜੀ ਉੱਥੇ ਲੁਧਿਆਣੇ ਜਾਂ ਸ਼ਹਿਰ 'ਚ ਜੀ ਵਹਿੰਦੇ ਹਾਂ, ਸ਼ਮਸ਼ਾਨ ਪੜ ਉੱਤੇ ਸ਼ੈੱਡ ਨੇ, ਉੱਥੇ ਜਿਹੜੇ ਕੰਮ ਕਰਦੇ ਨੇ ਉਹ ਇਹ ਕਹਿ ਦੇਣਗੇ ਇੰਨੇ ਨੰਬਰ 'ਤੇ ਤੁਹਾਡੀਆਂ ਲੱਕੜਾਂ ਜੋੜੀਆਂ ਨੇ, ਪਰ ਅਸੀਂ ਕਹਿੰਦੇ ਹਾਂ ਨੰਬਰ ਸਾਡਾ ਪੱਕਾ ਕਰ ਦੇ। ਉਹ ਤਾਂ ਪੱਕਾ ਵੀ ਨਹੀਂ ਕੋਈ ਕਰਾਉਂਦਾ, ਡਰਦਾ। ਪਰ ਮੈਂ ਕਹਿੰਦਾ ਕਿਹੋ ਜੀ ਕਬਰ ਕਮਾਲ ਦੀ ਹੈ, ਇੱਥੇ ਆ 10 ਬੰਦੇ ਨਹੀਂ ਅਸੀਂ ਸਿੱਖ ਬਹਿ ਸਕਦੇ, ਸੱਚੀ ਗੱਲ ਹੈ। ਉੱਥੇ ਇੱਕ ਇੱਕ ਸ਼ੈੱਡ ਥੱਲੇ ਪਤਾ ਨਹੀਂ ਹਜ਼ਾਰਾਂ ਮਰ ਗਏ ਨੇ, ਕੋਈ ਉੱਠ ਕੇ ਬੋਲਦਾ ਹੀ ਨਹੀਂ ਪਿਆ, ਥਾਂ 'ਤੇ ਕਬਜ਼ੇ ਕੋਈ ਨਹੀਂ। ਬਾਬਾ ਜੀ ਨੇ ਕਿਹਾ ਅੱਗੇ ਬਚਨ ਆਉਣਾ, ਉਹ ਉਹਨਾਂ ਦਾ ਬਚਨ ਹੈ ਕਿ ਕਬੀਰ ਕੋਠੇ ਮੰਡਪ ਹੇਤ ਕਰ, ਕਾਹੇ ਮਰੋ ਸਵਾਰ, ਕਾਰਜ ਸਾਢੇ ਤੀਨ ਹੱਥ ਘਣੀ ਤਾਂ ਪੌਣੇ ਚਾਰ। ਸਾਢੇ ਤਿੰਨ ਹੱਥ ਸਾਡੇ ਪੁਰਾਣੇ ਲੋਕ ਕਹਿੰਦੇ ਸਨ ਕਿ ਬੰਦੇ ਦੇ ਆਪਣੇ ਹੱਥ ਮੁਤਾਬਕ, ਇਹ ਨਹੀਂ ਕਿ ਹੁਣ ਬੱਚਾ ਉਹਦਾ ਕੀ ਸਾਢੇ ਤਿੰਨ ਕਿਵੇਂ ਬਣਦਾ ਹੈ। ਬੱਚੇ ਦੇ ਹੱਥ ਤੁਸੀਂ ਮਾਪੋਗੇ ਉਹਦੀ ਜਿਹੜੀ ਲੰਬਾਈ ਹੋਵੇਗੀ ਤਕਰੀਬਨ ਉਹਦੇ ਹੱਥ ਮੁਤਾਬਕ, ਇੱਥੋਂ ਲੈ ਕੇ ਉਹਦੇ ਹੱਥ ਮੁਤਾਬਕ ਜੀ ਸਾਢੇ ਤਿੰਨ ਹੱਥ ਉਹਦੀ ਲੰਬਾਈ ਹੈ ਜਿੱਥੇ ਉਹਨੇ ਲੇਟਣਾ ਹੈ। ਉਹ ਕਹਿੰਦੇ ਜੇ ਕਿਸੇ ਦਾ ਕੱਦ ਵੱਧ ਹੋਵੇ ਲੰਬਾਈ ਫਿੱਟ ਨਾ ਪਵੇ, ਪੌਣੇ ਚਾਰ ਹੋਵੇਗੀ, ਚਾਰ ਕੋਈ ਨਹੀਂ ਹੋਣੀ। ਕਹਿੰਦੇ ਦੇਖੋ ਬੰਦਿਆ ਸਾਢੇ ਪੌਣੇ ਚਾਰ ਹੱਥ ਤੋਂ ਲੰਮੇ ਪੈਣਾ। ਕਬੀਰ ਕੋਠੇ ਮੰਡਪ ਖੇਤ ਕਰ ਕਾਰ ਕਾਹੇ ਮਰੋ ਸਵਾਰ, ਕਾਰਜ ਸਾਢੇ ਤੀਨ ਹੱਥ ਘਣੀ ਤਾਂ ਪੌਣੇ ਚਾਰ। ਬਾਬਾ ਜੀ ਦਾ ਬਚਨ ਹੈ, ਗੌਰ ਨਿਮਾਣੀ ਸੱਡ ਕਰੇ ਹਮ ਤੁਮ ਕਾਮ ਨਿਧਾਨ। ਕਬਰ ਆਵਾਜ਼ਾਂ ਮਾਰ ਰਹੀ ਹੈ ਤੇ ਆਵਾਜ਼ ਚ ਕੀ ਕਹਿ ਰਹੀ ਹੈ, ਨੇ ਘਰਿਆ ਨੇ ਘਰੇ ਬੰਦੇ ਤੂੰ ਘਰ ਆ ਜਾ, ਨੇ ਘਰਿਆ ਘਰ ਆਓ ਘਰ ਆ ਜਾ। ਤੇ ਆਹ ਗੱਲ ਜਿਹੜਾ ਹਮ ਤੁਮ ਕਾਮ ਨਿਦਾਨ ਦਰ ਤੇ ਅਖੀਰ, ਉੱਥੇ ਕਹਿੰਦੇ ਸਰ ਪਰ ਮੈਥੈ ਆਵਣਾ, ਸਰ ਪਰ ਦਰ ਤੇ ਜ਼ਰੂਰੀ, ਇੱਕ ਦਿਨ ਤੈਨੂੰ ਮੇਰੇ ਕੋਲ ਜ਼ਰੂਰ ਆਉਣਾ ਪੈਣਾ। ਸਰ ਪਰ ਮੈਥਾ ਆਵਣਾ, ਮਰਨੋ ਨਾ ਡਰਿਆ। ਜਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਛੇਵੇਂ ਸਤਿਗੁਰੂ ਜੀ ਗਵਾਲੀਅਰ ਦੇ ਕਿਲ੍ਹੇ ਜਾਂਦੇ ਆ ਨਾ ਜੀ, ਜਹਾਂਗੀਰ ਜਾਂਦੇ ਆ ਨਾਲ ਤੁਰਦਾ, ਵਾਪਸ ਵੀ ਆਉਂਦਾ ਜਦੋਂ, ਤੇ ਸਾਡੇ ਇਤਿਹਾਸਕਾਰ ਨੇ ਉਹ ਕਹਿੰਦੇ ਨੇ ਕਿ ਸਤਿਗੁਰੂ ਨੂੰ ਕੁਝ ਕਹਿੰਦੇ ਨੇ ਜਹਾਂਗੀਰ ਨੇ, ਕੁਝ ਕਿਹਾ ਨੂਰਜਾਂ ਨੇ, ਸਤਬੀਰ ਸਿੰਘ ਨੂਰਜਾਂ ਕਹਿੰਦੇ। ਪਰ ਜਹਾਂਗੀਰ ਨੇ ਜਦੋਂ ਦੇਖਿਆ ਮਹਾਰਾਜ ਜੀ ਨੂੰ ਜਿੱਥੇ ਗਏ, ਸੰਗਤਾਂ ਮੱਥੇ ਟੇਕਦੀਆਂ ਨੇ, ਬੀਬੀਆਂ ਵੀ ਨੇ, ਬੱਚੇ ਵੀ ਨੇ, ਮਹਾਰਾਜ ਜਵਾਨ ਬਹੁਤ ਸਨ, ਗੁਰੂ ਹਰਗੋਬਿੰਦ ਸਾਹਿਬ ਬਹੁਤ ਜਵਾਨ ਸਨ। ਮੈਂ ਇੱਕ ਦਿਨ ਅਰਜ਼ ਕੀਤੀ ਸੀ ਕਿ ਮਹਾਰਾਜ ਦਾ ਜਿਹੜਾ ਕੁੜਾਣੀ ਚੋਲਾ ਪਿਆ ਹੈ ਜੀ, ਇਹ ਸਤਿਗੁਰਾਂ ਦੀ ਜਿਹੜੀ ਬਾਂਹ ਹੈ 42 ਇੰਚ ਉਹਦਾ ਮਾਪਾ ਹੈ, ਜਿੰਨੇ ਸਾਡੇ ਚੋਲੇ ਨੇ ਲਮਾਈ 'ਚ ਇੰਨੀ। ਮਹਾਰਾਜ ਸੱਚੇ ਪਾਤਸ਼ਾਹ ਬਹੁਤ ਜਵਾਨ ਸਨ ਜੀ, ਘੋੜਾ ਬਹੁਤ ਸਮਾਂ ਘੱਟ ਕਰਦਾ ਸੀ ਜੀ। ਗੁਰੂ ਹਰਗੋਬਿੰਦ ਸਾਹਿਬ ਸੁੰਦਰ ਬਹੁਤ ਸਨ। ਚਲੋ ਇਹ ਮੈਂ ਲਵ ਵੀ ਸੁੰਦਰ ਉਂਝ ਵਰਤਣਾ ਪਿਆ ਮਨ ਨੂੰ ਸਮਝਾਉਣ ਲਈ, ਸਕਿੰਨ ਲਈ, ਗੁਰੂ ਤਾਂ ਹੁੰਦਾ ਹੀ ਸੋਹਣਾ ਹੈ ਜੀ। ਹਜ਼ੂਰ ਸੱਚੇ ਪਾਤਸ਼ਾਹ ਜੀ ਨੂੰ ਇੱਕ ਸਵਾਲ ਕੀਤਾ, ਬਾਦਸ਼ਾਹ ਨਾ ਆਪਣੀ 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 ਸੁਰਤ ਮੁਤਾਬਕ ਕਰੇਗਾ, ਜਿੱਧਰ ਉਹ ਪ੍ਰਵਿਰਤ ਉਹ ਹੀ ਕਰੇਗਾ ਨਾ। ਉਹਨੇ ਸਵਾਲ ਕੀਤਾ ਜੀ ਮੈਂ ਇੱਕ ਤੁਹਾਨੂੰ ਬੇਨਤੀ ਕਰਨੀ ਹੈ, ਪੁੱਛਣਾ ਚਾਹੁੰਦਾ, ਕਿਉਂਕਿ ਇੱਕ ਤਾਂ ਉਹਦਾ ਸ਼ੰਕਾ ਨਿਕਲ ਗਿਆ ਤੁਹਾਨੂੰ ਪਾਤਸ਼ਾਹ ਕਿਉਂ ਕਹਿੰਦੇ ਨੇ। ਉਹ ਗੱਲ ਨੂੰ ਮਹਿਸੂਸ ਕਰਦਾ ਸੀ ਵੀ ਲੋਕ ਸਾਨੂੰ ਪਾਤਸ਼ਾਹ ਕਹਿੰਦੇ ਨੇ, ਤੁਹਾਨੂੰ ਪਾਤਸ਼ਾਹ ਕਿਉਂ ਕਹਿੰਦੇ ਨੇ ਬਾਦਸ਼ਾਹ। ਤੇ ਮਹਾਰਾਜ ਜੀ ਨੇ ਕਿਹਾ ਸੀ ਤੇ ਕਹਿੰਦੇ ਨੇ ਸਿੱਖ ਹੀ ਭਾਵਨਾ ਨਾਲ ਕਹਿੰਦੇ। ਤੇ ਉਸ ਦਿਨ ਉਹ ਘਾਈ ਵਾਲੀ ਜਿਹੜੀ ਘਟਨਾ ਹੈ ਤੁਹਾਨੂੰ ਬੜੀ ਵਾਰੀ ਸੁਣੀ ਹੋਣੀ ਹੈ, ਉਸ ਘਾਈ ਨੇ ਜਿਹੜਾ ਘਾਹ ਤੇ ਟਕਾ ਲੈ ਕੇ ਆਗਰੇ, ਉਹ ਭੁਲੇਖੇ ਨਾਲ ਜਹਾਂਗੀਰ ਦੇ ਟੈਂਟ ਤੰਬੂ ਚਲਾ ਗਿਆ। ਤੇ ਜਦੋਂ ਉਹਨੇ ਕਿਹਾ ਮੇਰਾ ਜਨਮ ਮਰਨ ਕੱਟ ਦਿਓ, ਮੈਨੂੰ ਦੁੱਖਾਂ ਤੋਂ ਬਚਾ ਦਿਓ, ਮੈਨੂੰ ਰੱਬ ਨਾਲ ਜੋੜ ਦਿਓ ਨਾ, ਜਹਾਂਗੀਰ ਕਹਿੰਦਾ ਮੈਂ ਬਾਦਸ਼ਾਹ, ਮੈਂ ਪਾਤਸ਼ਾਹ ਨਹੀਂ। ਆਪੇ ਉੱਤਰ ਮਿਲ ਗਿਆ। ਜਦੋਂ ਹਜ਼ੂਰ ਦੇ ਚਰਨਾਂ 'ਚ ਜਾਣ ਲੱਗਾ, ਉਹਨੇ ਕਿਹਾ ਇਹ ਘਾਹ ਦੀ ਗੰਢ ਮੈਨੂੰ ਦੇ ਦੇ, ਟਕਾ ਮੈਨੂੰ ਦੇ, ਮੈਂ ਤੈਨੂੰ ਇਹਦੇ ਬਦਲੇ ਦਾਣਾ ਸੋਨੇ ਦੀਆਂ ਮੋਹਰਾਂ ਦੇ ਦੇਣਾ। ਸਿੱਖ ਕਿੱਡਾ ਸਿਆਣਾ ਸੀ ਜੀ, ਨਾਮ ਜਪਣ ਵਾਲਾ ਸਿਆਣਾ ਹੋ ਜਾਂਦਾ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਜਿਹੜੀ ਕਿਤਾਬਾਂ 'ਚ ਉਹਨੂੰ ਮਿਲਦੀ ਉਹ ਸਿਮਰਨ 'ਚੋਂ ਮਿਲਦੀ ਹੈ, ਕਿਉਂਕਿ ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲੱਗ ਬੇਦ ਉਪਾਏ। ਸਿੱਖ ਕਹਿੰਦਾ ਇਹ ਘਾਹ ਮਹਾਰਾਜ ਦੇ ਘੋੜੇ ਲਈ ਹੈ, ਇਹ ਟਕਾ ਹਜ਼ੂਰ ਲਈ ਹੈ, ਕਿੰਨੇ ਸਾਲਾਂ ਦਾ ਸਾਂਭ ਕੇ ਰੱਖਿਆ। ਉਹ ਕਹਿੰਦਾ ਖੁਸ਼ੀ ਮਿਲੇਗੀ ਤੈਨੂੰ, ਸੋਨੇ ਦੀਆਂ ਮੋਹਰਾਂ ਲੈ ਜਾਏਗਾ, ਤੇ ਘਾਹ ਦੀ ਗੱਠ ਦੀ ਥਾਂ ਤੇ ਮੈਂ ਛੋਲਿਆਂ ਦਾ ਵੰਡਾ ਤੈਨੂੰ ਦੇਣਾ, ਛੋਲਿਆਂ ਦਾਣਾ ਤੈਨੂੰ ਦੇ ਦੇਣਾ। ਉਹਨੇ ਇੱਕੋ ਗੱਲ ਕਹੀ, ਪ੍ਰਿੰਸੀਪਲ ਗੰਗਾ ਸਿੰਘ ਲਿਖਦੇ ਕਿਹਾ ਬਾਦਸ਼ਾਹ ਮੁਗਲਾਂ ਤੋਂ ਪਹਿਲਾਂ ਇਸ ਦੇਸ਼ 'ਤੇ ਲੋਧੀ ਰਾਜ ਕਰਦੇ ਸਨ, ਲੋਧੀਆਂ ਦੇ ਘਰ ਦੇ ਸਿੱਕੇ ਮੇਰੇ ਘਰ 'ਚ ਨੇ ਜਿੱਥੇ ਲੋਧੀਆਂ ਦੀਆਂ ਮੋਹਰਾਂ ਲੱਗੀਆਂ ਨੇ, ਕੀ ਉਹਦੀ ਵੈਲਿਊ ਮੁਗਲਾਂ ਦੇ ਰਾਜ ਵਿੱਚ ਪਏਗੀ, ਕੀ ਉਹ ਕਰੰਸੀ ਤੇਰੇ ਰਾਜ ਵਿੱਚ ਚੱਲੇਗੀ। ਉਹ ਕਹਿੰਦਾ ਨਾ, ਸਾਡੇ ਰਾਜ ਸਿਰਫ ਸਾਡਾ ਸਿੱਕਾ ਚੱਲਦਾ। ਉਹ ਕਹਿੰਦਾ ਜਿੱਥੇ ਪ੍ਰੇਮ ਦੀ ਘਾਹ ਦੀ ਗਠੜੀ ਤੇ ਗਰੀਬ ਦੀ ਹੱਕ ਦੀ ਕਮਾਈ ਦਾ ਟਕਾ ਚੱਲਣਾ, ਬਾਦਸ਼ਾਹ ਤੇਰੇ ਪਾਪਾਂ ਦੀ ਕਮਾਈ ਦੇ ਨਾ ਉੱਥੇ ਮੋਹਰਾਂ ਚੱਲਣੀਆਂ, ਨਾ ਉੱਥੇ ਦਾਣਾ ਚੱਲਣਾ ਹੈ। ਉਹਨੂੰ ਸਮਝ ਪੈ ਗਈ ਵੀ ਪਾਤਸ਼ਾਹ ਕਿਉਂ ਕਹਿੰਦੇ। ਉਹਨੇ ਇੱਕ ਸਵਾਲ ਕੀਤਾ, ਕਹਿੰਦੇ ਜੀ ਇੰਨੇ ਸੋਹਣੇ, ਇੰਨਾ ਸਭ ਕੁਝ ਤੁਹਾਡੇ ਕੋਲ, ਕਹਿੰਦੇ ਕਦੀ ਤੁਹਾਡਾ ਚਿੱਤ, ਮੈਂ ਤਾਂ ਬੇਨਤੀ ਕਰੋ, ਬੰਦੇ ਦਾ ਪੱਧਰ ਇਹੋ ਜਿਹਾ ਨਾ, ਇਹ ਕੁਸ਼ਚਨ ਕਰਨਾ ਚਾਹੀਦਾ ਸਤਿਗੁਰੂ ਨੂੰ ਕੋਈ। ਸਤਿਗੁਰੂ ਤਾਂ ਬੰਦੀ ਛੋੜਨੇ ਜੀ, ਸਤਿਗੁਰੂ ਤਾਂ ਨਿਗੁਣਿਆਂ ਨੂੰ ਗੁਣ ਬਖਸ਼ਦੇ ਆ, ਇੱਥੋਂ ਤੱਕ ਕਿ ਵਾਸ ਚੰਦਨ ਦੀ ਸੁਗੰਧੀ ਨਹੀਂ ਲੈਂਦਾ, ਸਤਿਗੁਰੂ ਉਹ ਚੰਦਨ ਹੈ ਜਿਹੜਾ ਵਾਸ ਵਰਗੇ ਹਿਰਦੇ ਨੂੰ ਵੀ ਸੁਗੰਧੀ ਦੇ ਦਿੰਦਾ। ਸਤਿਗੁਰੂ ਬਾਵਨ ਚੰਦਨੋਂ ਵਾਸ ਸੁਵਾਸ ਕਰੈ ਸੰਗ ਲੀਣਾ, ਇੱਥੇ ਉਦਾਹਰਣ ਬਦਲ ਦਿੱਤੀ ਉਹਨਾਂ। ਚੰਦਨ ਸੁਗੰਧੀ ਨਹੀਂ ਦਿੰਦਾ, ਪਰ ਯਾਦ ਰੱਖਿਓ ਕਿ ਗੁਰੂ ਉਹ ਚੰਦਨ ਨੇ ਜਿਹੜੇ ਵਾਂਸ ਵਰਗੇ ਹਿਰਦਿਆਂ ਨੂੰ ਵੀ ਸੱਚੀ ਮੁੱਚੀ ਸੁਗੰਧਿਤ ਕਰ ਦਿੰਦੇ ਨੇ। ਉਹਦਾ ਕੁਐਸਚਨ ਕੀ ਹੋ ਗਿਆ ਸੀ? ਕਹਿੰਦਾ ਇੰਨਾ ਹੁਸਨ, ਇੰਨੇ ਪੈਸੇ, ਤੁਹਾਡਾ ਅੰਦਰ ਕਦੀ ਨਹੀਂ ਇਸ ਪਾਸੇ ਝੁਕਿਆ? ਹਜ਼ੂਰ ਨੇ ਕਿਹਾ, ਜਹਾਂਗੀਰ, ਇਹ ਗੰਗਾ ਸਿੰਘ ਹੁਣਾਂ ਨੇ ਲਿਖਿਆ, ਪ੍ਰਿੰਸੀਪਲ ਜੀ ਨੇ। ਕਹਿਣ ਲੱਗੇ, ਤੈਨੂੰ ਇੱਕ ਮੈਂ ਕਹਾਣੀ ਸੁਣਾਉਣੀ ਚਾਹੁੰਦਾ, ਉਹ ਸਾਰੀ ਅਸੀਂ ਸੁਣਾਉਂਦੇ ਹਾਂ। ਉਹ ਹੈ ਕਿ ਕੋਈ ਬੰਦਾ ਸੀ, ਉਹ ਦਰਵੇਸ਼ ਨੂੰ ਰੋਜ਼ ਪੁੱਛਦਾ ਸੀ, ਦਰਵੇਸ਼ ਕਿ ਤੇਰਾ ਚਿੱਤ ਸੰਸਾਰ ਦੀ ਵਾਸ਼ਨਾ 'ਚ ਪ੍ਰਵਿਰਤ ਨਹੀਂ ਹੁੰਦਾ, ਇੰਨਾ ਕੋਈ ਤੇਰੇ ਚੁਗਿਰਦੇ? ਉਸ ਦਰਵੇਸ਼ ਨੇ ਸੁਣਨ ਤੋਂ ਬਾਅਦ ਕਿਹਾ, ਬੇਟਾ ਇਸ ਸਵਾਲ ਦਾ ਉੱਤਰ ਤਾਂ ਫਿਰ ਦਿਆਂਗਾ, ਮੈਂ ਤਾਂ ਅੱਜ ਤੇਰੇ ਬਾਰੇ ਹੋਰ ਕੁਝ ਵੇਖ ਲਿਆ। ਕੀ ਵੇਖਿਆ? ਕਹਿੰਦਾ ਤੇਰੀ ਉਮਰ ਸਿਰਫ ਇੱਕ ਹਫ਼ਤਾ ਰਹਿ ਗਈ, ਤੂੰ ਅਗਲੇ ਐਤਵਾਰ ਮਰ ਜਾਣਾ ਹੈ। ਕਹਿੰਦਾ ਹੁਣ ਦੱਸੀ ਤੂੰ ਕੁਐਸਚਨ ਕੀ ਕੀਤਾ? ਉਹ ਕਹਿੰਦਾ ਨਹੀਂ ਨਹੀਂ ਤੁਸੀਂ ਕੀ ਕਿਹਾ ਮੈਨੂੰ ਇਹ ਦੱਸੋ, ਭੁੱਲ ਗਿਆ ਨਾ ਇੱਕ ਮਿੰਟ 'ਚ? ਉਹ ਕਹਿੰਦਾ ਮੈਂ ਤੈਨੂੰ ਦੱਸਿਆ ਤੂੰ ਮਰ ਜਾਣਾ ਅਗਲੇ ਹਫ਼ਤੇ, ਆ ਬਾਕੀ ਤੇਰਾ ਕੁਐਸਚਨ ਕੀ ਸੀ? ਕਹਿੰਦਾ ਨਹੀਂ ਨਹੀਂ ਮੈਂ ਘਰ ਚੱਲਾਂ ਵਾਂ। ਉਹ ਚਲਾ ਗਿਆ। ਇਹ ਮੈਂ ਤਾਂ ਕਿਤਾਬ ਦਾ ਹਵਾਲਾ ਦਿੱਤਾ ਹੈ, ਇਹ ਪ੍ਰਿੰਸੀਪਲ ਗੰਗਾ ਸਿੰਘ ਉਹਨਾਂ ਦੀ ਕਿਤਾਬ ਹੈ, ਬੰਦੀ ਛੋੜ ਸਤਿਗੁਰਾਂ 'ਤੇ, ਬਹੁਤ ਡਿਟੇਲ 'ਚ। ਉਹ ਘਰ ਚਲਾ ਗਿਆ। ਜਿਨ੍ਹਾਂ ਨੂੰ ਲੜਿਆ ਸੀ ਉਹਨਾਂ ਨੂੰ ਵੀ ਕਹਿੰਦਾ ਮਾਫ਼ ਕਰ ਦਿਓ, ਜਿਨ੍ਹਾਂ ਨਾਲ ਕੋਈ ਠੱਗੀ ਮਾਰੀ ਸੀ ਉਹਨਾਂ ਨੂੰ ਵੀ ਕਹਿੰਦਾ ਵੀ ਮੈਂ ਗਲਤ ਕੀਤਾ, ਅਤੇ ਘਰਦਿਆਂ ਨੂੰ ਕਹਿੰਦਾ ਮੈਂ ਹੁਣ ਮਰ ਜਾਣਾ ਜੀ। ਉਹਨੇ ਰੋਟੀ ਪਾਣੀ ਛੱਡ ਦਿੱਤਾ ਪਹਿਲਾਂ, ਇਹ ਵੀ ਤਾਂ ਰੱਬ ਦੀ ਖੇਡ, ਉਹਨੇ ਮੌਤ ਲੁਕਾ ਕੇ ਰੱਖੀ ਹੈ, ਜੇ ਡੇਟ ਦਾ ਪਤਾ ਹੋਵੇ ਤਾਂ ਬੰਦੇ 'ਤੇ ਆਉਣੇ ਨਹੀਂ ਗੁਰਦੁਆਰੇ। ਸਭ ਰੋਟੀ ਪਾਣੀ ਛੱਡ ਕੇ, ਉਹ ਮਰਨਾ ਕੀ ਸੀ? ਉਹ ਦਰਵੇਸ਼ ਗਿਆ ਘਰ, ਉਹਨੇ ਕਿਹਾ ਮੈਂ ਮਿਲਣ ਆਇਆ, ਉਹਦੇ ਸਵਾਲ ਦਾ ਉੱਤਰ ਸੀ, ਮੈਨੂੰ ਉਹਨੇ ਸਵਾਲ ਕੀਤਾ ਸੀ। ਉਹ ਕਹਿੰਦਾ ਉਹ ਤਾਂ ਅੰਦਰ ਪਿਆ ਹੈ ਜੀ। ਉਹਨੇ ਆਵਾਜ਼ ਦਿੱਤੀ, ਬੇਟਾ ਮੈਂ ਆਇਆ ਤੇਰੇ ਕੁਐਸਚਨ ਦਾ, ਪ੍ਰਸ਼ਨ ਦਾ ਉੱਤਰ ਦੇਣ। ਉਹ ਕਹਿੰਦਾ ਬਾਬਾ ਕੁਐਸਚਨ ਛੱਡ, ਇਹ ਉਦਨ ਹੀ ਖਤਮ ਹੋ ਗਿਆ ਜਿੱਦਣ ਮੌਤ ਚੇਤੇ ਆਈ ਸੀ। ਕਹਿੰਦਾ ਬਸ ਪੁੱਤਰ ਮੈਂ ਤੈਨੂੰ ਇਹ ਸਮਝਾਉਣਾ, ਉੱਠ ਤੂੰ ਮਰਨਾ ਕੋਈ ਨਹੀਂ, ਅਜੇ ਮੈਨੂੰ ਨਹੀਂ ਪਤਾ ਕਦੋਂ ਮਰਨਾ, ਐਵੇਂ ਨਾ ਮੰਜੀ 'ਤੇ ਪਿਆਰ ਹੋ, ਬਾਹਰ ਨਿਕਲ, ਕੰਮ ਕਾਜ ਕਰ, ਪਰ ਮੈਂ ਤੈਨੂੰ ਇੱਕੋ ਗੱਲ ਪੁੱਛਣੀ ਚਾਹੁੰਦਾ, ਸੱਤਾਂ ਦਿਨਾਂ 'ਚ ਕਿਸੇ ਨਾਲ ਲੜਿਆ? ਸੱਤਾਂ ਦਿਨਾਂ 'ਚ ਕਿਸੇ ਦਾ ਬੁਰਾ ਕੀਤਾ ਹੀ? ਸੱਤਾਂ ਦਿਨਾਂ 'ਚ ਕਿਤੇ ਤੂੰ ਮਾੜਾ ਫੁਰਨਾ ਬਣਾਇਆ? ਉਹ ਚਰਨ ਪਕੜ ਕੇ ਕਹਿੰਦਾ ਬਾਬਾ ਸੱਤਾਂ ਦਿਨਾਂ 'ਚ ਮੈਂ ਰੱਬ ਨੂੰ ਚੇਤੇ ਕੀਤਾ ਹੀ, ਹੋਰ ਕੁਛ ਨਹੀਂ। ਕਹਿੰਦਾ ਤੁਸੀਂ ਮੌਤ ਨੂੰ 7 ਦਿਨ ਬਾਅਦ ਆਉਣਾ ਸਮਝਦੇ ਹੋ, ਅਤੇ ਬੰਦਗੀ ਕਰਨ ਵਾਲਾ ਹਰ ਸਵਾਸ ਬਾਹਰ ਨਿਕਲਦਾ ਉਹਨੂੰ ਮੌਤ ਦਾ ਸੂਚਕ ਸਮਝਦਾ। ਮਹਾਰਾਜ ਜੀ ਨੇ ਕਿਹਾ ਬਾਦਸ਼ਾਹ ਜਦੋਂ ਮੌਤ ਚੇਤੀ ਆਉਂਦੀ ਹੋਵੇ ਅਤੇ ਰੱਬ ਚੇਤੇ ਆਉਂਦਾ ਹੋਵੇ ਉਦੋਂ ਇਹ ਚੀਜ਼ਾਂ ਪ੍ਰਭਾਵ ਨਹੀਂ ਪਾਉਂਦੀਆਂ। ਇਹ ਮੈਂ ਤਾਂ ਬੇਨਤੀ ਕੀਤੀ ਜੀ, ਇਹ ਇਸ ਕਰਕੇ, ਇਹ ਨਹੀਂ ਸ਼ਬਦ ਸਮਝਣਾ ਵੀ ਉਹ ਡਰਾ ਰਹੀ ਹੈ, ਉਹ ਕਹਿ ਰਹੀ ਹੈ ਕਿ ਤੁਸੀਂ ਇੱਕ ਦਿਨ ਇੱਥੇ ਆਉਣਾ ਹੈ। ਅਤੇ ਗੁਰੂ ਸਾਹਿਬ ਦਾ ਇੱਕ ਬਚਨ ਹੈ, ਖਾਣਾ ਪੀਣਾ ਹੱਸਣਾ ਸੌਣਾ, ਇਹ ਕਿਉਂ ਚੇਤੇ ਆਉਂਦਾ? ਕਿਉਂਕਿ ਕਰਤਾਰ ਵਿਸਰਿਆ। ਖਾਣਾ ਪੀਣਾ ਹੱਸਣਾ ਸੌਣਾ, ਪਿਆਰਿਓ ਮੌਤ ਦੀ ਦੂਰ ਦੀ ਗੱਲ, ਇੱਥੇ ਬੰਦਾ ਕਿਤੇ ਟੈਸਟ ਕਰਾਉਣ ਜਾਏ ਅਤੇ ਮਸ਼ੀਨ ਗਲਤ ਦੱਸਦਾ ਬਿਮਾਰੀ, ਬੰਦਾ ਰੋਟੀ ਨਹੀਂ ਖਾਂਦਾ ਆ ਕੇ, ਇਹਦਾ ਮਤਲਬ ਸਾਡੀ ਸੁਰਤ। ਅਤੇ ਜੇ ਇਹਨੂੰ ਰੋਜ਼ ਸਮਝ ਲਈਏ ਵੀ ਕੱਲ੍ਹ ਨੂੰ ਨਹੀਂ ਮੈਂ ਉੱਠਣਾ, ਕਦੀ ਘਰ 'ਚ ਬੈਠਿਆਂ ਬੰਨ ਬਣਾ ਕੇ ਦੇਖੀਏ। ਪ੍ਰਿੰਸੀਪਲ ਨਰਿੰਦਰ ਸਿੰਘ ਸੋਚ ਸਨ, ਬੜੇ ਸੋਹਣਾ ਲਿਖਦੇ ਸਨ, ਉਹਨਾਂ ਨੇ ਭਾਈ ਮੰਝ ਜੀ ਦਾ ਜੀਵਨ ਲਿਖਿਆ। ਕਹਿੰਦੇ ਮੰਝ ਮਿਲ ਕੇ ਗਿਆ, ਜਦੋਂ ਘਰ ਗਿਆ ਉਹਨੂੰ ਇੰਝ ਭਾਸਿਆ ਜਿਸ ਘਰ 'ਚ ਮੈਂ ਬੈਠਾ ਸਭ ਕੱਲ੍ਹ ਨੂੰ ਜਾਣ ਵਾਲੇ ਨੇ, ਇਹਨਾਂ ਰਹਿਣਾ ਨਹੀਂ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕਿੰਨੀ ਤ੍ਰਿਗ ਜੀਵਨ ਨਹੀਂ ਰਹਿਣਾ। ਇਹ ਹੁਣ ਅਗਲੀ ਗੱਲ ਸੁਣਿਓ, ਇੰਨੀ ਤੁਕ ਨਹੀਂ ਪੜ੍ਹਨੀ। ਅੱਗੇ ਮਹਾਰਾਜ ਕਹਿੰਦੇ ਪ੍ਰਾਣੀ ਇੱਕੋ ਨਾਮ 'ਤੇ ਆਵੋ, ਸਿਮਰਨ ਕਰ, ਵਾਹਿਗੁਰੂ ਬੋਲ, ਰਹਿਣਾ ਨਹੀਂ। ਪ੍ਰਾਣੀ ਇੱਕੋ ਨਾਮ 'ਤੇ ਆਵੋ, ਆਪਣੇ ਪਤ ਸੇਤੀ ਘਰ ਜਾਵੋ। ਇੱਥੇ ਭਗਤ ਜੀ ਨੇ ਕਿਹਾ ਗੋਰ ਨਿਮਾਣੀ ਸੱਡ ਕਰੈ ਨੇ ਘਰਿਆ ਕਰ ਆਓ, ਸਰ ਪਰ ਮੈਥ ਹੈ ਆਵਣਾ ਮਰਨੋ ਨਾ ਡਰਿਆਓ। ਜਾਂ ਸਤਿਗੁਰੂ ਨੇ ਕਿਹਾ ਇਹ ਧਨ ਜੋਬਣ ਅਰ ਫੁੱਲੜਾ, ਇਹ 'ਚ ਵੀ ਚੇਤੇ ਕਰਾਇਆ ਨਾ ਸਮੇਂ, ਤਾਂ ਕਿਹਾ ਵੀ ਇਸ ਸਲੋਕ ਦੇ ਅਰਥ ਨਾ ਤਾਂ ਸਤੀ ਦੀ ਪ੍ਰਥਾ ਦੀ ਪ੍ਰੋੜਤਾ ਕਰਨੇ ਨੇ ਅਤੇ ਨਾ ਡਰ ਵਾਲੇ ਕਰਨੇ ਨੇ। ਸਿਰਫ ਇਸ ਗੱਲ ਨੂੰ, ਇਹ ਹਕੀਕਤ ਹੈ, ਡਰ ਨਹੀਂ ਹਕੀਕਤ ਹੈ। ਉੱਥੇ ਮਹਾਰਾਜ ਕਹਿੰਦੇ ਨੇ ਧਨ ਜੋਬਨ ਸੌਖੇ ਨੇ, ਪੈਸਾ ਜਵਾਨੀ ਤੇ ਫੁੱਲ, ਛੋਟਾ ਫੁੱਲੜਾ ਛੋਟਾ ਫੁੱਲ, ਧਨ ਜੋਬਨ ਅਰ ਫੁੱਲੜਾ ਨਾਠੀ ਅੜੇ ਦਿਨ ਚਾਰ, ਇਹ ਚਾਰ ਦਿਨਾਂ ਨੂੰ ਨਾਸ਼ ਹੋਣ ਵਾਲਾ। ਪੱਬਣ ਕੇਰੇ ਪੱਤ ਜਿਉਂ, ਜਿਵੇਂ ਚੁਪੱਤੀ ਹੁੰਦੀ ਹੈ ਜੀ ਪਾਣੀ 'ਚ, ਢਲ ਢੁੱਲ ਜੁੰਮਣ ਹਾਰ, ਇਹ ਜੁੰਮਣ ਹਾਰ ਸ਼ਬਦ ਸਿੰਧੀ ਦਾ ਹੈ, ਇਹ ਸਿੰਧੀ ਦਾ ਅਰਥ ਵੀ ਇਹ ਥੋੜ੍ਹੇ ਦਿਨਾਂ ਦੀ ਖੇਡ, ਜੁੰਮਣ ਹਾਰ ਦਾ ਅਰਥ ਨਾਸ਼ ਹੋ ਜਾਣਾ। ਧਨ ਜੋਬਨ ਅਰ ਫੁੱਲੜਾ ਨਾਠੀ ਅੜੇ ਦਿਨ ਚਾਰ, ਪੱਬਣ ਕੇਰੇ ਪੱਤ ਜਿਉਂ, ਢਲ ਢੁੱਲ ਜੁੰਮਣ ਹਾਰ। ਅੱਗੇ ਜੀ ਰੰਗ ਮਾਣ ਲੈ ਪਿਆਰਿਆ, ਰੰਗ ਮਾਣ ਲੈ ਦਾ ਅਰਥ ਆ ਨਹੀਂ ਕਿ ਮਰ ਤੇ ਜਾਣਾ ਖਾ ਪੀ ਲਓ, ਇੱਥੇ ਰੰਗ ਮਾਨਣ ਦਾ ਅਰਥ ਹੈ ਕਿ ਵਾਹਿਗੁਰੂ ਜੀ ਦੇ ਪ੍ਰੇਮ ਨੂੰ ਮਾਣ ਲੈ, ਰੰਗ ਮਾਨ ਲੈ ਪਿਆਰਿਆ। ਜਾਂ ਜੋਬਨ ਨਾ ਹੁੱਲਾ ਦਿਨ ਥੋੜੜੇ ਥੱਕੇ ਭਇਆ, ਪੁਰਾਣਾ ਚੋਲਾ ਥੋੜੇ ਦਿਨ ਰਹਿ ਗਏ, ਭਇਆ ਪੁਰਾਣਾ ਚੋਲਾ। ਹੁਣ ਅਗਲੀ ਗੱਲ ਚੇਤੇ ਰੱਖੋ, ਇਹ ਗੱਲ ਸਤੀ ਕਹਿ ਰਹੀ ਹੈ, ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਨ, ਕਬਰਾਂ ਵੀ ਜਾ ਕੇ ਸੁੱਤੇ ਨੇ ਤੇ ਕਬਰਾਂ ਚ ਲੰਘਣ ਵਾਲਿਓ, ਹਮ ਪੀ ਵੰਜਾ ਡੂਮਣੀ ਰੋਵਾਂ ਚੇਣੀ ਬਾਣ। ਉਂਝ ਸਾਡੇ ਸਾਖੀਕਾਰ ਉਸ ਮੁਸਲਮਾਨ ਦਰਵੇਸ਼ ਦੀ ਭੂਮਿਕਾ ਵਿੱਚ ਇਹ ਸ਼ਬਦ ਲਿਖਦੇ ਆ, ਜਦੋਂ ਸਤਿਗੁਰੂ ਇਹ ਜੋਤੀ ਜੋ ਸਮਾਨ ਲੱਗੇ ਨੇ ਤੇ ਕਰਤਾਰਪੁਰ ਉਹਨੇ ਆਪਣਾ ਸੁਨੇਹਾ ਭੇਜਿਆ ਆਦਮੀ ਨੂੰ, ਸਾਰੇ ਸਾਖੀਕਾਰਾਂ ਲਿਖੇ, ਉਹਨੇ ਕਿਹਾ ਮਹਾਰਾਜ ਜੀ ਮੈਂ ਚੱਲਾਂ ਵਾਂ ਖੁਦਾ ਦਾ ਸੱਦਾ, ਹਜ਼ੂਰ ਨੇ ਉੱਥੇ ਦਿਨ ਦੱਸਿਆ, ਤੁਸੀਂ ਚੱਲੋ ਅਸੀਂ ਤੁਹਾਡੇ ਤੋਂ ਬਾਅਦ ਆ ਰਹੇ ਹਾਂ। ਉਹਦੇ ਸਾਥੀਆਂ ਨੇ ਉਹ ਜਾ ਕੇ ਉੱਤਰ ਦਿੱਤਾ, ਬਾਬਾ ਜੀ ਨੇ ਇਹ ਕਿਹਾ, ਉਹ ਕਹਿੰਦਾ ਮੈਂ ਤੇ ਚਲਾ ਜਾਣਾ, ਨਾਲੇ ਕਹਿੰਦਾ ਯਾਰੋ ਨਾਨਕ ਨਾ ਤੇ ਪਿੱਛੋਂ ਆਉਣਾ, ਇੰਨੇ ਦਿਨ ਮੈਂ ਹਨੇਰੇ ਵਿੱਚ ਕਿਵੇਂ ਕੱਟਾਂਗਾ। ਦੇਖੋ ਦੀ ਸੋਚ, ਉਹਦੇ ਫਿਰ ਚਲਾਣੇ ਦੀ ਖਬਰ ਸੁਣੀ ਤੇ ਸਾਡੇ ਸਾਖੀਕਾਰ ਕਹਿੰਦੇ ਫਿਰ ਹਜ਼ੂਰ ਨੇ ਸ਼ਬਦ ਕਿਹਾ, ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਨ, ਹਮ ਪੀ ਵੰਜਾ ਡੂਮਣੀ ਰੋਵਾਂ ਚੀਣੀ ਬਾਣ। ਇੱਕ ਪਾਠ ਅਸੀਂ ਕਰਨੇ ਹਾਂ, ਜੋ ਦਿਨ ਆਵਹਿ, ਭਗਤ ਰਵਿਦਾਸ ਜੀ, ਜੋ ਦਿਨ ਆਵਹਿ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ। ਸਤੀ ਪੁਕਾਰ ਕੇ ਕਹਿ ਰਹੀ, ਕਰਨਾ ਕੂਚ ਰਹਿਣ ਥਿਰ ਨਾਹੀ, ਸੰਗ ਚਲਤ ਹੈ। ਹਾਂ ਕਹਿੰਦੀ ਲੋਕ ਸਵਾਇਆ ਚੱਲ ਗਿਆ, ਨਾਲ ਦੇ ਚਲੇ ਗਏ, ਆਪਾਂ ਵੀ ਜਾਣਾ। ਸੰਘ ਚਲਤਾ ਹਮ ਪੀ ਚਲਣਾ ਦੂਰ ਗਵਨ, ਸਿਰ ਉੱਪਰ ਮਰਨਾ ਫਰੀਦਾ ਕਿੱਠੇ ਟੈਂਡੇ ਮਾਪਿਆਂ। ਚਲੇ ਗਏ ਨਾ, ਜਿੰਨੀ ਤੂੰ ਜਾਣਿਓ ਹੈ ਤੈਂ ਪਾਸਿਓ ਲੱਦ ਗਏ, ਤੂੰ ਅਜੇ ਨਾ ਪਤੀਣਿਓ ਹੈ। ਇਹ ਸਲੋਕ ਸਿਰਫ ਮਨ ਨੂੰ ਪਤੀਜਣ ਵਾਸਤੇ, ਮਨ ਝੁਕ ਜਾਏ ਉਹਦੇ ਵਾਸਤੇ ਵੇ, ਉਹ ਚਲੇ ਗਏ। ਭਾਈ ਸਾਹਿਬ ਦੀ ਰਚਨਾ 'ਚ ਇੱਕ ਬਚਨ ਹੈ, ਮੀਂਹ ਪੈ ਹਟਿਆ ਤਾਰ ਨਾਲ, ਇੱਕ ਤੁਪਕਾ ਸੀ ਲਟਕਣ ਦਾ, ਬਾਰਿਸ਼ ਪੈ ਕੇ ਹਟੀ ਤੇ ਤਾਰ ਤਾਰ ਵੈਸੇ ਕਈ ਉੱਥੇ ਅਰਥ ਕਰਦੇ ਆ ਟਾਹਣੀ, ਪਰ ਤੁਸੀਂ ਦੇਖਿਓ ਜਦੋਂ ਮੀਂਹ ਪੈ ਕੇ ਹਟ ਜਾਂਦਾ ਨਾ ਤੇ ਰੁੱਖਾਂ ਦੇ ਪੱਤਿਆਂ ਨਾਲ ਪਾਣੀ ਦੇ ਤੁਪਕੇ ਜਦੋਂ ਡਿੱਗਦੇ ਨੇ, ਉਹ ਪਹਿਲਾਂ ਲਮਕ ਜਾਂਦਾ, ਅੱਧਾ ਕੋਈ ਡਿੱਗ ਪੈਂਦਾ, ਫਿਰ ਉੱਤੇ ਚਲਾ ਜਾਂਦਾ, ਉੱਤੋਂ ਹੋਰ ਆਉਂਦਾ। ਫਿਰ ਭਾਈ ਸਾਹਿਬ ਨੇ ਇਹ ਖਿਆਲ ਦੇ ਦਿੱਤਾ, ਕਹਿਣ ਲੱਗੇ ਉਹ ਲਮਕਿਆ ਹੋਇਆ ਪਾਣੀ ਦਾ ਤੁਪਕਾ, ਉਹਨੂੰ ਪੁੱਛਿਆ ਵੀ ਤੂੰ ਡਿੱਗਣਾ ਹੈ ਫਿਰ ਪਿਛਾ ਹੋ ਜਾਂਦਾ, ਲੰਮਾ ਕਿਉਂ ਹੁੰਦਾ, ਲਮਕਦਾ ਨਾ ਪਾਣੀ। ਉਹ ਕਹਿੰਦਾ ਮੈਂ ਇਸ ਕਰਕੇ ਲਮਕ ਕੇ ਧਰਤੀ 'ਤੇ ਵੇਖਣਾ ਪਿਆ ਵਾਂ, ਅਰਸ਼ਾਂ ਤੋਂ ਅਨੇਕਾਂ ਸਾਥੀ ਆਏ ਸਾਂ ਕਿੱਥੇ ਚਲੇ ਗਏ। ਮੀਂਹ ਪੈ ਹਟਿਆ ਤਾਰ ਨਾਲ, ਇੱਕ ਤੁਪਕਾ ਸੀ ਲਟਕੰਦਾ, ਡਿੱਗਦਾ ਜਾਪੇ ਪਰ ਨਾ ਡਿੱਗੇ, ਪੁੱਛਿਆ ਰੋਏ ਸੁਣਨ ਦਾ, ਅਰਸ਼ਾਂ ਤੋਂ ਲੱਖਾਂ ਸਾਥੀ ਇਕੱਠੇ ਖੋਸਾਂ ਆ ਗਏ, ਕਿੱਤ ਵੱਲ ਯਾਰ ਲੋਪ ਹੋ ਗਏ, ਮੈਂ ਲਾ ਨੀਜ ਤਕੰਦਾ, ਮੈਂ ਦੇਖਣਾ ਕਿੱਥੇ ਚਲੇ ਗਏ। ਇੱਥੇ ਭਗਤ ਜੀ ਅੱਜ ਕਹਿ ਰਹੇ ਨੇ ਕਿ ਜਿਹੜੀ ਸਤੀ ਹੈ ਉਹ ਆਵਾਜ਼ ਦੇ ਕੇ ਕਹਿ ਰਹੀ ਹੈ, ਕਬੀਰ ਸਤੀ ਪੁਕਾਰੈ ਚਿਹ ਚੜੀ, ਪਰ ਗੁਰੂ ਅਮਰਦਾਸ ਜੀ ਨੇ ਸਤੀ ਪ੍ਰਥਾ ਦਾ ਵਿਰੋਧ ਕੀਤਾ, ਜਿਨ੍ਹਾਂ ਦਾ ਕੱਲ੍ਹ ਅਸੀਂ ਗੁਰਿਆਈ ਦਿਵਸ ਮਨਾਇਆ। ਚਲੋ ਜ਼ਿਆਦਾ ਇਤਿਹਾਸ ਨਹੀਂ, ਬੜੀ ਵੱਡੀ ਬਖਸ਼ਿਸ਼ ਕਰਦੇ ਆ। ਇੱਥੇ ਜਦੋਂ ਗੁਰੂ ਇਤਿਹਾਸ ਪੜ੍ਹੀਦਾ ਇੰਨੀ ਵੱਡੀ, ਅਤੇ ਸ਼ਹੀਦਾਂ ਦਾ ਇਤਿਹਾਸ ਪੜ੍ਹੀਦਾ ਇੰਨੀ ਵੱਡੀ ਤਾਕਤ ਮਿਲਦੀ ਹੈ ਕਿ ਗੁਰੂ ਇਤਿਹਾਸ ਇਹ ਗੱਲ ਕਹਿ ਰਿਹਾ ਹੈ ਕਿ ਪਰਮਾਤਮਾ ਦੀ ਜੋਤ ਉਮਰ ਦੀ ਮੁਥਾਜ ਨਹੀਂ, ਗੁਰੂ ਦੀ ਜੋਤ ਉਮਰ ਦੀ ਮੁਥਾਜ ਨਹੀਂ। ਇੱਥੇ ਗੁਰੂ ਜੋਤ ਵਿੱਚ ਦੁਨਿਆਵੀ ਉਮਰ ਕਹਿ ਰਿਹਾ, ਉਂਝ ਤਾਂ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਇੱਕ ਗੁਰੂ ਨਾਨਕ ਸਾਹਿਬ, ਦੂਸਰੇ ਗੁਰੂ ਅਮਰਦਾਸ, ਤੀਸਰੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਇਹ ਨਾ ਜੀ ਜਿਹੜੇ 50 ਤੋਂ ਟੱਪ ਕੇ ਗਏ ਆ। ਗੁਰੂ ਹਰਕ੍ਰਿਸ਼ਨ ਸਾਹਿਬ ਦੀ ਆਰ ਬਲਾ ਕਿੰਨੀ, 8 ਸਾਲ ਨਾ, 5 ਸਾਲ ਦੀ ਉਮਰ ਚ। ਦੂਜੇ ਪਾਸੇ ਧੰਨ ਗੁਰੂ ਅਮਰਦਾਸ ਜਿਨ੍ਹਾਂ ਦਾ ਦਿਨ ਮਨਾਇਆ, ਚਲੋ ਥੋੜਾ ਜਿਹਾ ਜ਼ਿਕਰ ਉਹਨਾਂ ਦਾ ਆਪਾਂ ਕਰ ਲਈਏ, ਜਿਹੜੇ 2 ਦਹਾਕੇ ਤੀਰਥ ਇਸ਼ਨਾਨ ਕਰਦੇ ਰਹੇ। ਪਰ ਇਹ ਗੱਲ ਹੋਰ ਸਪਸ਼ਟ ਹੈ, ਅੰਦਰ ਚਾਹ ਹੋਵੇ ਮਿਲਣ ਦਾ, ਸਾਹ ਲੱਗ ਸਕਦੇ ਨੇ, ਪਰ ਪਰਮਾਤਮਾ ਰਾਹ ਜ਼ਰੂਰ ਦਿੰਦਾ ਹੈ, ਰਸਤਾ ਜ਼ਰੂਰ ਦਿਖਾਉਂਦਾ ਹੈ। ਇੱਕੋ ਹੀ ਸ਼ਬਦ ਉਸ ਉਦਾਸੀ ਸਾਧੂ ਨੇ ਕਿਹਾ ਕਿ ਤੁਸੀਂ ਨਗੂਰੇ ਹੋ, ਸਾਰੀ ਰਾਤ ਬੇਚੈਨ ਰਹੇ, ਸਾਰੀ ਰਾਤ ਨੀਂਦ ਨਹੀਂ ਪਈ, ਪਰ ਜਿਸ ਰਾਤ ਉਹ ਸ਼ਬਦ ਕਹਿ ਕੇ ਗਿਆ, ਇੰਨੀ ਉਮਰ ਲੰਘ ਗਈ, ਤੇਰੇ ਵਰਗੇ ਨਗੁਰੇ ਦੀ ਸੰਗਤ ਕੀਤੀ ਮੈਂ, ਜਨਮ ਭ੍ਰਸ਼ਟ ਹੋ ਗਿਆ, ਉਸੇ ਰਾਤ ਬੇਚੈਨੀ ਚ ਲੰਘਦਿਆਂ ਅੰਮ੍ਰਿਤ ਵੇਲੇ ਸੱਕੇ ਭਰਾ ਦੇ ਘਰੋਂ ਮਦਾਣੀ ਪਾ ਕੇ ਦੁੱਧ ਰਿੜਕਦਿਆਂ, ਉਸ ਮਦਾਣੀ ਦੀ ਆਵਾਜ਼ ਨਾਲ ਗੁਰੂ ਨਾਨਕ ਸਾਹਿਬ ਦੀ ਬਾਣੀ ਗਾਰੀ, ਗੁਰੂ ਅੰਗਦ ਸਾਹਿਬ ਦੀ ਬੇਟੀ ਬੀਬੀ ਅਮਰੋ, ਕਾਇਆ ਆਰਨ ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋ ਲੇਖ ਪਏ, ਕਾਇਆ ਆਰਨ ਖੀਰਲੀਆਂ ਤੁਕਾਂ, ਮਨ ਵਿੱਚ ਲੋਹਾ ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉੱਪਰ ਮਨ ਜਲਿਆ, ਸੰਨੀ ਚਿੰਤ ਪਈ, ਸੜ ਗਿਆ ਮਨ। ਉਦਾਸੀ ਹੈ ਨਾ, ਭਇਆ ਮਨੂਰ, ਸੜਿਆ ਹੋਇਆ ਲੋਹਾ। ਯਾਦ ਰੱਖਿਓ, ਜਿਹੜੇ ਲੋਹੇ ਸੜ ਜਾਂਦਾ ਉਹਨੂੰ ਲੋਕ ਬਾਹਰ ਸੜਦੇ ਸਨ, ਪਰ ਗੁਰੂ ਘਰ 'ਚ ਏਡੀ ਵੱਡੀ ਬਖਸ਼, ਅਸੀਂ ਲੋਕ ਨਹੀਂ ਬਖਸ਼ਦੇ, ਅਸੀਂ ਸੜੇ ਹੋਏ ਕਿਤੇ ਚੰਗਿਆਂ ਭਲਿਆਂ ਨੂੰ ਬਾਹਰ ਧੱਕੇ ਮਾਰਨੇ ਆ, ਪਰ ਗੁਰੂ ਜੀ ਕਹਿੰਦੇ ਜਿਹੜਾ ਬੰਦਾ ਮਾਨਸਿਕ ਤੌਰ 'ਤੇ ਬਿਲਕੁਲ ਖਤਮ ਹੋ ਚੁੱਕਾ ਹੈ, ਉਹ ਗੁਰੂ ਕੋਲ ਆਏ, ਗੁਰੂ ਜੀ ਕੋਲ ਇੰਨੀ ਤਾਕਤ ਅਤੇ ਸੜਿਆ ਹੋਇਆਂ ਨੂੰ ਵੀ ਸੋਨਾ ਬਣਾ ਦਿੰਦਾ ਹੈ। ਭਇਆ ਮਨੂਰ, ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਿਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ ਤੋਂ ਨਾਨਕ ਤ੍ਰਿਸ਼ਟਸ ਦੇਹਾ। ਬਸ ਉਦਣ ਹੀ ਚੱਲ ਪਏ, ਸਵੇਰੇ ਤੁਰੇ ਬੀਬੀ ਅਮਰੋ ਨਾਲ ਲੈ ਕੇ। ਅਤੇ ਮੈਂ ਇੱਕ ਵਾਰੀ ਇੱਥੇ ਬੇਨਤੀ ਕੀਤੀ ਸੀ, ਘਰ ਦੇ ਵਿੱਚ ਜਿੱਥੇ ਭਤੀਜੇ ਵਿਆਹੇ, ਹੁਣ ਪਤਾ ਹੀ ਹੁੰਦਾ ਵੀ ਕੀ ਕਰਦੇ ਆ, ਕੀ ਪਤਾ ਨਹੀਂ ਗੁਰੂ ਅੰਗਦ ਸਾਹਿਬ ਗੁਰੂ ਨੇ, ਸਤਿਗੁਰੂ ਕਿੰਨੀ ਕੁ ਦੂਰ ਹੈ, ਬਾਸਰ ਕੇ ਖਡੂਰ ਸਾਹਿਬ ਅਤੇ ਕਰਤਾਰਪੁਰ ਨੇੜੇ ਨੇੜੇ ਨੇ, ਪਰ ਨਹੀਂ ਪਿਆਰਿਓ, ਸਮਾਂ ਆਉਣ ਤੋਂ ਪਹਿਲਾਂ ਅੰਦਰ ਨੂੰ ਰੱਬ ਸੋਝੀ ਨਹੀਂ ਦਿੰਦਾ, ਸਮਾਂ ਨਿਰਧਾਰਿਤ ਹੈ। ਅੱਜ ਉਹ ਸਮਾਂ ਆ ਚੁੱਕਾ, ਅੱਜ ਰੋਂਦੇ ਤੁਰੇ ਜਾ ਰਹੇ ਆ, ਕਦੀ ਭਤੀਜਾ ਵਿਆਹਣ ਵੀ ਗਏ ਸਨ ਬਾਬਾ ਅਮਰਦਾਸ ਜੀ, ਪਰ ਅੱਜ ਕੁੜਮ ਬਣ ਕੇ ਨਹੀਂ ਜਾ ਰਹੇ, ਅੱਜ ਇਸ ਬਿਰਤੀ ਨਾਲ ਜਾ ਰਹੇ ਨੇ, ਸੁਣਿਆ ਬਾਬਾ ਤੇਰਾ ਘਰ ਮਨੂਰ ਨੂੰ ਸੋਨਾ ਬਣਾ ਦਿੰਦਾ ਹੈ। ਬੀਬੀ ਅਮਰੋ ਅੰਦਰ ਜਾਂਦੇ ਆ, ਗੁਰਦੇਵ ਪਿਤਾ ਪੁੱਛਦੇ ਨੇ, ਬੇਟਾ ਬਿਨਾਂ ਸੁਨੇਹਾ ਕਿਵੇਂ ਆਏ? ਕਹਿਣ ਲੱਗੇ ਮੈਂ ਨਹੀਂ ਆਈ, ਘਰ ਦੇ ਬਜ਼ੁਰਗ ਨਾਲ ਆਏ ਨੇ, ਗੁਰੂ ਅੰਗਦ ਸਾਹਿਬ ਬਾਹਰ ਆਉਂਦੇ ਆ, ਧੰਨ ਗੁਰੂ ਅਮਰਦਾਸ ਬਾਹਰ ਬੈਠੇ ਆ। ਗੁਰੂ ਅੰਗਦ ਦੇਵ ਜੀ ਨੂੰ ਆਉਂਦਿਆਂ ਦੇਖ ਕੇ ਬਾਬਾ ਅਮਰਦਾਸ ਜੀ ਉੱਠ ਖਲੋਤੇ, ਸਤਿਗੁਰੂ ਗੁਰੂ ਅੰਗਦ ਸਾਹਿਬ ਨੇ ਆਪਣੀਆਂ ਬਾਹਾਂ ਫੈਲਾਈਆਂ ਆਪਣੀ ਗਲਵਕੜੀ 'ਚ ਲੈਣ ਲਈ, ਪਰ ਬਾਬਾ ਅਮਰਦਾਸ ਉਮਰ ਕਰਕੇ 25 ਸਾਲ ਗੁਰੂ ਅੰਗਦ ਦੇਵ ਜੀ ਤੋਂ ਵੱਡੇ, 25 ਸਾਲ ਵੱਡੇ, ਉਹ ਗਲਵਕੜੀ 'ਚ ਨਹੀਂ ਆਏ, ਇੱਕੋ ਦਮ ਚਰਨਾਂ 'ਚ ਦੇਖ ਕੇ, ਚਰਨ ਚੁੰਮ ਕੇ, ਅੱਖਾਂ ਦੇ ਨੀਰ ਜ਼ਾਰੋ ਜ਼ਾਰ ਰੋ ਕੇ, ਚਰਨ ਧੋ ਕੇ ਕਹਿੰਦੇ ਨੇ, ਸਤਿਗੁਰੂ ਮੈਂ ਤੇਰੇ ਘਰ 'ਚ ਸੰਬੰਧੀ ਬਣ ਕੇ ਨਹੀਂ ਆਇਆ, ਮੈਂ ਨਗੁਰਾ ਹਾਂ, ਮੇਰੀ ਮਹਿਲ ਉਤਾਰ ਦੇ। ਉੱਥੇ ਸ਼ਬਦ ਨੇ, ਲੱਖ ਸੰਬੰਧ ਸੰਸਾਰ ਕੋ ਭੇ ਸਤਿਗੁਰ ਠਾਡੇ, ਗੁਰੂ ਅੰਗਦ ਦੇਵ ਜੀ, ਗਰ ਮਿਰਬੇ ਕੋ ਤਿਆਰ ਪੈ ਪੱਟ ਤੇ ਕਰ ਕਾਢੇ, ਚਰਨ ਗਏ ਸ਼੍ਰੀ ਅੰਮ੍ਰਿਤਾ ਬੰਧਨ ਕੋ ਠਾਨੀ। ਫਿਰ ਸੁਣਿਓ, ਚਰਨ ਗਏ ਸ਼੍ਰੀ ਅੰਮ੍ਰਿਤਾਬ, ਗੁਰੂ ਅਮਰਦਾਸ ਜੀ ਨੇ ਚਰਨ ਪਕੜ ਗਏ, ਬੰਧਨ ਕੋ ਠਾਂਡੀ, ਗਰ ਮਿਲਬੇ ਕੋ ਉਚਿਤ ਨਹੀਂ ਲਿਓ ਦਾਸ ਪਛਾਣੀ। ਪਿਆਰਿਓ, ਲੰਗਰ ਦੀ ਸੇਵਾ 'ਚ ਲੱਗ ਗਏ, ਇਸ਼ਨਾਨ ਦੀ ਸੇਵਾ ਲੈ ਲਈ, ਗਾਗਰ ਦੀ ਸੇਵਾ, ਸਾਨੂੰ ਸਭ ਨੂੰ ਪਤਾ। ਹੁਣ ਜਿਹੜੇ ਦਿਉਨਕ ਵਿਦਵਾਨ ਨੇ, ਉਹ ਕਹਿੰਦੇ ਖੂਹ ਤੋਂ ਨੇੜਿਓਂ ਪਾਣੀ ਲੈ ਆਉਂਦੇ ਸਨ, ਉਹਨਾਂ ਨੂੰ ਪ੍ਰੋਬਲਮ ਇਹ ਹੁੰਦੀ ਵੀ ਇੰਨੀ ਦੂਰ ਕਿੱਥੇ ਕੋਈ ਜਾਂਦਾ ਹੋਵੇਗਾ। ਹੁਣ ਜਿਹੜੇ ਮੇਰੇ ਵਰਗੇ ਨੇ 8 ਵਜੇ ਸਵੇਰੇ ਉੱਠਣਾ, ਅਤੇ ਉਹ ਕਹਿ ਸਕਦਾ ਵੀ 3 ਵਜੇ ਵੀ ਸੰਗਤ ਉੱਠਦੀ ਹੁੰਦੀ, ਉਹਦੇ ਵਾਸਤੇ ਤਾਂ 8 ਵਜੇ ਅੰਮ੍ਰਿਤ ਵੇਲਾ ਨਾ। ਪਿਆਰਿਓ, ਯਾਦ ਰੱਖਿਓ, ਜਿਹਦੇ ਅੰਦਰ ਸ਼ਬਦ ਦੀ ਕਿਰਪਾ ਹੋ ਜਾਏ, ਉਹ ਤਾਂ ਕਿੰਨੇ ਕਿੰਨੇ ਦੂਰ ਚਲੇ ਜਾਂਦੇ। ਬਾਬਾ ਅਮਰਦਾਸ ਇੱਕ ਗਾਗਰ ਢੋਂਦੇ ਨੇ, ਦੂਜੇ ਗੁਰੂ ਅੰਗਦ ਦੇਵ ਜੀ ਦੇ ਕੱਪੜੇ ਆਪ ਹੱਥੀ ਧੋਂਦੇ ਨੇ। ਕੱਪੜੇ ਧੋਣੇ, ਗਾਗਰ ਢੋਣੀ, ਤੇ ਫਿਰ ਅੱਜ ਵੀ ਤੁਸੀਂ ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਜਾਓ, ਖਡੂਰ ਸਾਹਿਬ ਤੋਂ ਪਹਿਲਾਂ ਇੱਕ ਗੁਰਦੁਆਰਾ ਆਉਂਦਾ ਦਮਦਮਾ ਸਾਹਿਬ, ਜਦੋਂ ਗਏ ਉੱਥੇ ਜ਼ਰੂਰ ਦਰਸ਼ਨ ਕਰਿਓ। ਉਹ ਥਾਂ ਹੈ ਜਿੱਥੇ ਹਜ਼ੂਰ ਗਾਗਰ ਰੱਖ ਕੇ ਜਪਜੀ ਸਾਹਿਬ ਦਾ ਭੋਗ ਪਾ ਕੇ ਜਾਂਦੇ ਹੁੰਦੇ ਸਨ। ਗਾਗਰ ਢੁੰਦਿਆਂ ਇੱਕ ਸਾਲ ਨਹੀਂ, ਦੋ ਸਾਲ ਨਹੀਂ, 12 ਸਾਲ ਨੇ, 12 ਸਾਲ ਥੋੜ੍ਹੇ ਨਹੀਂ ਹੁੰਦੇ। ਅਤੇ 12 ਸਾਲ ਇਸ ਕਰਕੇ ਸੇਵਾ ਨਹੀਂ ਕੀਤੀ, ਮੈਨੂੰ ਗੁਰਿਆਈ ਮਿਲੇ। ਗੁਰਿਆਈ ਮਿਲਣ ਦੀ ਸੇਵਾ ਤਾਂ ਫਿਰ ਕਾਮਨਾ ਹੈ, ਲਾਲਚ ਅਤੇ ਸੇਵਾ ਦੋਨੋਂ ਇਕੱਠੇ ਨਹੀਂ ਰਹਿ ਸਕਦੇ। 12 ਸਾਲ ਗਾਗਰ ਢੋਈ, ਅਖੀਰ ਵਾਲਾ ਦਿਨ ਇੰਨੀ ਬਾਰਿਸ਼ ਹੋਈ, ਵਾਛੜ ਪਈ, ਗੁਰੂ ਅਮਰਦਾਸ ਮਹਾਰਾਜ ਤੁਰਿਆ ਰਿਹਾ। ਇਤਿਹਾਸ ਕਹਿੰਦਾ ਬਿਜਲੀ ਚਮਕੀ, ਚਮਕਿਆ ਹਨੇਰਾ ਹੋਇਆ। ਖਡੂਰ ਦੇ ਅੰਦਰ ਪਹੁੰਚਦਿਆਂ ਉਹ ਜੁਲਾਏ ਦੀ ਖੱਡੀ ਦਾ ਕਿਲਾ, ਉਹਦੇ ਨਾਲ ਪੈਰ ਅਟਕਿਆ, ਚਰਨ ਅਟਕੇ, ਤੜੰਬ ਕਰਕੇ ਡਿੱਗੇ। ਇੰਨੀ ਜ਼ੋਰ ਦੀ ਅੰਦਰ ਆਵਾਜ਼ ਆਈ, ਗਾਗਰ ਡਿੱਗੀ ਪਰ ਗਾਗਰ 'ਚੋਂ ਪਾਣੀ ਨਹੀਂ ਡੁੱਲਣ ਦਿੱਤਾ। ਉਹ ਵੀ ਸੇਵ ਕਰਿਆ ਹੈ, ਗਾਗਰ ਡਿੱਗੀ ਪਰ ਪਾਣੀ ਨਹੀਂ ਡੁੱਲਿਆ। ਅੰਦਰੋਂ ਆਵਾਜ਼ ਆਈ, ਕੌਣ, ਕਿਹੜਾ ਇਸ ਵੇਲੇ? ਅਤੇ ਉਸ ਬੀਬੀ ਨੇ ਆਵਾਜ਼ ਦੇ ਕੇ ਕਿਹਾ, ਇਹ ਅਮਰੂ ਬੇਨਵਾ ਹੋਊਗਾ। ਇਹਦੇ ਅਰਥ ਨੇ, ਤੁਸੀਂ ਸੌਂ ਜਾਓ, ਇਹ ਲਫ਼ਜ਼ ਵਰਤੇ ਜਿਹਦੀ ਕੋਈ ਥਾਂ ਨਹੀਂ, ਕੁੜਮਾਂ ਦੀ ਘਰ ਬੈਠਾ ਇਹ ਗੁਰੂ ਅਮਰਦਾਸ ਵਾਹਿਗੁਰੂ ਇਹ ਅਮਰੂ ਸ਼ਬਦ ਵਰਤਿਆ। ਇਹਦਾ ਮਤਲਬ ਲੋਕ ਕਿਸ ਤਰ੍ਹਾਂ ਵਹਿੰਦੇ ਹੋਣਗੇ, ਇਹ ਅਮਰੂ ਬੇਨਵਾ ਹੋਊਗਾ, ਸਦਾ ਹੈ ਭਟਕਤਾ ਫਿਰਤਾ, ਨਾ ਕਬੂ ਚੈਨ ਕਰਤਾ, ਬਕਾਰਾ ਹੋ ਤੋ ਐਸਾ ਹੋ। ਬਕਾਰਾ ਦਾ ਅਰਥ ਬੋਲੀ। ਜੇ ਅਮਰੂ ਬੇਨਵਾ ਹੋਊਗਾ, ਸਦਾ ਹੈ ਭਟਕਤਾ ਫਿਰਤਾ, ਨਾ ਕਬੂ ਚੈਨ ਕਰਤਾ, ਬਕਾਰਾ ਹੋ ਤੋ ਐਸਾ ਹੋ। ਮਹਾਰਾਜ ਕਹਿੰਦੇ, ਦੀਵਾਨੀ ਕਿਆ ਬਖਤੀ ਹੈ ਗੁਰੂ ਕੀ ਸ਼ਾਨ ਮੇ। ਮਹਾਰਾਜ ਗੁਰੂ ਅਮਰਦਾਸ ਕਹਿੰਦੇ, ਦੀਵਾਨੀ ਕਿਆ ਬਖਤੀ ਹੈ ਗੁਰੂ ਕੀ ਸ਼ਾਨ ਮੇ। ਉਸੀ ਦਮ ਹੋ ਗਈ ਪਾਗਲ, ਇਸ਼ਾਰਾ ਹੋ ਤੋ ਵੈਸਾ ਹੋ। ਫਿਰ ਰਸਨਾ ਤੇ ਝੱਲੀ ਹੋ ਗਈ, ਸਵੇਰੇ ਮਹਾਰਾਜ ਦੇ ਦਰਬਾਰ ਚ ਆਈ, ਹਜ਼ੂਰ ਸੱਚੇ ਪਾਤਸ਼ਾਹ ਜੀ, ਸੱਚੀ ਮੁੱਚੀ ਉਹ ਦੇਖਿਆ। ਇਹ ਯਾਦ ਰੱਖਿਓ, ਪ੍ਰਭ ਜੀ ਬਸੈ ਸਾਧ ਕੀ ਰਸਨਾ। ਝੱਲੀ ਹੋ ਗਈ, ਆ ਗਈ ਸਵੇਰੇ। ਮਹਾਰਾਜ ਗੁਰੂ ਅੰਗਦ ਸਾਹਿਬ ਜੀ ਨੂੰ ਸਾਰੀ ਵਾਰਤਾ ਦੱਸੀ। ਹਜ਼ੂਰ ਨੇ ਕਿਹਾ, ਤੁਸੀਂ ਇਹ ਸ਼ਬਦ ਕਿਹਾ? ਕਹਿੰਦੇ, ਸੱਚੇ ਪਾਤਸ਼ਾਹ, ਮੈਨੂੰ ਜੋ ਮਰਜ਼ੀ ਕਹਿ ਲੈਂਦੀ, ਇਹਨੇ ਨਾ ਗੁਰੂ ਕੀ ਸੇਵਾ ਦੀ ਨਿੰਦਿਆ ਕੀਤੀ ਹੈ। ਯਾਦ ਰੱਖਿਓ, ਸ਼ਬਦ ਕਿੱਡਾ ਡੂੰਘਾ ਹੈ। ਮੈਂ ਸੇਵਾ ਕਰ ਰਿਹਾ, ਤੁਸੀਂ ਬਖਸ਼ੀਏ, ਗਾਗਰ ਮੇਰੀ ਨਹੀਂ ਤੁਹਾਡੀ ਹੈ। ਗੁਰੂ ਸੇਵਾ ਦੀ ਨਿੰਦਿਆ ਬਰਦਾਸ਼ਤ ਨਹੀਂ ਹੋਈ। ਇਹਨੇ ਕਿਹਾ ਵੀ ਕੁਰਮਾ ਦੇ ਘਰ 'ਚ ਪਾਣੀ ਢੋਂਦਾ ਹੈ, ਇਹ ਗੁਰੂ ਸੇਵਾ ਨਿੰਦਿਆ ਹੈ। ਦੂਜਾ ਸ਼ਬਦ ਇਹਨੇ ਕਿਹਾ, ਇਹ ਬੇਨਵਾ ਹੈ, ਇਹਦਾ ਕੋਈ ਥਾਂ ਨਹੀਂ। ਇਹਦੇ ਪੁੱਤਰ ਨੂੰ ਐਵੇਂ ਸਾਂਭ ਦੇਣੀ ਪਈ, ਬਜ਼ੁਰਗ ਸਨ। ਮਹਾਰਾਜ ਜੀ ਦੇ ਨੇਤਰ ਭੇਜਾਏ, ਧੰਨ ਗੁਰੂ ਅੰਗਦ ਸਾਹਿਬ ਨੇ ਗੁਰਿਆਈ ਦੇਣ ਵੇਲੇ ਫਿਰ 12 ਬਖਸ਼ਾਂ ਕੀਤੀਆਂ। ਭਰੀ ਸੰਗਤ ਸੀ, ਤੁਮ ਹੋ ਨਿਥਾਵਨ ਕੇ ਥਾਨ, ਕਰ ਹੋ ਨਿਮਾਨਣ ਕੋ ਮਾਨ, ਨਿਤਾਣਿਆਂ ਦੇ ਤਾਣ, ਨੇ ਓਟਿਆਂ ਦੀ ਓਟ, ਨੇ ਆਸਰਿਆਂ ਦੇ ਆਸਰੇ, ਨੇ ਧਰਿਆਂ ਦੀ ਧਰ, ਨੇ ਧੀਰਿਆਂ ਦੇ ਧੀਰ, ਬੇ ਪੀਰਾਂ ਦੇ ਪੀਰ, ਦਿਆਲ ਗਈ ਬਹੋੜ, ਜਗਤ ਬੰਦੀ ਛੋੜ, ਭੰਨਣ ਕਰਨ ਸਮਰੱਥ, ਸਭ ਜੀਵ ਕਾ ਜਿਸ ਹੱਥ। 12 ਬਖਸ਼ਾਂ ਦਿੱਤੀਆਂ। ਜਿਹੜਾ ਕੱਲ੍ਹ ਦਿਨ ਆਪਾਂ ਮਨਾਇਆ, ਜਦੋਂ ਹਜ਼ੂਰ ਗੁਰਿਆਈ 'ਤੇ ਬਿਰਾਜਮਾਨ ਹੋਏ, ਫਿਰ ਉਹ ਸਤੀ ਬਾਰੇ ਬੋਲੇ। ਚਲੋ, ਮੈਂ ਅੱਜ ਤਾਂ ਕਿਹਾ ਨਾ ਵੀ ਜਿੱਥੇ ਸਤੀ ਦਾ ਪੋਜ਼ਿਟਿਵ ਆਇਆ ਪੱਖ, ਫਿਰ ਗੁਰੂ ਅਮਰਦਾਸ ਬੋਲ ਕੇ ਕਹਿੰਦੇ ਆ, ਸਤੀਆਂ ਇਹ ਨਾ ਆਖਿਆ ਜੋ ਮੜਿਆਂ ਲੱਗ ਜਲਾਨ। ਆਹ ਗੁਰਮਤ ਦਾ ਪੱਖ ਹੈ। ਇਸ ਕਰਕੇ ਵੀ ਇਹ ਨਹੀਂ ਸਮਝਣਾ ਸਤੀ ਪ੍ਰਥਾ ਦੀ ਪ੍ਰੋੜਤਾ। ਮਹਾਰਾਜ ਕਹਿੰਦੇ, ਸਤੀਆਂ ਇਹ ਨਾ ਆਖਿਆ ਜੋ ਮੜਿਆਂ ਲੱਗ ਜਲਾਨ। ਕਹਿੰਦੇ ਨੇ, ਅਸਲ 'ਚ ਸਤੀ ਉਹ ਨਹੀਂ ਜਿਹੜੀ ਮੜੀ 'ਚ ਸੜ ਗਈ, ਸਤੀ ਤਾਂ ਉਹ ਹੈ ਜੇ ਪਤੀ ਦੇ ਬਿਰਹਾ ਦੀ ਚੋਟ ਨੂੰ ਸਹਾਰ ਜਾਂਦੀ ਹੈ, ਉਹਦੇ 'ਚ ਮਰਦੀ, ਜਿਉਂਦੇ ਜੀ ਜਿਹੜੀ ਮਰ ਜਾਂਦੀ ਹੈ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ, ਧੰਨ ਗੁਰੂ ਅਮਰਦਾਸ, ਉਹਨਾਂ ਨੇ ਇੰਨੀ ਕਿਰਪਾ ਕੀਤੀ, ਉਹਨਾਂ ਦੀਆਂ ਬਖਸ਼ਾਂ ਦਾ ਕੋਈ ਪਾਰਾਵਾਰ ਹੀ ਨਹੀਂ। ਪਰ ਮੈਂ ਇੱਕ ਬੇਨਤੀ ਕਰਾਂਗਾ, ਜਦੋਂ ਸਤਿਗੁਰੂ ਜੀ ਦੇ ਸਮਕਾਲੀ ਭੱਟਾਂ ਨੂੰ ਪੜ੍ਹਨੇ ਆ, ਉਹ ਹਜ਼ੂਰ ਸੱਚੇ ਪਾਤਸ਼ਾਹ ਬਾਰੇ ਬਚਨ ਕਰਦੇ ਆ। ਆਹ ਜਿਹੜਾ ਸਵਈਆ ਹੈ ਨਾ, रहो संत हो टोर साधबो तेरे डिठे। ये गुरु अमरदास की सिफत विच है। कहने बड़े संत देखे, बड़े विद्वान देखे, लैक्चर सुने, कथा सुनिया, सब कुछ सुनिया, एक साल भर सुनिया, पर कथा चंगी लगी, जीवन नहीं चंगा लगा। रहो संत हो टोल साधबो तेरे डिठे, संन्यासी तपस्वी हैं मुखों ए पंडित मिठे, बरस एक हो फिरो किना ना परचो लायो, कहते हैं कहते सुनी रहत को खुशी न आयो, हर नाम छोड़ दूजे लगे तिन के गुण हो क्या कहूं, गुरदई मिलायो भिख्या जीव तू रखें तिवर हो। हे धन गुरु अमरदास, मैं पंडित वेखे, मैं संत वेखे, मैं जोगी वेखे, पर रहत को खुशी ना आयो, क्यों? क्योंकि हर नाम छोड़ दूजे लगे, नाम तो छड़ के दूजे भाव ही सन। वाहगुरु जी ने दया की, दई वाहगुरु ने दया की, धन गुरु अमरदास मिल गए। उन्होंने पूछिए जी गुरु अमरदास की कमाई की, वो एक सवैया है, तै पढ़ियो एक, मन धरियो एक, कर एक पछाणियो। वैसे कल कथा कल करनी सी, कल पौड़ी लंबेरी सी, ते मैं पिछलियां चारां दी भी कथा करके इस करके लंबेरी लगी। तै पढ़ियो एक, धन गुरु अमरदास जी ने एक ओंकार नू पढ़िया, दो नू नहीं पढ़िया जी, दो च द्वेष है। तै पढ़ियो एक, मन धरियो एक, सौखा सौखा अर्थ है ना, मन च एक धरिया, कर एक पछाणियो, तुसी जान पछाण भी एक न रखी बाकी छड़ दिते। बाकी छड़न दा मतलब कोई देवी देवता नहीं, कोई तीर्थ नहीं। तै पढ़ियो एक, मन धरियो एक, कर एक पछाणियो, नायण बैण मोह एक एक, तुहाडी नेत्रां विच तुहाडी बचना विच तुहाडी मुख च सिर्फ वाहिगुरु एक है। दू ठाए ना जाणियो दूजा नहीं कोई। सुपन एक, सुपने च भी एक, प्रतख एक, एक समय लीणो एक, अकाल पुरख विच अभेद ने धन गुरु अमरदास जी। सुपन एक, प्रतख एक, एक समय लीणो तीस एक, अर पंज सिद्ध पैंतीस ना खीणो। इस गिनती बारे विद्वाना दे वक वक विचार ने, पर मैनू जिन्हें को अर्थ बहुत अपील कर दे। तीस एक महीने दे तीह दिन, इहदा मतलब कोई समा नहीं जिदन गुरु अमरदास नू एक भुलिया होवे। अर पंज सिद्ध पंजां तत्तां दा बनिया संसार, इस विच गुरु अमरदास खचत नहीं होए, वाहगुरु नहीं भुलिया। पैंतीस गुरमुखी दे पैंती अखर, इहदा मतलब अखर ज्ञान, विद्या विच भी एक चेतक है। तो उंज मैं आप नू बेनती करांगा कि अज असी कताली बना दिते आ, गुरमुखो गुरदेव ने सिर पैंती बनाए सन, इस असी बना दिते थले धुनिया होर पैदा करने वास्ते, जजे पैर बिंदी, सच्चे पैर बिंदी, थस्से पैर बिंदी, खखे पैर बिंदी, लल्ले पैर बिंदी, यह आपां बनाए ना, गुरदेव ने पैंती मुकम्मल बनाए। तीस अक एक अर पंच सिद्ध पैंतीस ना खीणो, इको जे लाख, जिस एक तो लख पैदा हुए ने, लखों अलख है, जिन्हें अनगिनत पैदा किते हो रब नू लख नहीं सकते। इको जे लाख लखों अलख है, एक एक कर वरनियो, गुर अमरदास जल भणै तू एक लोड़ै एक मनियो। हुण महाराज जी भट्ट जी जिहड़े तुसीं इह सिफतां कर रहे हो, उंज तां महाराज दीआं सिफतां दा कोई पारा वारे जी, उहनां दीआं इह बाई मंजियां बहत्तर मूढ़े सन ना, बवंजा पीड़े, उन्हां दा कोई पारावारी नहीं। इत्थों तक मैं सोचना कि जदों कड़ भन्निया माणक भाई जी ने पूरे जोर नाल, भाई माणक चंद ने कड़ भन्निया बौली दा, कड़ समझने जी आपां समझदे, असल च जदों खूह जां बौलियां पट्टियां जांदियां ने पानी तो उत्ते पत्थर दी तह आ जांदी, पत्थर उहनूं कड़ कहिंदे सां। उस कड़ नूं जदों कोई तोड़दा है ना जी, थल्ले पानी इन्नी जोर ना निकलता, तोड़न वाले की मौत हो सकती है, पानी इन्ना जबरदस्त निकलता। भाई माणक ने तोड़िया कड़, इन्ना पानी फट के धरती निकलिया, भाई माणक विच रह गया। पुराने इतिहासकार तो कहिंदे मर गया, चलाना कर गया, पर दियों कहिंदे जी पानी भरिया गया, वह डर जहा लगता है ना। सतगुरु समर्थ है, टूटी गंढ नहाल गोपालक है, भाई माणक चंद डुब गया, मां नूं पता लगा, उन्हें कहा सतगुरु मेरा माणक डुब गया, कहन लगे माणक नहीं डुबदे हुंदे, पत्थर डुबदे हुंदे आ, माणक तर जांदा है। बहुत साखियां उस वेले दियां ने ਜਿਹਦੇ ਵਿੱਚ ਸਤਿਗੁਰਾਂ ਨੇ ਰਹਿਮਤਾਂ ਵਰਤਾ ਦਿੱਤੀਆਂ। ਮੇਰੀ ਫਿਰ ਬੇਨਤੀ ਹੈ ਕਿ ਧੰਨ ਗੁਰੂ ਅਮਰਦਾਸ ਜੀ ਦਾ ਜੇ ਆਪਾਂ ਨਾਂ ਲਈਏ ਤਾਂ ਅੱਜ ਕੀ ਮਿਲੇਗਾ। ਕਹਿੰਦੇ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਜਿਸ ਧਰਤੀ 'ਤੇ ਤੁਹਾਡੇ ਚਰਨ ਪੈ ਜਾਣ ਉਸ ਧਰਤੀ ਦੇ ਪਾਪ ਕੱਟੇ ਜਾਂਦੇ ਆ। ਆਪ ਨੂੰ ਪਤਾ ਹੋਵੇ ਗੋਇੰਦਵਾਲ ਸਾਹਿਬ ਵਸਣ ਤੋਂ ਪਹਿਲਾਂ ਬਾਬਾ ਗੁਰੂ ਨਾਨਕ ਦੇਵ ਜੀ ਨੇ ਇੱਥੇ ਕੀਰਤਨ ਕੀਤਾ ਹੈ। ਜਦੋਂ ਸਤਿਗੁਰੂ ਸੁਲਤਾਨਪੁਰ ਤੋਂ ਆਏ ਅਤੇ ਬਿਆਸ ਪਾਰ ਕੀਤਾ, ਗੋਇੰਦਵਾਲ ਵਾਲੀ ਥਾਂ 'ਤੇ ਕੀਰਤਨ ਹੋਇਆ ਭਾਈ ਮਰਦਾਨਾ ਜੀ ਨੇ। ਏਡਾ ਪਿਆਰਾ ਰਸ ਭਰ ਗਿਆ ਕੀਰਤਨ 'ਚ, ਅਤੇ ਰਸ ਹੀ ਰਸ ਸੀ, ਬਾਬਾ ਜੀ ਤਾਂ ਫਿੱਕਾ ਕਦੀ ਹੋਈ ਨਹੀਂ। ਅਤੇ ਭਾਈ ਮਰਦਾਨੇ ਨੇ ਕਿਹਾ, ਬਾਬਾ ਜੀ ਕਿੰਨੀ ਸੋਹਣੀ ਥਾਂ, ਦਰਿਆ ਦਾ ਕੰਢਾ, ਰਮਣੀਕ ਥਾਂ, ਹਰਿਆਵਲ। ਹਜ਼ੂਰ ਨੇ ਕਿਹਾ, ਉੱਠ, ਕਰਤਾਰ ਦਾ ਹੁਕਮ ਵਜਾਣਾ, ਮਹਾਂਪੁਰਖ ਆਏਗਾ, ਇੱਕ ਦਿਨ ਵਸਦੀ ਹੋਵੇਗੀ। ਕਿੰਨੀ ਵਸ ਗਈ? ਗੋਬਿੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਵਿਪਾਸ ਬਣਾਇਓ। ਗੋਬਿੰਦਵਾਲ ਗੋਬਿੰਦਪੁਰੀ ਸਮ। ਹੁਣ ਤਾਂ ਅਸੀਂ ਜੇ ਸਾਰੇ ਬੋਲੀਏ ਧੰਨ ਗੁਰੂ ਅਮਰਦਾਸ ਦਾ ਫਲ ਕੀ ਮਿਲੇਗਾ? ਇਹ ਕਥਾ ਨਹੀਂ ਕਹਿ ਰਹੀ, ਇਹ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ। ਗੁਰ ਅਮਰਦਾਸ ਪਰਸੀਐ ਪੋਹਮ ਪਾਤਿਕ ਬਿਨਾਸੈ। ਧੰਨ ਗੁਰੂ ਅਮਰਦਾਸ ਧਰਤੀ ਨੂੰ ਛੂ ਜਾਏ ਅਤੇ ਧਰਤੀ ਦੇ ਪਾਪ ਖਤਮ ਹੋ ਜਾਂਦੇ। ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਆਸਾਸੈ। ਗੁਰ ਅਮਰਦਾਸ ਪਰਸੀਐ ਧਿਆਨ ਲਈਐ ਪਉ ਮੁੱਕੈ। ਗੁਰ ਅਮਰਦਾਸ ਪਰਸੀਐ ਅਪਉ ਲੱਭੈ ਗਉ ਚੁੱਕੈ। ਇੱਕ ਬਿਨ ਦੁੱਗਣ ਜੋ ਤੋ ਰਹਿ। ਇੱਕ ਬਿਨ ਇੱਕ ਨਾਲ ਪਹਿਚਾਣ ਹੋ ਜਾਏ, ਦਵੈਸ਼ ਰਹਿ ਜਾਏ। ਇੱਕ ਬਿਨ ਦੁੱਗਣ ਜੋ ਤੋ ਰਹਿ ਜਾ ਸਮੰਤਰ ਮਾਨਵ ਖਿਲੈ। ਪਰ ਮੈਨੂੰ ਪਤਾ ਇਹਦਾ ਪਾਠ ਮਾਨਵ ਲਹਿ ਹੈ, ਪਰ ਇਹ ਤਲਵਾੜਾ ਸਾਹਿਬ ਨੇ ਪਾ ਦਿੱਤਾ ਮਾਨਵ ਖਿਲੈ, ਜਿਹੜੇ ਬੰਦਗੀ 'ਚ ਹਿਲ ਜਾਣ। ਇੱਕ ਬਿਨ ਜੁਗਣ ਦੋ ਜੋ ਤੋ ਰਹਿ ਜਾ ਸਮੰਤਰ ਮਾਨਵ ਖਿਲੈ। ਜਾਲ ਪਾ ਪਦਾਰਥ ਇਤੜੇ ਗੁਰ ਅਮਰਦਾਸ ਡਿੱਠੇ ਮਿਲੇ। ਉਹਨਾਂ ਕੋਲ ਕੀ ਹੈ ਜੀ? ਮੈਂ ਕੋਈ ਸਾਖੀ ਨਹੀਂ ਕਹਿ ਰਿਹਾ, ਗੁਰੂ ਗ੍ਰੰਥ ਸਾਹਿਬ ਨੇ। ਬਾਰਜ ਕਰ ਦਾਹਣ ਹੈ ਧੰਨ ਗੁਰੂ ਅਮਰਦਾਸ ਬੋਲ। ਉਹਨਾਂ ਦੇ ਸੱਜੇ ਹੱਥ ਦੇ ਵਿੱਚ ਪਦਮ ਖੈ, ਇਤਿਹਾਸ ਕਹਿੰਦਾ ਚਰਨਾਂ 'ਚ, ਸੱਜੇ ਹੱਥ 'ਚ ਪਦਮ ਖੈ, ਬਖਸ਼ਾਂ ਨੇ ਰੱਬ ਦੀਆਂ। ਅਤੇ ਜਿਹੜੀਆਂ ਰਿਧੀਆਂ ਨੇ ਉਹ ਖੱਬੇ ਪਾਸੇ ਦਰਬਾਰ 'ਚ ਬੈਠੀਆਂ ਨੇ ਹੱਥ ਜੋੜ ਕੇ, ਅਤੇ ਜਿਹੜੀਆਂ ਸਿੱਧੀਆਂ ਨੇ ਉਹ ਸਾਹਮਣੇ ਖਲੋ ਕੇ ਕਹਿੰਦੇ ਨੇ, ਗੁਰੂ ਅਮਰਦਾਸ ਇੰਨੇ ਬਚਨ ਬੋਲਦੇ ਹੋ, ਸਾਨੂੰ ਦੱਸੋ ਅਸੀਂ ਤੁਹਾਡੀ ਸੇਵਾ ਕੀ ਕਰੀਏ। ਬਾਰਜ ਕਰ ਦਾਹਣ ਹੈ ਸਿੱਧ ਸਨਮੁਖ ਮੁਖ ਜੋ ਵੈ ਰਿਦ ਬਸੈ ਬਾਵਾਂਗ ਜੋ ਤੀਨ ਲੋਕੰਤਰ ਮਸ ਮੋਹੈ ਰਦੈ ਰਿਦੈ ਬਸੈ ਆ ਕਹੀਓ ਸੋਏ ਰਸ ਤਿੰਨ ਹੀ ਜਾਤੋ। ਕਹਿੰਦੇ ਅਕਈਓ ਇਹ ਨਾ ਕਹਿਣ ਤੋਂ ਬਿਨਾਂ ਜਿਹੜਾ ਅਕਥਨ ਹੈ ਗੁਰੂ ਅਮਰਦਾਸ ਦੇ ਹਿਰਦੇ 'ਚ ਉਹ ਵਾਹਿਗੁਰੂ ਵਸਦਾ ਪਿਆ ਹੈ, ਉਸ ਰਸ ਨੂੰ ਕੇਵਲ ਗੁਰੂ ਅਮਰਦਾਸ ਨੇ ਜਾਣਿਆ। ਮੈਂ ਤਾਂ ਬੇਨਤੀ ਕੀਤੀ, ਸਤਿਗੁਰਾਂ ਨੇ 17 ਰਾਗਾਂ 'ਚ ਬਾਣੀ ਉਚਾਰਨ ਕੀਤੀ, ਕਿੱਡੀ ਬਖਸ਼ਿਸ਼ ਕੀਤੀ। ਅਤੇ ਸਾਨੂੰ ਇੱਕ ਗੱਲ ਸਭ ਨੂੰ ਕਹਿ ਗਏ, ਮੈਂ ਤਾਂ ਇਹ ਕਹਿੰਦਾ ਜਿਹੜੇ 60 ਟੱਪ ਚੁੱਕੇ ਆ ਉਹ ਨਿਰਾਸ਼ ਨਾ ਹੋਇਓ। ਗੁਰੂ ਅਮਰਦਾਸ ਕਹਿੰਦੇ ਨੇ, ਗੁਰਮੁਖ ਬੁੱਢੇ ਕਦੇ ਨਾਹੀਂ ਜਿਹਨਾਂ ਅੰਤਰ ਸੁਰਤ ਗਿਆਨ। ਕਿੱਡੀ ਵੱਡੀ ਆਪਾਂ ਕਹਿੰਦੇ ਹਾਂ, ਹੁਣ ਤਾਂ 60 ਸਾਲ ਦੇ ਹੋ ਗਏ, ਰਿਟਾਇਰ ਹੋ ਗਏ, 60 ਸਾਲ ਦੇ ਬਾਬਾ ਜੀ ਨੇ ਸੇਵਾ ਸ਼ੁਰੂ ਕੀਤੀ। ਇਹਦਾ ਮਤਲਬ ਸੁਰਤ ਦੀ ਚੜ੍ਹਦੀ ਕਲਾ। ਧੰਨ ਗੁਰੂ ਅਮਰਦਾਸ ਮਹਾਰਾਜ ਉਹਨਾਂ ਨੇ ਸਤੀਆਂ ਬਾਰੇ ਕਿਹਾ, ਵੀ ਸਤੀਆਂ ਉਹ ਨਹੀਂ, ਨਾਨਕ ਸਤੀਆਂ ਸੇਈ ਜਾਣੀਆਂ ਜੇ ਬਿਰਹ ਹੈ ਚੋਟ ਮਰਨ, ਜਿਹੜੇ ਬਿਰਹਾ ਦੇ ਵਿੱਚ ਚਲੀਆਂ ਜਾਣ। ਅਤੇ ਮਹਾਰਾਜ ਕਹਿੰਦੇ ਨੇ ਉਹ ਵੀ ਸਤੀਆਂ ਨੇ ਜਿਹੜੀ ਪਤੀ ਦੀ ਮੌਤ ਤੋਂ ਬਾਅਦ ਆਪਣੇ ਕਰੈਕਟਰ ਨੂੰ ਉੱਚਾ ਰੱਖਦੀਆਂ। ਕਹਿਣ ਲੱਗੇ ਮੌਤ ਨਹੀਂ, ਅੱਜ ਦਾ ਜਿਹੜਾ ਬਚਨ ਸੀ ਬਸ ਜਿਵੇਂ ਕੱਲ੍ਹ ਪੜਿਆ ਸੀ ਆਪਾਂ, ਇਹ ਜੀ ਲਹਿਣੇ ਪਾਈ ਨਾਨਕੋ ਦੇਣੀ ਅਮਰਦਾਸ ਘਰ ਆਈ। ਭਾਈ ਗੁਰਦਾਸ ਸਾਹਿਬ, ਲਹਿਣੇ ਪਾਈ ਨਾਨਕੋ ਦੇਣੀ ਅਮਰਦਾਸ ਘਰ ਆਈ, ਗੁਰ ਬੈਠਾ ਅਮਰ ਸਰੂਪ ਹੋਏ, ਗੁਰਮੁਖ ਪਾਈ ਦਾਦ ਇਲਾਹੀ, ਇਲਾਹੀ ਦਾਤ ਫਿਰ ਵਸਾਇਆ ਗੋਇੰਦਵਾਲ, ਅਚਰਜ ਖੇਲ ਨਾ ਲਖਿਆ ਜਾਈ। ਭਾਈ ਸਾਹਿਬ ਕਹਿੰਦੇ ਨੇ ਕੱਲੀ ਕਮਾਈ ਨਹੀਂ, ਦਾਤ ਜੋਤ ਖਸਮੈ ਵਡਿਆਈ, ਇਹ ਖਸਮ ਨੇ ਬਖਸ਼ਿਸ਼ ਕੀਤੀ। ਮੈਂ ਫਿਰ ਇਹਦੇ ਅਰਥ ਕਰ ਦਿਆਂਗਾ ਕਿ ਉਹ ਚਿਖਾ 'ਤੇ ਚੜ੍ਹਨ ਵਾਲੀ ਸਤੀ ਕਹਿ ਰਹੀ ਹੋ, ਮੈਨੂੰ ਵੀਰ ਵੇਖਣ ਆਇਓ, ਤੁਸਾਂ ਵੀ ਇੱਕ ਦਿਨ ਇੱਥੇ ਆਉਣਾ ਹੈ, ਮੈਨੂੰ ਵੇਖ ਕੇ ਚੱਲੇ ਹੋ ਨਾ, ਮੈਂ ਸੜਨ ਲੱਗੀ ਹਾਂ, ਤਮਾਸ਼ਾ ਵੇਖਣ ਆਇਓ। ਮਹਾਰਾਜ ਕਹਿੰਦੇ ਨੇ ਕਬੀਰ ਸਤੀ ਪੁਕਾਰੈ ਚਹਿ ਚੜੀ, ਚਿਖਾ 'ਤੇ ਚੜ੍ਹੀ ਹੋਈ ਸਤੀ ਪੁਕਾਰ ਕੇ ਕਹਿੰਦੀ ਹੈ ਕਿ ਸੁਣ ਹੋ ਵੀਰ ਮਸਾਨ, ਸ਼ਮਸ਼ਾਨਾ ਵਿੱਚ ਆਏ ਮੇਰੇ ਵੀਰੋ ਸੁਣੋ, ਮੇਰੇ ਰਿਸ਼ਤੇਦਾਰੋ ਸੁਣੋ, ਕਿੱਥੇ ਚੱਲੇ ਹੋ ਤੁਸੀਂ? ਤੁਸੀਂ ਮੈਨੂੰ ਕੱਲਿਆਂ ਛੱਡ ਕੇ ਚੱਲੇ ਹੋ? ਕਹਿਣ ਲੱਗੇ ਨਹੀਂ, ਲੋਕ ਸਬਾਇਆ ਚੱਲ ਗਏ, ਇੱਥੇ ਬਹੁਤ ਲੋਕ ਚਲੇ ਗਏ, ਹਮ ਮੈਨੂੰ ਤੁਮ ਤੁਹਾਨੂੰ, ਹਮ ਤੁਮ ਕਾਮ ਨਿਦਾਨ, ਮੈਨੂੰ ਤੇ ਤੁਹਾਨੂੰ ਖੀਰ ਤੇ ਵਾਹ ਸ਼ਮਸ਼ਾਨ ਘਾਟ ਚ ਹੀ ਪੈਣਾ ਹੈ। ਪਰ ਆਪਾਂ ਨਾ ਇਹਦੇ ਸਿਰਫ ਨੈਗੇਟਿਵ ਅਰਥ ਨਹੀਂ ਲੈਣੇ, ਆਪਾਂ ਇਹ ਅਰਥ ਲੈਣੇ ਨੇ ਕਿ ਮੇਰਾ ਸਤਿਗੁਰੂ ਹੋਵੇ ਜਿਹੜਾ ਮੌਤ ਤੋਂ ਬਾਅਦ ਵੀ ਨਾਲ ਚੱਲਦਾ ਹੈ, ਮੇਰਾ ਸਤਿਗੁਰੂ ਹੋਵੇ ਜਿਹੜਾ ਸਤਿਗੁਰ ਸਿੱਖ ਆ ਹਾਲਤ ਪਲਤ ਸਵਾਰ ਹੈ, ਨਾਨਕ ਸਤਿਗੁਰ ਸਿੱਖ ਉਹ ਜੀ ਨਾਲ ਸਮਾਰ ਹੈ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ, ਬਸ ਗੁਰੂ ਅਮਰਦਾਸ ਦਾ ਇੱਕ ਬਚਨ ਜੋ ਸਤੀ ਕਹਿ ਰਹੀ ਹੈ ਵੀ ਤੁਸੀਂ ਵੀ ਇੱਥੇ ਆਉਣਾ ਹੈ, ਗੁਰੂ ਅਮਰਦਾਸ ਜੀ ਸਾਨੂੰ ਦੱਸੋ ਅਸੀਂ ਕੀ ਕਰੀਏ। ਤੇ ਧੰਨ ਗੁਰੂ ਅਮਰਦਾਸ ਕਹਿੰਦੇ ਨੇ ਪੌੜੀ ਸਵੇਰੇ ਦੋ ਵਾਰੀ ਪੜ੍ਹ ਲਈ, ਆਹ ਕਰੀ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਤਮਾਸ਼ਬੀਨ ਕੋਈ ਨਹੀਂ ਨਾਲ ਜਾਣੇ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ, ਚੱਲੇ ਨਾਹੀਂ ਤੇਰਾ ਨਾਲੇ ਸਾਥ ਤੇਰਾ ਚੱਲੇ ਨਾਹੀਂ, ਤਿਸ ਨਾਲ ਕਿਉਂ ਚਿੱਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਦਿਤ ਅੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ, ਹਾਂ ਆਹ ਨਾਲ ਤੇਰੇ ਚੱਲੇਗਾ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ, ਮਹਾਰਾਜ ਕਹਿੰਦੇ ਇਹ ਤੇਰੇ ਨਾਲ ਤੁਰੇਗਾ, ਇਹਦੇ ਤੋਂ ਬਿਨਾਂ ਤੇਰੇ ਕਿਸੇ ਹੋਰ ਜੋ ਹੋਵੇ ਤੇਰੇ ਨਾਲੇ, ਤੇਰੇ ਨਾਲ ਜਿਹਨੇ ਜਾਣਾ ਸਿਰਫ ਸਤਿਗੁਰੂ ਦਾ ਉਪਦੇਸ਼ ਹੈ, ਸਤਿਗੁਰੂ ਮਿਹਰ ਕਰਨ, ਧੰਨ ਗੁਰੂ ਅਮਰਦਾਸ ਉਹ ਬਖਸ਼ਾਂ ਕਰਨ। ਕੱਲ੍ਹ ਦਾ ਇੱਕ ਦਿਨ ਹੋਰ ਹੈ ਜੀ ਇਸ ਵਰੇ ਦੀ ਕਥਾ ਦਾ, ਆਪ ਜੀ ਬਹੁਤ ਪਿਆਰ ਨਾਲ ਅਸੀਸਾਂ ਦੇ ਰਹੇ ਹੋ ਰੋਜ਼, ਮੈਂ ਸਮਾਂ ਜੀ ਜ਼ਿਆਦਾ ਲੈ ਗਿਆ ਅਤੇ ਮੈਨੂੰ ਪਤਾ ਸੀ ਕੱਲ੍ਹ ਦਾ ਦਿਨ ਰਹਿ ਗਿਆ ਹੈ ਨਾ, ਅਤੇ ਤੁਸੀਂ ਟੇਕ ਕੇ ਬੈਠੇ, ਮੌਤ ਦੀ ਗੱਲ ਬੰਦਾ ਧਿਆਨ ਨਾਲ ਸੁਣਦਾ ਹੈ ਅਤੇ ਜਦੋਂ ਸੁਣਨ ਲੱਗ ਪਏ ਸਮਝੋ ਚੱਲਣ ਲੱਗ ਪਿਆ, ਕਿਉਂਕਿ ਮੌਤ ਹੀ ਜਿਹੜੀ ਉਹ ਤੰਗ ਕਰਦੀ ਹੈ ਨਾ ਜੀ, ਚੇਤੇ ਨਹੀਂ ਆਉਂਦੀ। ਵਾਹਿਗੁਰੂ ਮਿਹਰ ਕਰੇ, ਆਪਾਂ ਕੱਲ੍ਹ ਨੂੰ ਫਿਰ ਇਕੱਠੇ ਹੋਵਾਂਗੇ ਜੀ। ਕੱਲ੍ਹ ਦਾ ਸਲੋਕ ਹੈ ਕਬੀਰ ਮਨ ਪੰਖੀ ਭਇਓ ਉੱਡ ਉੱਡਦਾ ਦਿਸ ਜਾਏ, ਉਹ ਆਪਾਂ ਕੱਲ੍ਹ ਨੂੰ ਵਿਚਾਰਾਂਗੇ। ਆਪ ਸੰਗਤ ਦਾ ਬਹੁਤ ਬਹੁਤ ਧੰਨਵਾਦ, ਆਓ ਜੀ ਹੁਣ ਨਾਮ ਜਪੀਏ, ਕਰੋ ਕਿਰਪਾ, ਬਸ ਸਾਰੇ ਬਖਸ਼ਿਸ਼ ਕਰਿਆ ਕਰੋ। ਇਹ ਮੇਰੀ ਬੇਨਤੀ ਜੀ, ਥੋੜ੍ਹਾ ਜਿਹਾ ਨੇੜੇ ਹੋ ਜਾਓ ਤਾਂ ਵੈਸੇ ਹੋਰ ਚੰਗਾ ਹੋਵੇਗਾ, ਕਿਉਂਕਿ ਉਹ ਇਕੱਠੇ ਹੋ ਕੇ ਜਦੋਂ ਨਾਮ ਜਪਣੇ, ਬੀਬੀਆਂ ਭੈਣਾਂ ਵੀ ਜੇ ਨੇੜੇ ਹੋ ਕੇ ਬਹਿ ਜਾਓ ਉਹਦੇ ਨਾਲ ਆਵਾਜ਼ ਸਾਰੇ ਗੂੰਜਦੀ ਹੈ ਜੀ। ਕਰੋ ਕਿਰਪਾ, ਸਾਰੇ ਬੋਲਿਓ ਪਲੀਜ਼, ਸਾਰੇ ਇਕੱਠੇ ਹੋ ਕੇ ਨਾ ਆਪਾਂ ਨਾਮ ਜਪੀਏ ਜੀ। ਉਂਝ ਵੈਸੇ ਸਤਨਾਮ ਵਾਹਿਗੁਰੂ ਵੀ ਜਪੋ, ਪਰ ਸਵੇਰੇ ਉੱਠ ਕੇ ਨਾ ਜੀ, ਮੈਂ ਅੱਜ ਵੀ ਬੀਬੀਆਂ ਭੈਣਾਂ ਉੱਥੇ ਮਿਲਣ ਆਈਆਂ ਅਤੇ ਮੈਂ ਇੱਕੋ ਗੱਲ ਕਹੀ ਜੀ, ਤੁਸੀਂ ਮਿਲਣ ਆਇਓ ਕਥਾ ਸੁਣਦੇ ਹੋ, ਇੱਕ ਕੰਮ ਕਰੋ, ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਕਰਕੇ ਮੰਜੀ ਤੋਂ ਪੈਰ ਥੱਲੇ ਲਾਉਣਾ, ਜੇ ਨਹੀਂ ਆਉਂਦਾ ਸਾਹਮਣੇ ਘੜੀ ਰੱਖ ਲਓ, 10 ਮਿੰਟ ਵਾਹਿਗੁਰੂ ਵਾਹਿਗੁਰੂ ਜਪ ਕੇ ਥੱਲੇ ਉਤਰਨਾ। ਆਓ ਕਰੋ ਕਿਰਪਾ ਜੀ, ਸਾਰੇ ਅਦਬ ਸਹਿਤ ਉਚਾਰਨ ਕਰੋ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਾਰੇ ਸਿੰਘ ਬੋਲੋ ਉੱਚੀ ਆਵਾਜ਼ ਚ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਨਾਮ ਵਾਹਿਗੁਰੂ, ਸਤ 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 ਨਾਮ सत नाम वाहे गुरु, सत नाम वाहे गुरु, वाह वाह। सतनाम 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 जी, वाहे गुरु वाहे गुरु वाहे गुरु जी। सतनाम 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 जी, वाहे गुरु वाहे गुरु वाहे गुरु जी। सतनाम 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 जी, वाहे गुरु वाहे गुरु वाहे गुरु जी। सतनाम 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 जी, वाहे गुरु वाहे गुरु वाहे गुरु जी। सतनाम 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 जी, वाहे गुरु वाहे गुरु वाहे गुरु जी। सतनाम 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 जी, वाहे गुरु वाहे गुरु वाहे गुरु जी। वाहे गुरु वाहे गुरु वाहे गुरु जी, वाहे गुरु वाहे गुरु वाहे गुरु जी। वाहे गुरु वाहे गुरु वाहे गुरु जी, वाहे गुरु वाहे गुरु वाहे गुरु जी। वाहे गुरु वाहे गुरु वाहे गुरु जी। सतगुरु गुरु ग्रंथ साहिब सच्चे पातशाह जी आप जी दे शब्दां दे पाठ उचारण अखरी अर्थ कथा विचार करदिआं मन करके उचारण करके अर्थां करके सतगुरु अल्प बुद्धि है बेअंत भुलां होईआं ने। साध संगत जी कल नूं आप जी आओ वध चढ़ के फिर सतगुरां दीआं सिफतां करिए। वाहिगुरु जी का खालसा वाहिगुरु जी की फतेह।